ते राखो प्रभु नानक दे कर हाथ ज्ञान अंजन गुर दिया ज्ञान अंधेर बिनाश हर कृपा ते संत भेटिया नानक मन परगास याही कुल ते प्रगट हो ताही कुल को नाम पुन द्वादश गुरिंड को मेरी है प्रणाम
चौपाई दंध धार कर जग दिखरावो लोकन मह निजमान बधावो बेख कूर न हृदय कमावो नाम जपे बिन क्यों सच पावो
सतगुरां जी साजे निवाजे उपस्थित सत्संग जीओ मन बिरतियां नूं एकागर करदे होए रसना नूं होर पवित्र करिए एक बार सब गज के आखिए धन श्री सतगुरु राम सिंह जी सचे
धन श्री सतगुरु राम
जिन्हां दी अपार बख्शिश दा सदका सानू इस भाग समस प्राप्त होया इस महान तीर्थ ते महान पवित्र स्थान ते जिन्हां ने लिया के सानू बिठाया सतगुर बोहल हर नाम का वड भागी गुण सांझ के रीते कहीजै इस बोल चो अपनी पंडा भरन वाले तुसी बहुत वड्डे भागां वाले हो जिन्हां दी कृपा दे नाल सानू इस भाग समा प्राप्त होया ऐसे सतगुरु महबूब सतगुरु नूं पर पुकारी सतगुरु नूं अदीज सतगुरु नूं पिता सतगुरु नूं याद करिए सब कहो धन श्री सतगुरु जगजीत सिंह सच्चे
धन श्री सतगुरु जगजीत
नाम सदा सुखी कर देन वाला नहीं तुल राम नाम विचार नानक गुरमुख नाम जपिए एक बार दा जपिया होया नाम दुनिया दे सारे धर्मां सारे चंगे कर्मां तों बहुता महात्म रखदा बहुती शक्ति बहुती कला रखदा पर गुरु दे अनुसार गुरु दे हुक्म अनुसार जे जपिया जाए अज ही उपदेश विच सुनिया सी नहीं तुल राम नाम विचार नानक गुरमुख नाम जपिए एक बार पुन दान जप तप जेते सब उपर नाम ए सारिया तो उत्ते आ ते इत्थे नाम दा बोल है इथों जिन्ना मर्जी कोई पंडा भर भर के अपने घर नूं लै जावे मैं जदों कदी लम्मा ध्यान मार के वेखदा दे लम्मी नजर निहालीए आसा दी वार दे 21वें श्लोक दी पौड़ी है कि इह कदी लम्मी दूर तक निगाह मारीए कि इह जीवात्मा कदों दा तुरिया है जदों दा इह जीवात्मा तुरिया है ओदो तो लै के हो सकता सानू पहली बार ही ए समा प्राप्त होया हुए मनुखा दे ओ भी इस पवित्र थां ते जिथे इन्ने गुरु साहिबां ने जप तप किया इन्ने गुरु साहिबां दा ए वड्डा पवित्र स्थान ते इत्थे बह के तीर्थां ते गुरुद्वारे विच गुरु चरणा विच बह के पुन करना धर्म करना नाम जपना ओ बहुता लखां गुणा बहुता फलीभूत हुंदा फलदा सुख देण वाला फल देण वाला हुंदा जिवें आपां पढ़दे हां एक पलक सुख साध समागम साधु सतगुर हुंदा है साधु सतगुर जे मिले ते ओदे चरणां विच बैठ के एक पलक वी जे मिल जाए एक पलक सुख साध समागम ते ओदा फल किन्ना कोट बैकुंठा पाए एक बैकुंठ नहीं करोड़ां बैकुंठा ओदा फल इन्ना ज्यादा वध जांदा कोट बैकुंठा पाए ऐसे सतगुरु दा जे किते समाधि लीन हो के तुसीं ध्यान धरो ते सतगुरु दी मूर्ति सामने आ जाए ਤੇ ਜਦੋਂ ਸਤਿਗੁਰੂ ਦੀ ਮੂਰਤੀ ਸਾਹਮਣੇ ਆ ਜਾਏ ਤੇ ਆਪਾਂ ਜਦੋਂ ਸਤਿਗੁਰੂ ਨਾਲ ਇਸ ਤਰ੍ਹਾਂ ਜੁੜਦੇ ਹਾਂ ਤਾਂ ਉਹਦੇ ਵਾਸਤੇ ਲਿਖਿਆ ਏਕ ਨਿਮਖ ਸਿਮਰਨ ਮਹਿ ਜੀਆ ਮਾਨੋ ਕੋਟ ਦਿਨਸ ਲਾਖ ਸਦਾ ਥਿਰਥੀਆ। ਸਦਾ ਵਾਸਤੇ ਉਹ ਸੁਖੀ ਹੋ ਗਿਆ ਬੰਦਾ ਜਿਹਨੂੰ ਇਸ ਭਾਗ ਸਮਾਂ ਪ੍ਰਾਪਤ ਹੋ ਜਾਏ ਜਿਹਦੇ ਧਿਆਨ ਵਿੱਚ ਇੱਕ ਵਾਰੀ ਸਤਿਗੁਰੂ ਇਸ ਤਰ੍ਹਾਂ ਆ ਜਾਏ ਤੇ ਤੁਹਾਡੇ ਸਾਹਮਣੇ ਸਤਿਗੁਰੂ ਸੱਚੇ ਪਾਤਸ਼ਾਹ ਵਾਰ ਵਾਰ ਦਰਸ਼ਨ ਦਿੰਦੇ ਨੇ। ਤੁਸੀਂ ਸ੍ਰਿਸ਼ਟੀ ਦੇ ਸਭ ਲੋਕਾਂ ਨਾਲ ਵੱਡੇ ਭਾਗਾਂ ਵਾਲੇ ਆ। ਮੈਂ ਜਦੋਂ ਧਿਆਨ ਮਾਰਦਾ ਕਿ ਜ਼ਿੰਦਗੀ ਵਿੱਚ ਜਦੋਂ ਦਾ ਸ੍ਰਿਸ਼ਟੀ ਦੀ ਰਚਨਾ ਹੋਈ ਇਹ ਜੀਵ ਆਤਮਾ ਬਣਿਆ ਜਦੋਂ ਦਾ ਤੁਰਿਆ ਹੋ ਸਕਦਾ ਇਹ ਸਾਨੂੰ ਪਹਿਲੀ ਵਾਰੀ ਹੀ ਮੌਕਾ ਮਿਲਿਆ ਹੋਵੇ ਤੇ ਇਹ ਮੌਕਾ ਕਿੰਨਾ ਕਿਆ ਇਹ ਨਹੀਂ ਪਤਾ। ਭੈਣ ਸਾਹਿਬ ਮੇਰੇ ਸਾਹਮਣੇ ਬੜੇ ਆਏ ਤੇ ਉਹ ਚਲੇ ਗਏ, ਕੋਈ ਵਿਦੇਸ਼ਾਂ 'ਚ ਚਲ ਗਏ, ਕੋਈ ਵਾਪਸ ਘਰਾਂ ਨੂੰ ਚਲ ਗਏ, ਕੋਈ ਸ਼ਰਧਾਹੀਨ ਹੋ ਗਏ ਤੇ ਕੋਈ ਚੜ੍ਹਾਈ ਕਰ ਗਏ। ਕਿੰਨਾ ਕਿੰਨਾ ਸਮਾਂ, ਥੋੜ੍ਹਾ ਥੋੜ੍ਹਾ ਸਮਾਂ ਮਿਲਿਆ। ਇਸ ਥੋੜ੍ਹੇ ਥੋੜ੍ਹੇ ਸਮੇਂ ਦੇ ਵਿੱਚ ਆਹ ਲੁੱਟ ਆ ਜਿੰਨੀ ਲੁੱਟ ਸਕਦੇ ਹਾਂ ਤੇ ਇਹ ਫਿਰ ਯੁੱਗਾਂ ਤੱਕ ਇਹਨੇ ਇਹਦਾ ਫਲ ਸਾਨੂੰ ਮਿਲਦਾ ਰਹਿਣਾ ਆਉਣ ਵਾਲੇ ਯੁੱਗਾਂ ਤੱਕ। ਫਿਰ ਨਹੀਂ ਪਤਾ ਕਿ ਐਸਾ ਸੁਭਾਗ ਸਮਾਂ ਮਿਲੇ ਕਿ ਨਾ ਮਿਲੇ। ਹੁਣ ਸਮਾਂ ਆਇਆ, ਹੁਣ ਇਹ ਲੁੱਟਿਆ, ਹੁਣ ਜਾਗ ਕੇ ਜੇ ਬੰਦਾ ਕੋਈ ਇਹਦਾ ਲਾਹਾ ਲੈ ਲੇ ਤੇ ਇਹੀ ਮਨੁੱਖਾ ਦੇਹੀ ਦਾ ਫਾਇਦਾ ਆ। ਇਹ ਹੋਕਾ ਦੇਣ ਵਾਸਤੇ ਸਾਡੇ ਸਾਰੇ ਗੁਰੂ ਸਾਹਿਬਾਂ ਨੇ ਆਪਣੇ ਪਰਿਵਾਰ ਵਿੱਚ ਨਹੀਂ ਰਹੇ, ਉਹ ਦੇਸਾਂ ਪ੍ਰਦੇਸਾਂ ਵਿੱਚ ਜੰਗਲਾਂ 'ਚ ਬੀਆਂ ਬਾਨਾਂ 'ਚ ਭੂਤਾਂ ਪ੍ਰੇਤਾਂ ਨੂੰ, ਜੰਗਲ ਦੇ ਜਾਨਵਰਾਂ ਨੂੰ, ਅਹੋਗਤੀ ਲੋਕਾਂ ਨੂੰ, ਟੇਢੀਆਂ ਜੂਨਾਂ ਵਾਲਿਆਂ ਨੂੰ, ਉਹਨਾਂ ਨੂੰ ਜਾ ਜਾ ਕੇ ਕੀਰਤਨ ਸੁਣਾਇਆ, ਕਥਾ ਸੁਣਾਈ, ਨਾਮ ਸੁਣਾਇਆ ਤੇ ਉਹਨਾਂ ਜੂਨਾਂ ਵਿੱਚੋਂ ਉਹਨਾਂ ਨੂੰ ਕੱਢਿਆ। ਤੇ ਭਾਗਾਂ ਵਾਲੇ ਜੀ ਜਿਹਨਾਂ ਨੂੰ ਪ੍ਰਾਪਤ ਹੋਇਆ, ਮੈਂ ਇੱਕ ਵਾਰੀ ਹੋਰ ਅਰਜ ਕਰਦਾ, ਸਭ ਕਹੋ ਧੰਨ ਸਤਿਗੁਰੂ ਉਦੇ ਸਿੰਘ ਜੀ ਸੱਚੇ ਪਾਤਸ਼ਾਹ। ਸਤਿਗੁਰੂ ਸਮੇਂ ਦਾ ਮਾਲਕ ਹੁੰਦਾ, ਸਤਿਗੁਰੂ ਦਾ ਚੋਲਾ ਬਦਲਦਾ, ਸਤਿਗੁਰੂ ਦੀ ਜੋਤ ਨਹੀਂ ਬਦਲਦੀ। ਜੋਤ ਯੁੱਗਾਂ ਤੋਂ ਇੱਕੋ ਹੀ ਚੱਲਦੀ ਹੈ, ਜੋਤ ਨਹੀਂ ਬਦਲੀ। ਜੋਤ ਉਹ ਆ, ਸ਼ੁਰੂ ਤੋਂ ਅਕਾਲ ਪੁਰਖ ਦੀ ਇੱਕ ਹੀ ਜੋਤ ਹੈ। ਆਪ ਨਾਰਾਇਣ ਕਲਾ ਧਰ ਜਗ ਮੈਂ ਪਰਵਰਿਓ, ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ। ਉਸ ਨਿਰੰਕਾਰ ਦੀ ਜੋਤ ਨੇ ਇਸ ਮੰਡਲ ਵਿੱਚ ਆ ਕੇ, ਇੱਕ ਮਨੁੱਖਾ ਦੇਹੀ ਵਿੱਚ ਆ ਕੇ ਆਪਣਾ ਵਾਸ ਕਰ ਲਿਆ। ਉਹ ਗੁਰੂ ਨਾਨਕ ਅਖਵਾਏ, ਉਹ ਹੀ ਜੋਤ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਹੁਕਮ ਕਰਦੇ ਨੇ, ਆਦਿ ਅੰਤ ਇੱਕ ਹੈ ਅਵਤਾਰਾ, ਸੋਈ ਗੁਰੂ ਸਮਝੀ ਆਹ ਹਮਾਰਾ, ਨਮਸਕਾਰ ਤਸੀਹ ਕੋ ਹਮਾਰੀ, ਸਕਲ ਪ੍ਰਜਾ ਜਨ ਆਪ ਸਵਾਰੀ। ਉਹ ਇੱਕ ਆ, ਉਹ ਬਦਲਿਆ ਨਹੀਂ। ਪਰ ਰੋਜ਼ ਸੁਣਦੇ ਹਾਂ ਆਸਾ ਦੀ ਵਾਰ ਦੇ 13ਵੇਂ ਸਲੋਕ ਵਿੱਚ, ਨਾਨਕ ਮੇਰ ਸਰੀਰ ਕਾ ਇੱਕ ਰਥ ਵਾਹ, ਜੁਗ ਜੁਗ ਫੇਰ ਵਟਾਈਆ ਹੈ। ਗਿਆਨੀ ਬੁਝਾਇਤਾ ਹੈ, ਗਿਆਨ ਜਿਹਨੂੰ ਬੁੱਧੀ ਦਾ ਗਿਆਨ ਮਿਲਿਆ, ਗਿਆਨ ਰੂਪੀ ਨੇਤਰ ਮਿਲੇ ਨੇ। ਅਕਲ ਦੇ ਅੰਨੇ ਨਾ ਲੋਕ ਹੋਣ, ਜਿਨ੍ਹਾਂ ਨੂੰ ਅਕਲ ਦਾ ਗਿਆਨ ਮਿਲਿਆ ਤੇ ਉਹਨਾਂ ਨੇ ਸਤਿਗੁਰੂ ਦੀਆਂ ਨਿਸ਼ਾਨੀਆਂ ਵੇਖ ਕੇ ਸਤਿਗੁਰੂ ਨੂੰ ਲੱਭ ਲਿਆ, ਉਹ ਸਤਿਗੁਰੂ ਦਾ ਫਾਇਦਾ ਲੈ ਗਏ। ਜਿਹੜੇ ਆਪਣੇ ਮਰਜ਼ੀ ਦਾ ਚਾਹੁੰਦੇ ਸੀ ਕਿ ਜਿੱਦਾਂ ਦਾ ਅਸੀਂ ਚਾਹੁੰਦੇ ਉਦਾਂ ਦਾ ਹੋਏ, ਸਤਿਗੁਰੂ ਸੱਚੇ ਪਾਤਸ਼ਾਹ ਹੁਕਮ ਕੀਤਾ ਸੂਰਜ ਤੇ ਚੜ੍ਹੇ, ਉਹਦੇ ਅੱਗੇ ਥਾਲੀ ਜਾਂ ਪਰਾਤ ਰੱਖ ਕੇ ਆਖੀਆ ਸੂਰਜ ਨਹੀਂ ਚੜਿਆ, ਸੂਰਜ ਨਹੀਂ ਚੜਿਆ। ਤੇ ਇਸ ਤਰ੍ਹਾਂ ਕਰਿਆ ਤਾਂ ਸੂਰਜ ਨੇ ਸੂਰਜ ਹੀ ਰਹਿਣਾ, ਉਹਨੇ ਹਟਣਾ ਨਹੀਂ ਪਾਤਸ਼ਾਹ ਜੀ ਦਾ ਹੁਕਮ ਕਰਦੇ ਉਪਦੇਸ਼ ਹੋਏ, ਸੂਰਜ ਨੇ ਸੂਰਜ ਹੀ ਰਹਿਣਾ। ਥਾਲੀ ਤੇ ਪਰਾਤ ਹੋ ਗਏ, ਉਹਦੇ ਅੱਗੇ ਕੁਛ ਨਹੀਂ ਹੈ ਜਿਹੜੀ ਉਹਨੂੰ ਰੋਕ ਲੈ ਗਈ। ਸਤਿਗੁਰੂ ਸੰਸਾਰ ਤੇ ਇੱਕ ਹੀ ਹੁੰਦਾ, ਭਾਗਾਂ ਵਾਲੇ ਉਹ ਨੇ ਜਿਹੜੇ ਉਸ ਸਤਿਗੁਰੂ ਨੂੰ ਮਿਲਦੇ ਨੇ, ਤੇ ਜਿਹੜੇ ਉਸ ਸਤਿਗੁਰੂ ਤੋਂ ਵਿਛੜ ਗਏ। ਹੋਦਾ ਪ੍ਰਤੱਖ ਗੁਰੂ ਜੋ ਵਿਛੜੇ, ਤੇ ਉਹ ਪਰ ਹੋਰ ਜਿੰਨਾ ਮਰਜ਼ੀ ਜਪ ਤਪ ਪੌਨ ਦਾਨ ਕਰੀ ਜਾਣ, ਤਿੰਨ ਕੋ ਦਰ ਢੋਈ, ਨਾ ਹੀ ਉਹਨਾਂ ਨੂੰ ਦਰਗਾਹ ਵਿੱਚ ਥਾਂ ਨਹੀਂ ਮਿਲਣਾ। ਇਹ ਗੁਰਬਾਣੀ ਦਾ ਫੈਸਲਾ ਹੈ। ਸਾਡੇ ਸੰਤ ਹੋਏ ਨੇ, ਮੈਂ ਬਹੁਤ ਵਾਰੀ ਉਹਨਾਂ ਦੀ ਗੱਲ ਕਰਦਾ ਹੁੰਦਾ, ਸੰਤ ਮਾਹਵੇ ਵਾਲੇ, ਸੰਤ ਕੇਸਰ ਸਿੰਘ ਜੀ, ਬੜੀ ਜਪ ਤਪ ਵਾਲੇ, ਇੰਨਾ ਜਪ ਤਪ ਕਿ ਉਹ ਕਹਿੰਦੇ ਹੁੰਦੇ ਸੀ, ਬੱਚਾ ਇੱਕ ਪੈਰ ਮੇਰਾ ਧਰਤੀ ਤੇ ਦੂਜਾ ਦਰਗਾਹ ਵਿੱਚ, ਧਰਤੀ ਵਾਲੇ ਚੱਕਾਂ ਤੇ ਦਰਗਾਹ ਵਿੱਚ ਚੱਲ ਜਾਵਾਂ, ਦਰਗਾਹ ਵਾਲਾ ਚੱਕਾਂ ਤੇ ਧਰਤੀ ਤੇ ਆ ਜਾ, ਇੰਨੀ ਸ਼ਕਤੀ ਵਾਲੇ। ਪਰ ਜਦੋਂ ਉਹਨਾਂ ਦੀ ਸਤਿਗੁਰੂ ਹਰੀ ਸਿੰਘ ਸੱਚੇ ਪਾਤਸ਼ਾਹ ਤੇ ਸ਼ਰਧਾ ਨਾ ਬਣੀ, ਦੀਵਾਨ ਵਿੱਚ ਉਹਨਾਂ ਦੇ ਦੀਵਾਨ ਵਿੱਚ ਸਤਿਗੁਰੂ ਹਰੀ ਸਿੰਘ ਸੱਚੇ ਪਾਤਸ਼ਾਹ ਦੀਵਾਨ ਵਿੱਚ ਮਸਤਾਨੇ ਹੋ ਕੇ ਨੱਚਦੇ ਆ, ਤੇ ਸੱਚੇ ਪਾਤਸ਼ਾਹ ਜੀ ਆਖਿਆ, ਬਾਬਾ ਜੀ ਕਸ਼ਹਿਰੇ ਧਾਰਨ ਕਰ ਲਓ, ਵੱਡਾ ਸਾਲਾ ਚੋਲਾ ਪਾਇਆ ਸੀ ਸਤਿਗੁਰੂ ਤੇ ਅੰਤਰਜਾਮੀ ਹੁੰਦਾ, ਲੰਗੋਟੀ ਪਾਈ ਹੁੰਦੀ ਸੀ, ਕਦੀ ਕਦੀ ਉਹ ਵੀ ਨਹੀਂ ਪਾਈ ਹੁੰਦੀ ਸੀ, ਨੰਗੇ ਹੀ ਆ ਜਾਂਦੇ ਸੀ। ਤੇ ਸੱਚੇ ਪਾਤਸ਼ਾਹ ਹੁਕਮ ਕੀਤਾ, ਕਸ਼ਹਿਰੇ ਧਾਰਨ ਕਰ ਲਓ, ਤੇ ਉਹਨਾਂ ਨੇ ਅੱਗੇ ਆਖਿਆ ਮੈਂ ਨਾਨਕ ਦੀ ਕਾਰ ਚ ਠੀਕ ਆ, ਤੂੰ ਰਹਿ ਗੋਬਿੰਦ ਦੀ ਕਾਰ ਵਿਚ। ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਕਛਹਿਰੇ ਪਵਾਏ ਤੇ ਉਹ ਕਹਿੰਦੇ ਮੈਂ ਨਾਨਕ ਦੀ ਕਾਰ ਚ ਠੀਕ ਆ, ਆਪਣੀ ਮਰਜ਼ੀ। ਸਮਾਂ ਲੰਘ ਗਿਆ, ਸਤਿਗੁਰੂ ਹਰੀ ਸਿੰਘ ਸੱਚੇ ਪਾਤਸ਼ਾਹ ਜੀ ਫਿਰ ਆਖਿਆ ਬਾਬਾ ਜੀ ਕਛਹਿਰੇ ਧਾਰਨ ਕਰ ਲਓ ਤੇ ਉਹ ਜੇ ਦਰਗਾਹ ਵਿਚ ਜਾਣਾ ਤੇ ਫਿਰ ਕਛਹਿਰੇ ਧਾਰਨ ਕਰੋ। ਤੇ ਉਹਨਾਂ ਨੇ ਆਖਿਆ ਚੰਗਾ, ਫਿਰ ਪਾ ਲੈਨੇ ਆ ਕਛਹਿਰੇ, ਪਰ ਪਾਉਣਾ ਉਹ ਕਛਹਿਰਾ ਜਿਹੜਾ ਤੁਸੀਂ ਪਾਇਆ ਇਹ ਲਾ ਕੇ ਦਓ। ਆਪਾਂ ਨੂੰ ਪਤਾ ਸਾਡਾ ਨਾਮਧਾਰੀਆਂ ਨੂੰ ਇਹ ਨਿਯਮ ਮਿਲਿਆ ਕਿ ਕਛਹਿਰੇ ਦਾ ਇੱਕ ਪਹੁੰਚਾ ਲਾਉਣਾ ਤੇ ਦੂਜਾ ਪਾ ਕੇ ਫਿਰ ਦੂਜਾ ਪਹੁੰਚਾ ਲਾਉਣਾ, ਹਰ ਵੇਲੇ ਕਛਹਿਰੇ ਦਾ ਪੈਰ ਦੇ ਵਿੱਚ ਰਵੇ ਪਹੁੰਚਾ ਇੱਕ ਜਾਂ ਦੋਵੇਂ, ਤੇ ਏਦਾਂ ਲਾਉਣਾ ਕਿ ਇੱਕ ਪਹੁੰਚਾ ਲਾ ਕੇ ਦੂਜਾ ਪਾ ਕੇ ਫਿਰ ਦੂਜੇ ਪਾਸੇ ਦਾ ਲਾਉਣਾ। ਤੇ ਸਤਿਗੁਰੂ ਹਰੀ ਸਿੰਘ ਸੱਚੇ ਪਾਤਸ਼ਾਹ ਦੇ ਸਿੱਖ ਨੂੰ ਲਿਜਾਣ ਵਾਸਤੇ ਦਰਗਾਹ ਵਿੱਚ ਤੇ ਏਦਾਂ ਕਰਨਾ ਪਿਆ ਕਿ ਬਾਬਾ ਜੀ ਆੜੀ ਗਏ ਕਿ ਪਾਉਂਗਾ ਮੈਂ ਕਛਹਿਰਾ ਤਾਂ ਜੇ ਤੁਸੀਂ ਆਹ ਜਿਹੜਾ ਪਾਇਆ ਇਹ ਲਾ ਕੇ ਦਓ। ਤੇ ਪਾਤਸ਼ਾਹ ਜੀ ਹੁਕਮ ਕੀਤਾ ਹੋਰ ਨਵੇਂ ਮੰਗਾ ਦੇਣੇ, ਕਹਿੰਦੇ ਉਹ ਨਹੀਂ ਜੇ ਇਹ ਦਉਂਗੇ ਤੇ ਫਿਰ ਪਾ ਲਾਂਗੇ। ਤੇ ਪਾਤਸ਼ਾਹ ਜੀ ਹੁਕਮ ਕੀਤਾ ਚਲੋ ਹੋਰ ਲਿਆ ਕੇ ਮੈਂ ਪਾ ਲੈਂਦਾ ਤੇ ਤੈਨੂੰ ਇਹ ਲਾ ਕੇ ਦੇ ਦੇਣਾ। ਉਹਨੇ ਆਖਿਆ ਨਹੀਂ ਹੁਣੇ ਦੇਗਾ ਤੇ ਪਾਉਣਾ, ਨਹੀਂ ਤੇ ਨਹੀਂ ਪਾਉਣਾ। ਹੁਣ ਸਿੱਖ ਨੂੰ ਦਰਗਾਹ ਵਿੱਚ ਲਿਜਾਣ ਵਾਸਤੇ ਸਤਿਗੁਰਾਂ ਨੇ ਇਸ ਤਰ੍ਹਾਂ ਵੀ ਕੀਤਾ ਕਿ ਕਛਹਿਰਾ ਕਦੀ ਨਹੀਂ ਲਾਉਣਾ ਚਾਹੀਦਾ। ਜੇ ਕਛਹਿਰਾ ਲੈਂਦਾ ਆ ਕਿਸੇ ਦਾ ਅਚਾਨਕ ਤੇ ਉਹਨੂੰ 25 ਪਾਠ ਜਪਜੀ ਸਾਹਿਬ ਦੇ ਕਰਨ ਦਾ ਹੁਕਮ ਆ, ਜੇ ਅਚਾਨਕ ਕਛਹਿਰਾ ਲੈ ਜਾਏ ਤੇ 25 ਪਾਠ, ਤੇ ਜਿਹੜਾ ਜਾਣ ਕੇ ਲਾਉਂਦਾ ਆ ਉਹਦੇ ਬਾਰੇ ਹੋਰ ਕਿੰਨੀ ਸਜ਼ਾ ਹੋਏਗੀ ਉਹਦੇ ਬਾਰੇ ਮੈਂ ਕੁਛ ਨਹੀਂ ਜਾਣਦਾ। ਜੇ ਅਚਾਨਕ ਲੈਂਦਾ ਆ, ਅਚਾਨਕ ਲੈਂਦਾ ਤੇ ਫਿਰ ਸਾਹਿਬ ਦਾ ਹੁਕਮ ਆ ਕਿ 25 ਪਾਠ ਜਪਜੀ ਸਾਹਿਬ ਦੇ ਕਰਕੇ ਬਖਸ਼ਿਸ਼ ਮੰਗੇ ਤੇ ਅਰਦਾਸ ਕਰੇ ਸੱਚੇ ਪਾਤਸ਼ਾਹ ਜੀ ਆਪ ਜੀ ਦੀ ਕਿਰਪਾ ਨਾਲ ਮੇਰਾ ਇਹ ਜਤ ਸਤ ਇਹ ਮੇਰਾ ਕਛਹਿਰਾ ਜਿਹੜਾ ਇਹ ਮੇਰਾ ਧਰਮ ਬਣਿਆ ਰਹੇ। ਤੇ ਮੈਂ ਗੱਲ ਕਰ ਰਿਹਾ ਸੀ, ਸਤਿਗੁਰੂ ਹਰੀ ਸਿੰਘ ਸੱਚੇ ਪਾਤਸ਼ਾਹ ਆਖਿਆ ਸਿੱਖ ਨੂੰ ਤੇ ਦਰਗਾਹ 'ਚ ਪਹੁੰਚਾਉਣਾ ਮੇਰੀ ਜ਼ਿੰਮੇਵਾਰੀ ਆ, ਤੇ ਜੇ ਸਿੱਖ ਏਦਾਂ ਦਰਗਾਹ ਵਿੱਚ ਜਾਂਦਾ ਤੇ ਫਿਰ ਮੈਂ ਏਦਾਂ ਹੀ ਕਰ ਲਵਾਂ। ਸੱਚੇ ਪਾਤਸ਼ਾਹ ਜੀ ਲੈ ਕੇ ਚਾਦਰ ਦੇ ਬੁੱਕਲ ਕਛਹਿਰਾ ਲਾ ਕੇ ਆਖਿਆ ਲਓ ਬਾਬਾ ਜੀ ਧਾਰਨ ਕਰ ਲਓ ਪਾ ਲਓ। ਤੇ ਉਹਨਾਂ ਨੇ ਚੱਕ ਕੇ ਸਿਰ ਤੇ ਰੱਖ ਲਿਆ, ਮੱਥਾ ਟੇਕਿਆ, ਦੋ ਚਾਰ ਵਾਰੀ ਕਛਹਿਰੇ ਨੂੰ ਚੁੰਮਿਆ, ਮੱਥਾ ਟੇਕਿਆ, ਸਿਰ ਤੇ ਰੱਖ ਲਿਆ, ਇਹ ਗੁਰੂ ਦਾ ਕਛਹਿਰਾ ਆ, ਇਹ ਮੈਂ ਪੂਜਣ ਵਾਸਤੇ ਰੱਖ ਲੈਂਦਾ, ਧੂਪ ਦਿਖਾ ਕੇ ਮੱਥਾ ਟੇਕਿਆ ਕਰੂੰਗਾ। ਤੇ ਸਤਿਗੁਰੂ ਹਰੀ ਸਿੰਘ ਜੀ ਬਚਨ ਕੀਤਾ, ਬਾਬਾ ਨਾ ਧੂਪ ਦਿਖਾਇਆ, ਨਾ ਮੱਥੇ ਟੇਕਿਆ, ਨਾ ਸਿਰ ਤੇ ਰੱਖਿਆ, ਦਰਗਾਹ ਚ ਨਹੀਂ ਜਾ ਸਕਣਾ, ਜਦੋਂ ਪਾਓਗੇ ਨਿਯਮ ਅਨੁਸਾਰ ਤਾਂ ਦਰਗਾਹ ਚ ਜਾ ਸਕੋਗੇ। ਸਮਾਂ ਸਤਿਗੁਰੂ ਹਰੀ ਸਿੰਘ ਸੱਚੇ ਪਾਤਸ਼ਾਹੀ ਦਾ ਸਾਰਾ ਸਮਾਂ ਲੰਘ ਗਿਆ। ਸਤਿਗੁਰੂ ਪ੍ਰਤਾਪ ਸਿੰਘ ਪਾਤਸ਼ਾਹ ਜੀ ਅਸਾਸਨ ਤੇ ਬਿਰਾਜਮਾਨ ਹੋਏ, ਉਹ ਜੋਤ ਇਹਨਾਂ ਦੇ ਵਿੱਚ ਆ ਗਏ। ਬਾਬਾ ਜੀ ਸਾਊ ਸੱਚੇ ਪਾਤਸ਼ਾਹ ਦੇ ਦਰਸ਼ਨ ਕਰਨ ਆਉਣਾ, ਮੱਥਾ ਨਹੀਂ ਸੀ ਟੇਕਦੇ ਹੁੰਦੇ, ਬਾਬਾ ਕੇਸਰ ਸਿੰਘ ਜੀ ਮਹਾਵੇ ਵਾਲੇ, ਤੇ ਉਹਨਾਂ ਨੇ ਆ ਕੇ ਤੇ ਸਤਿਗੁਰੂ ਪ੍ਰਤਾਪ ਸਿੰਘ ਨੂੰ ਪਿਆਰ ਦੇ ਕੇ ਆਖਣਾ, ਬੱਚਾ ਨਾਮ ਜਪਿਆ ਕਰ, ਨਾਮ। ਇੱਕ ਪਾਸੇ ਨਾਮ ਜਪਾਉਣ ਵਾਲਾ ਆਪ ਸਤਿਗੁਰੂ ਅਕਾਲ ਪੁਰਖ ਤੇ ਦੂਜੇ ਪਾਸੇ ਸਿੱਖ, ਉਹ ਆ ਕੇ ਪਿਆਰ ਦਿੰਦਾ ਸਿੱਖ ਗੁਰੂ ਨੂੰ ਤੇ ਕਹਿੰਦਾ ਨਾਮ ਜਪਿਆ ਕਰ। ਕਾਫੀ ਸਾਲ ਏਦਾਂ ਲੰਘੇ। ਅੱਜ ਬਾਬਾ ਜੀ ਸੰਗਤ ਇਕੱਠੀ ਕੀਤੀ ਆਪਣੀ ਤੇ ਆਖਿਆ ਦਰਗਾਹ ਵਿੱਚ ਮੈਂ ਰੋਜ਼ ਜਾਣਾ, ਜਦੋਂ ਕਿਸੇ ਨੇ ਮੱਥਾ ਟੇਕਣਾ ਆਖਣਾ ਤੁਹਾਡੀ ਦਰਗਾਹ 'ਚ ਪ੍ਰਵਾਨ ਹੋ ਗਈ ਹੈ। ਜੋ ਵੀ ਰਸਤ ਮੱਥਾ ਟੇਕਣੀ ਆਖਿਆ ਆਖਣਾ ਤੁਹਾਡੀ ਦਰਗਾਹ 'ਚ ਪ੍ਰਵਾਨ ਹੋ ਗਈ। ਅੱਜ ਬਾਬਾ ਜੀ ਦੇ ਮਨ 'ਚ ਆਇਆ ਕਿ ਰੋਜ਼ ਜਾਂਦੇ ਹਾਂ ਦਰਗਾਹ ਵਿੱਚ, ਪਰ ਉਹ ਜਗ੍ਹਾ 'ਤੇ ਦੇਖੀ ਨਹੀਂ ਜਿੱਥੇ ਜਾ ਕੇ ਮੈਂ ਰਹਿਣਾ, ਚਲੋ ਵੇਖ ਕੇ ਆਉਂਦੇ ਹਾਂ। ਅੱਜ ਜਦੋਂ ਪੈਰ ਚੱਕਿਆ ਧਰਤੀ 'ਚੋਂ, ਦਰਗਾਹ 'ਚ ਤਾਂ ਚਲੇ ਗਿਆ, ਨਾਮ ਉੱਥੇ ਤੱਕ ਤਾਂ ਲੈ ਗਿਆ, ਪਰ ਅੱਜ ਨਹੀਂ ਦਰਵਾਜ਼ਾ ਖੁੱਲ੍ਹਦਾ, ਦਰਵਾਜ਼ਾ ਬੰਦ। ਹੁਣ ਗੁਰੂ ਦੇ ਹੁਕਮ ਤੋਂ ਬਿਨਾਂ ਕਿਹਦੀ ਜ਼ਰੂਰਤ ਆ ਕਿ ਦਰਵਾਜ਼ਾ ਖੁਲ੍ਹਾ ਲਵੇ? ਗੁਪਤ ਸ਼ਕਤੀਆਂ ਅੰਦਰ ਹੀ ਬੈਠੇ ਨੇ ਕਾਫੀ ਸਾਰੇ ਗੁਰੂ ਸਾਹਿਬਾਨ, ਸਤਿਗੁਰੂ ਪ੍ਰਤਾਪ ਸਿੰਘ ਤੋਂ ਲੈ ਕੇ ਪਹਿਲੇ ਗੁਰੂ ਸਾਹਿਬਾਨ ਸਾਰੇ ਦਰਗਾਹ 'ਚ ਬੈਠੇ ਨੇ। ਜਪ ਤਪ ਦੀ ਸ਼ਕਤੀ, ਹੋਰ ਸ਼ਕਤੀਆਂ ਸਾਰੀਆਂ ਉਹ ਨਹੀਂ ਦਰਵਾਜ਼ਾ ਖੁਲਾ ਸਕੀਆਂ। ਬਾਬਾ ਜੀ ਵਾਰ ਵਾਰ ਪੁੱਛਦੇ ਆ ਕਿ ਅੱਜ ਮੇਰੇ ਵਾਸਤੇ ਦਰਵਾਜ਼ਾ ਕਿਉਂ ਬੰਦ ਆ? ਕਹਿੰਦੇ ਹੁਣ ਤੂੰ ਰਹਿਣ ਵਾਸਤੇ ਜਗ੍ਹਾ ਵੇਖਣ ਵਾਸਤੇ ਆਇਆ, ਸਮੇਂ ਦੇ ਮਾਲਕ ਨੂੰ ਤੂੰ ਮੰਨਿਆ ਨਹੀਂ, ਉਹਦਾ ਬਚਨ ਨਹੀਂ ਮੰਨਿਆ, ਤੇਰੇ ਵਾਸਤੇ ਰਹਿਣ ਵਾਸਤੇ ਕੋਈ ਥਾਂ ਨਹੀਂ ਹੈ। ਹੋਦਾ ਪ੍ਰਤੱਖ ਗੁਰੂ ਜੋ ਵਿਛੜੈ, ਤਿੰਨ ਕੋ ਦਰ ਢੋਈ ਨਾਹੀਂ, ਤੇਰੇ ਵਾਸਤੇ ਇੱਥੇ ਥਾਂ ਨਹੀਂ ਹੈ, ਇੱਥੇ ਨਹੀਂ ਹੈ ਤੇਰੇ ਵਾਸਤੇ ਥਾਂ। ਦਰਵਾਜ਼ਾ ਹੁਣ ਬੰਦ ਹੋ ਗਿਆ, ਅੱਗੇ ਰੋਜ਼ ਜਾਂਦੇ ਸੀ, ਅੱਜ ਬੰਦ ਆ। ਇੱਥੇ ਤੇ ਲੱਖਾਂ ਲੋਕ ਆਉਂਦੇ ਨੇ ਦਰਸ਼ਨ ਵੇਲਾ ਕਰਨ, ਪਰ ਜਿਹਨਾਂ ਜਿਹਨਾਂ ਨੇ ਗੁਰੂ ਨੂੰ ਮੰਨਿਆ ਦਰਗਾਹ 'ਚ ਥਾਂ ਉਹਨਾਂ ਨੂੰ ਮਿਲਣਾ, ਦੂਸਰੇ ਨੂੰ ਨਹੀਂ ਮਿਲਣਾ, ਇਹ ਚੇਤਾਵਨੀ ਆ। ਬਾਬਾ ਜੀ ਨੂੰ ਬੜਾ ਪਛੋਤਾਵਾ ਹੋਇਆ, ਆਖਿਆ ਫਿਰ ਮੈਂ ਕੀ ਕਰਾਂ ਇੱਥੇ ਆਉਣ ਵਾਸਤੇ? ਆਖਿਆ ਫਿਰ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਦਾ ਹੁਕਮ ਆ, ਉਹਨਾਂ ਨੂੰ ਜਾ ਕੇ ਮਿਲੋ, ਉਹ ਸਾਨੂੰ ਕਹਿਣਗੇ ਦਰਵਾਜ਼ਾ ਖੋਲ੍ਹ ਦੇਣਗੇ। ਫੇਰ ਆਏ ਭੈਣੀ ਸਾਹਿਬ ਔਰ ਸਤਿਗੁਰੂ ਜਗਜੀਤ ਸਿੰਘ ਪਾਤਸ਼ਾਹ ਦੇ ਉਪਦੇਸ਼ ਵਿੱਚ ਰਿਕਾਰਡ ਹੋਇਆ ਇਹ ਬਚਨ ਕਿ ਜਦੋਂ ਉਹ ਉੱਠੇ ਤੇ ਉੱਠ ਕੇ ਧਰਤੀ ਤੇ ਆ ਕੇ ਆਪਣੇ ਸਿੱਖਾਂ ਦੇ ਵਿੱਚ ਆਪਣੇ ਅੱਗੇ ਲਕੀਰ ਕੱਢ ਦਿੱਤੀ ਆਪਣੇ ਖੂੰਡੀ ਦੇ ਨਾਲ ਆਪਣੇ ਡੰਡੇ ਨਾਲ ਲਕੀਰ ਕੱਢ ਕੇ ਆਖਿਆ ਇਹ ਜਿਹੜੀ ਲਕੀਰ ਕੱਢੀਆਂ ਨੇ ਅੱਜ ਲਕੀਰ ਕੱਢ ਦਿੱਤੀ ਆ ਜਿਹੜੇ ਕੇਸਰ ਦੇ ਆ ਜਿਹੜੇ ਮੇਰੇ ਆ ਉਹ ਇੱਧਰ ਰਹੋ ਜਿਹੜੇ ਰਾਮੇ ਦੇ ਆ ਉੱਧਰ ਹੋ ਜਾਓ ਸਤਿਗੁਰੂ ਰਾਮ ਸਿੰਘ ਦੇ ਨਹੀਂ ਕਿਹਾ ਰਾਮੇ ਦੇ ਕਿਹਾ ਅੱਧਾ ਨਾਂ ਲੈ ਕੇ ਕਿਹਾ ਰੁੱਖਾ ਜਿਹਾ ਬੋਲ ਕੇ ਕਿਹਾ ਜਿਹੜੇ ਉਹਦੇ ਆ ਉੱਧਰ ਹੋ ਜਾਓ ਜਿਹੜੇ ਮੇਰੇ ਆ ਇੱਧਰ ਰਹੋ ਹੁਣ ਜਿਹੜੇ ਸੰਤਾਂ ਦੀਆਂ ਕਲਾ ਕਰਾਮਾਤਾਂ ਦੇਖ ਕੇ ਸੰਤਾਂ ਨੂੰ ਮੰਨਦੇ ਸੀ ਉਹ ਗੁਰੂ ਨੂੰ ਕੀ ਜਾਣਦੇ ਆ ਉਹ ਕੋਈ ਉੱਧਰ ਨਾ ਹੋਇਆ ਸੰਤਾਂ ਨੂੰ ਦਰਗਾਹ ਚ ਥਾਂ ਨਹੀਂ ਮਿਲਿਆ ਸੰਤ ਛਾਲ ਮਾਰ ਕੇ ਲਕੀਰ ਟੱਪ ਗਏ ਕਹਿੰਦੇ ਮੈਂ ਤੇ ਰਾਮੇ ਦਾ ਗੁਰੂ ਤੋਂ ਬਿਨਾਂ ਭਾਵੇਂ ਕੋਈ ਆਪਣੇ ਪਰਿਵਾਰਾਂ ਕਰਕੇ ਭਾਵੇਂ ਆਪਣੇ ਰਿਸ਼ਤੇਦਾਰਾਂ ਕਰਕੇ ਭਾਵੇਂ ਕੋਈ ਆਪਣੇ ਤੋਂ ਵੱਡਿਆਂ ਨੂੰ ਉਹਨਾਂ ਨੂੰ ਵੇਖ ਕੇ ਦੂਜੇ ਪਾਸੇ ਚਲੇ ਜਾਏ ਪਰ ਦਰਗਾਹ ਵਿੱਚ ਥਾਂ ਨਹੀਂ ਮਿਲਣਾ ਇਹ ਪੱਕਾ ਆ ਇਹ 'ਚ ਕੋਈ ਸ਼ੱਕ ਨਹੀਂ ਹੈ ਆਖਿਆ ਮੈਂ ਰਾਮੇ ਦਾ ਆ ਜਿਹੜੇ ਰਾਮੇ ਦੇ ਇੱਧਰ ਆ ਜਾਓ ਕੋਈ ਦੋ ਚਾਰ ਸਰੀਰ ਤੇ ਸੰਤਾਂ ਦੇ ਪਿੱਛੇ ਲੰਘੇ ਬਾਕੀ ਨਾ ਕੋਈ ਵੀ ਲੰਘੇ ਸੰਤਾਂ ਤੱਕ ਸ਼ਰਧਾ ਸੀ ਗੁਰੂ ਤੱਕ ਸ਼ਰਧਾ ਹੈ ਨਹੀਂ ਸੀ ਕਦੇ ਗੁਰੂ ਦੀ ਗੱਲ ਨਹੀਂ ਸੰਤਾਂ ਦੇ ਮੂੰਹੋਂ ਸੁਣੀ ਸੀ ਸੰਤ ਗੁਰੂ ਦਾ ਪ੍ਰਚਾਰ ਹੀ ਨਹੀਂ ਸੀ ਕਰਦੇ ਗੁਰੂ ਬਾਰੇ ਦੱਸ ਨਹੀਂ ਸੀ ਪਾਉਂਦੇ ਉੱਥੇ ਸਭ ਦਾ ਘਰ ਪੂਰਾ ਹੋ ਜਾਂਦਾ ਜਦੋਂ ਕਹਿੰਦੇ ਤੁਹਾਡੀ ਦਰਗਾਹ 'ਚ ਪ੍ਰਵਾਨ ਹੋ ਗਿਆ ਲੋਕ ਉੱਥੇ ਹੀ ਮੱਥਾ ਟੇਕ ਕੇ ਘਰਾਂ ਨੂੰ ਚਲੇ ਜਾਂਦੇ ਸੀ ਜੋ ਸੰਤ ਮੂੰਹ ਤੋਂ ਕਹਿੰਦੇ ਇੱਥੇ ਹੋ ਜਾਂਦਾ ਸੀ ਕਿਉਂ ਲੋਕ ਗੁਰੂ ਕੋਲ ਆਉਣਗੇ ਕੋਈ ਨਹੀਂ ਸੀ ਗੁਰੂ ਕੋਲ ਆਉਂਦਾ ਸੰਤਾਂ ਨੇ ਕਿਹਾ ਮੈਂ ਰਾਮੇ ਦਾ ਫੇਰ ਵੀ ਲੋਕ ਪਿੱਛੇ ਨਾ ਤੁਰੇ ਹਾਲਾਂਕਿ ਗੁਰਬਾਣੀ 'ਚ ਲਿਖਿਆ ਸਤਿਗੁਰੂ ਜੀ ਜੇ 10 ਪੈ ਜਾਵੇ ਨਾ ਤੇ ਸਤਿਗੁਰੂ ਪਿੱਛੇ ਭੱਜ ਪਵੋ ਹੁਣੇ ਹੀ ਭੱਜ ਪਵੋ ਇਹ ਹਾ ਕਰਨੀ ਸਾਰ ਜੇ ਗੁਰਬਾਣੀ ਸੱਚੀ ਆ ਤੇ ਇਹ ਗੱਲ ਸੱਚੀ ਆ ਕਿ ਕਰਨ ਵਾਲਾ ਸਭ ਤੋਂ ਚੰਗਾ ਕੰਮ ਇਹ ਆ ਤੇ ਗੁਰੂ ਪਿੱਛੇ ਭੱਜ ਪਵੋ ਭੱਜੇ ਆਏ ਭੈਣ ਜੀ ਸਾਹਿਬ ਸਗੋਂ ਸੱਚੇ ਪਾਤਸ਼ਾਹ ਇਸੇ ਹੀ ਭੈਣ ਸਾਹਿਬ ਦੀ ਧਰਤੀ ਤੇ ਕਿਤੇ ਦੀਵਾਨ ਲੱਗਿਆ ਹੋਏਗਾ ਦੁਪਹਿਰ ਦਾ ਦੀਵਾਨ ਔਰ ਜਦੋਂ ਬਾਬਾ ਜੀ ਆਏ ਤੇ ਸੱਚੇ ਪਾਤਸ਼ਾਹ ਉਦੋਂ ਛੋਟਾ ਜਿਹਾ ਆਸਣ ਵਿਛਦਾ ਸੀ ਸਫ ਤੇ ਖੇਸ ਵਿਛਾ ਕੇ ਉੱਤੇ ਲੋਈ ਤੇ ਸੱਚੇ ਪਾਤਸ਼ਾਹ ਬੈਠੇ ਹੋਏ ਸੀ ਜਦ ਬਾਬਾ ਜੀ ਜਦੋਂ ਦਰਸ਼ਨ ਕਰਨ ਆਏ ਸੱਚੇ ਪਾਤਸ਼ਾਹ ਸਿਰ ਗਾਂਹ ਕੀਤਾ ਬਾਬਾ ਜੀ ਪਿੱਛੇ ਹੋ ਕੇ ਰੇਤਾ ਹੀ ਸੀ ਸਾਰੀ ਰੇਤਾ ਤੇ ਲੰਮੇ ਪੈ ਕੇ ਡੰਡੌਤ ਕੀਤੀ ਲੰਮੇ ਪੈ ਕੇ ਸਤਿਗੁਰਾਂ ਦੇ ਅੱਗੇ ਲੰਮੇ ਪੈ ਕੇ ਢਹਿ ਪਏ ਡਿੱਗ ਪਏ ਦੜਮ ਕਰਕੇ ਢਹਿ ਪਏ ਮੇਲ ਲੈ ਹੋ ਦਿਆਲ ਢਹਿ ਪਏ ਦੁਆਰਿਆ ਸੱਚੇ ਪਾਤਸ਼ਾਹ ਮੇਲ ਲਓ ਮੈਂ ਤੇਰੇ ਅੱਗੇ ਢਹਿ ਪਿਆ ਹੋਇਆ ਸਤਿਗੁਰਾਂ ਨੇ ਆਖਿਆ ਬਾਬਾ ਜੀ ਪਿਆਰ ਨਹੀਂ ਦੇਣਾ ਕਹਿੰਦੇ ਮਰ ਗਿਆ ਉਹ ਕੇਸਰ ਉਹ ਮਰ ਗਿਆ ਜਿਹੜਾ ਪਿਆਰ ਦਿੰਦਾ ਹੁੰਦਾ ਸੀ ਉਹਦੀ ਤੇ ਕੋਈ ਵੈਲਿਊ ਨਹੀਂ ਹੈ ਉਹਦੀ ਕੋਈ ਵੱਟਤ ਨਹੀਂ ਹੈ ਉਹਨੂੰ ਨਹੀਂ ਕੋਈ ਪੁੱਛਦਾ ਦਰਗਾਹ 'ਚ ਉਹ ਮਰ ਗਿਆ ਕੇਸਰ ਕਿੱਲੀ ਮੂਹਾ ਗੁਰੂ ਪ੍ਰਤਾਪ ਸਿੰਘ ਹੋਆ ਅੱਜ ਤੂੰ ਅੱਜ ਇਹ ਸਰੀਰ ਤੇਰਾ ਇਹ ਰੂਹ ਤੇਰੀ ਆ ਜਿੱਥੇ ਬਿਠਾਏਗਾ ਉੱਥੇ ਬੈਠੂੰਗਾ ਜੋ ਕਹੇਗਾ ਉਹ ਕਰੂੰਗਾ ਮੇਰਾ ਲੋਕ ਪ੍ਰਲੋਕ ਸਵਾਰ ਦੇ ਸਤਿਗੁਰਾਂ ਨੇ ਉਹ ਹੀ ਬਚਨ ਕਿਹਾ ਜਿਹੜਾ ਸਤਿਗੁਰੂ ਹਰੀ ਸਿੰਘ ਜੀ ਕਦੇ ਕਿਹਾ ਸੀ ਆਖਿਆ ਚੰਗਾ ਫਿਰ ਬਾਬਾ ਜੀ ਜੇ ਦਰਗਾਹ 'ਚ ਜਾਣਾ ਫਿਰ ਕਛਹਿਰੇ ਧਾਰਨ ਕਰ ਲਓ ਓਹੋ ਇੰਨਾ ਪਛਤਾਵਾ ਹੋਇਆ ਉਹ ਮੈਂ ਇੰਨਾ ਨਾਮ ਜਪਿਆ ਇੰਨੀ ਬਾਣੀ ਪੜ੍ਹੀ ਇੰਨੀ ਦੁਨੀਆਂ ਨੂੰ ਬਾਦਸ਼ਾਹ ਛੱਡਾ ਕੇ ਮਗਰ ਲਾਤਾ ਇਹ ਨਾਮ ਭਜਨ ਬਾਣੀ ਨਾਲ ਜੋੜਤਾ ਉਹ ਆਪ ਮੈਂ ਵਾਂਝਾ ਹੀ ਰਿਹਾ ਗੁਰੂ ਹਰੀ ਸਿੰਘ ਸੱਚੇ ਪਾਤਸ਼ਾਹ ਦਾ ਉਦੋਂ ਬਚਨ ਹੋਇਆ ਸੀ ਨਹੀਂ ਮੰਨਿਆ ਇੰਨਾ ਸਮਾਂ ਮੈਂ ਆਪਣਾ ਖਰਾਬ ਹੀ ਕਰ ਲਿਆ ਇੰਨਾ ਪਛਤਾਵਾ ਹੋਇਆ ਕਿ ਮੈਂ ਉਦੋਂ ਹੀ ਕਿਉਂ ਨਹੀਂ ਬਚਨ ਮੰਨਿਆ ਅੱਜ ਇੰਨਾ ਸਮਾਂ ਲੰਘ ਕੇ ਗਵਾ ਕੇ ਸਮਾਂ ਤੇ ਅੱਜ ਮੈਨੂੰ ਫਿਰ ਉਹੀ ਹੁਕਮ ਹੋਇਆ ਅੱਜ ਬਚਨ ਮੰਨਿਆ ਤੇ ਫਿਰ ਇੱਕ ਤੋਂ ਹੀ ਗਿਲਤੀ ਸ਼ੁਰੂ ਹੁੰਦੀ ਹੈ ਅੱਜ ਸਕੂਲ ਵਿੱਚ ਦਾਖਲ ਹੋਇਆ ਤੇ ਪਹਿਲੀ ਤੋਂ ਪੜ੍ਹਾਈ ਹੁਣ ਕਰਨੀ ਪੈਣੀ ਹੈ ਫਿਰ ਉਹ ਪਛਤਾਵਾ ਬਹੁਤ ਪਛਤਾਵਾ ਹੋਇਆ ਕਿ ਇੰਨਾ ਸਮਾਂ ਮੈਂ ਕਿਉਂ ਗਵਾ ਲਿਆ ਕਿਉਂ ਨਹੀਂ ਮੈਂ ਸਤਿਗੁਰੂ ਹਰੀ ਸਿੰਘ ਸੱਚੇ ਪਾਤਸ਼ਾਹ ਦਾ ਬਚਨ ਮੰਨਿਆ ਉਸੇ ਵੇਲੇ ਆਖਿਆ ਸੱਤ ਬਚਨ ਜੀ ਕਛਹਿਰੇ ਮੰਗਵਾ ਕੇ ਦਿੱਤੇ ਗਏ ਸਰੋਵਰ 'ਚ ਇਸ਼ਨਾਨ ਕੀਤਾ ਕਛਹਿਰੇ ਧਾਰਨ ਕਰ ਲਏ ਗੁਰੂ ਦੀ ਗੱਲ ਮੰਨਣ ਦੇ ਨਾਲ ਕੰਮ ਚੱਲਣਾ ਆ ਆਪਣੀ ਮਰਜ਼ੀ ਕਰਿਆ ਨਾਮ ਜਪਿਆ ਬਾਣੀ ਪੜਿਆ ਕੁਛ ਕਰਿਆ ਵੀ ਅੱਗੇ ਦਾਂ ਨਹੀਂ ਮਿਲਣ ਵਾਲਾ ਅੱਗੇ ਨਹੀਂ ਥਾਂ ਮਿਲਣ ਵਾਲਾ ਅੱਜ ਹੀ ਉਪਦੇਸ਼ ਵਿੱਚ ਸੁਣਦੇ ਸੀ ਕਿ ਬਾਣੀ ਬੜੀ ਚੀਜ਼ ਆ ਬਾਣੀ ਪੜਾਂਗੇ ਬਾਣੀ ਚਾਨਣਾ ਆ ਬਾਣੀ ਗਿਆਨ ਆ ਬਾਣੀ ਦੱਸੂਗੀ ਸਾਧੂ ਕੀ ਚੀਜ਼ ਆ ਸੰਤ ਕੀ ਆ ਸਿੱਖ ਕੀ ਆ ਭਗਤ ਕੀ ਹੁੰਦਾ ਸਤਿਗੁਰੂ ਕੀ ਹੁੰਦਾ ਨਾਮ ਕੀ ਹੁੰਦਾ ਸੇਵਾ ਕੀ ਹੁੰਦੀ ਆ ਸਿਮਰਨ ਕੀ ਹੁੰਦਾ ਉਹਨੇ ਤੇ ਦੱਸ ਦੇਣਾ ਕਿ ਆਹ ਹੁੰਦਾ ਅੱਗੇ ਕਰਨਾ ਕਿ ਨਹੀਂ ਕਰਨਾ ਮੰਨਣਾ ਕਿ ਨਹੀਂ ਮੰਨਣਾ ਇੱਕ ਸੁਣਨ ਵਾਲੇ ਦੇ ਜਿੱਦਾਂ ਦੀ ਉਹਦੀ ਸ਼ਰਧਾ ਬਣੇਗੀ ਜਿੰਨਾ ਕੋ ਕਰੇਗਾ ਉਹਨਾਂ ਕੋ ਉਹਨੂੰ ਫਾਇਦਾ ਹੋ ਜਾਏਗਾ ਨਹੀਂ ਕਰੇਗਾ ਤੇ ਭਾਵੇਂ ਸਾਰੀ ਜ਼ਿੰਦਗੀ ਪੜ੍ਹਦਾ ਰਹੇ ਬਾਣੀ ਹੈ ਤੇ ਬੜੀ ਚੀਜ਼ ਗਿਆਨ ਤੇ ਮਿਲ ਜਾਏਗਾ ਕਿ ਆਹ ਚੀਜ਼ ਦਾ ਆਹ ਫਾਇਦਾ ਆ। ਜੇ ਉਹ ਨਾ ਮੰਨਿਆ ਗਿਆ ਤੇ ਕੱਖ ਫਾਇਦਾ ਨਹੀਂ ਹੋਣਾ, ਪੜ੍ਹ ਕੇ ਵੀ ਕੁਛ ਫਾਇਦਾ ਨਹੀਂ ਹੋਣਾ। ਸਤਿਗੁਰੂ ਜਗਜੀਤ ਸਿੰਘ ਜੀ ਬਚਨ ਕਰਦੇ ਹੁੰਦੇ ਸੀ, ਇੱਕ ਮੀਲ ਪੱਥਰ ਤੇ ਲਿਖਿਆ ਹੋਵੇ ਕਿ ਇੱਥੋਂ ਸ੍ਰੀ ਅੰਮ੍ਰਿਤਸਰ ਇੰਨੇ ਕਿਲੋਮੀਟਰ ਦੂਰ ਹੈ, ਉੱਥੇ ਹੀ ਰੁਮਾਲਾ ਪਾ ਕੇ ਜੋਤ ਜਗਾ ਕੇ ਧੂਪ ਦੀਪ ਦਿਖਾ ਕੇ ਸਾਰੀ ਜ਼ਿੰਦਗੀ ਪੜ੍ਹਦਾ ਰਹੇ, ਉਹ ਨਹੀਂ ਪਹੁੰਚ ਸਕਦਾ। ਜਿਹੜਾ ਇੱਕ ਵਾਰੀ ਪੜ੍ਹ ਕੇ ਤੁਰ ਪਵੇ ਘੋੜੇ ਤੇ, ਸਾਈਕਲ ਤੇ, ਗੱਡੀ ਤੇ, ਪੈਦਲ, ਉਹ ਪਹੁੰਚੇਗਾ। ਸਮਾਂ ਓਨਾ ਓਨਾ ਲੱਗ ਜਾਏਗਾ ਜਿੱਦਾਂ ਦੀ ਸਵਾਰੀ ਹੋਏਗੀ, ਤੇ ਉਹ ਪਹੁੰਚ ਜਾਏਗਾ। ਜਿਹੜਾ ਉੱਥੇ ਹੀ ਬੈਠਾ ਪੜ੍ਹਦਾ ਨਾ, ਉਹ ਨਹੀਂ ਪਹੁੰਚੇਗਾ, ਉਹ ਕਦੀ ਵੀ ਨਹੀਂ ਪਹੁੰਚੇਗਾ। ਪੁੱਛਤ ਪਥਿਕ, ਭਾਈ ਗੁਰਦਾਸ ਜੀ ਲਿਖਦੇ ਆ, ਤੇ ਮਾਰਗ ਨਾ ਧਰਿਆ ਪੱਗ, ਪ੍ਰੀਤਮ ਕੇ ਦੇਸ ਕੈਸੇ ਬਾਤਨੇ ਸੇ ਜਾਈਏ, ਇਹ ਗੱਲਾਂ ਨਾਲ ਨਹੀਂ ਪਹੁੰਚਣਾ। ਪੁੱਛਤ ਹੈ ਵੈਦ ਖਾਤ ਔਖਦੀ ਨੇ, ਸੰਜਮ ਸੇ ਕੈਸੇ ਮਿੱਟੇ ਰੋਗ, ਸੁਖ ਸਹਿਜ ਸਮਾਈਏ। ਵੈਦ ਨੂੰ ਦਵਾਈ ਤੇ ਪੁੱਛ ਲਈ ਆ, ਉਹਨੇ ਦਵਾਈ ਵੀ ਦਿੱਤੀ ਹੈ, ਨਾਲ ਪਰਹੇਜ ਵੀ ਦੱਸਦਾ, ਨਾ ਪਰਹੇਜ ਕਰਦਾ ਨਾ ਦਵਾਈ ਖਾਂਦਾ, ਕੈਸੇ ਮਿੱਟੇ ਰੋਗ, ਸੁੱਖ ਹੋ ਜਾਏ, ਨਹੀਂ ਹੋ ਸਕਦਾ, ਰੋਗ ਤੇ ਵਧੇਗਾ। ਰੋਗ ਨੂੰ ਨੱਥ ਨਾ ਪਾਈ ਜਾਏ, ਜੜ ਤੋਂ ਨਾ ਪੱਟਿਆ ਜਾਏ, ਤੇ ਵੱਧ ਜਾਂਦਾ, ਇਹ ਤੇ ਸਰੀਰਾਂ ਨੂੰ ਗਾਲ ਕੇ ਰੱਖ ਦਿੰਦਾ। ਲੋਕ ਮਰ ਜਾਂਦੇ, ਡਾਕਟਰ ਕਹਿੰਦੇ ਜੇ ਤੈਨੂੰ ਕੈਂਸਰ ਹੋਈ ਸੀ, ਸੱਟ ਲੱਗੀ ਸੀ, ਜਦੋਂ ਤੈਨੂੰ ਥੋੜਾ ਜਿਹਾ ਮਹਿਸੂਸ ਹੋਇਆ, ਤੂੰ ਉਦਣ ਕਿਉਂ ਨਹੀਂ ਆਇਆ? ਇੰਨਾ ਵੱਧ ਗਿਆ ਸਰੀਰ ਤੇ, ਹੁਣ ਦਵਾਈਆਂ ਨੇ ਵੀ ਇਹਨੂੰ ਰੋਕਣਾ ਨਹੀਂ ਹੈ, ਹੁਣ ਤੇ ਮੌਤ ਹੋਣੀ ਆ, ਹੁਣ ਅਸੀਂ ਕੀ ਕਰੀਏ, ਤੂੰ ਲੇਟ ਕਿਉਂ ਆਇਆ? ਉਦਣ ਕਿਉਂ ਨਹੀਂ ਆਇਆ ਜਦੋਂ ਤੈਨੂੰ ਥੋੜਾ ਜਿਹਾ ਪਤਾ ਲੱਗਿਆ ਸਰੀਰ ਤੇ? ਇੱਥੇ ਜੂ ਤੁਰੀ ਜਾਂਦੀ ਹੋਏ ਤੇ ਪਤਾ ਲੱਗਦਾ, ਕਿਹੜੀ ਤੁਰੀ ਜਾਂਦੀ ਹੋਏ ਤੇ ਪਤਾ ਲੱਗਦਾ, ਛੋਟਾ ਜਿਹਾ ਵਾਲ ਦਾ ਤਿਨਕਾ ਮੂੰਹ ਚ ਆ ਜਾਏ ਜਬਾਨ ਤੇ, ਉਸੇ ਵੇਲੇ ਪਤਾ ਲੱਗਦਾ। ਉਦਣ ਕਿਉਂ ਨਹੀਂ ਤੂੰ ਗਿਆ ਜਿੱਦਣ ਤੈਨੂੰ ਪਤਾ ਲੱਗਿਆ ਸੀ ਕਿ ਮੇਰੇ ਸਰੀਰ ਤੇ ਇੱਥੇ ਹਰਕਤ ਜਾਪਦੀ ਹੈ? ਪਛਤਾਵਾ ਹੋਇਆ ਫਿਰ ਕਿ ਹੁਣ ਨਹੀਂ ਇਹ ਸਰੀਰ ਰਹਿਣਾ, ਡਾਕਟਰਾਂ ਦੀਆਂ ਬਾਹਾਂ ਖੜੀਆਂ, ਤੇ ਉਹਨਾਂ ਨੇ ਕਹਿਤਾ ਕਿ ਪੁੱਛਿਤ ਹੈ ਵੈਦ ਖਾਦ ਔਖਦੀ ਨੇ ਸੰਜਮ ਸੇ। ਫਿਰ ਵੀ ਡਾਕਟਰ ਕਹਿੰਦਾ 50% ਸਾਨੂੰ ਉਮੀਦ ਹੈ, ਪਰ ਜੇ ਤੂੰ ਪਰਹੇਜ ਨਾ ਦਵਾਈ ਖਾਵੇਂ ਤੇ? ਕਹਿੰਦਾ ਦਵਾਈ ਕੌੜੀ ਆ, ਮੈਂ ਨਹੀਂ ਖਾਂਦਾ, ਮੈਂ ਨਹੀਂ ਪਰਹੇਜ ਕਰਦਾ, ਤੇ ਫਿਰ ਰੋਗ ਨਹੀਂ ਮਿਟਣਾ, ਫਿਰ ਵੱਧ ਜਾਏਗਾ। ਪੁੱਛਿਤ ਸੁਹਾਗਣ ਪੈ ਕਰਮ ਦੁਹਾਗਣ ਕੇ, ਗੁਰੂ ਦਾ ਕੀ ਸੁੱਖ ਆ, ਪਤੀ ਦਾ ਕੀ ਸੁੱਖ ਆ? ਪੁੱਛਿਤ ਲਿਆ ਸੁਹਾਗਣ ਇਸਤਰੀਆਂ ਨੂੰ, ਪਰ ਉਦਾਂ ਦਾ ਕਰਮ ਨਹੀਂ ਕੀਤਾ, ਗੁਰੂ ਧਾਰਨ ਨਹੀਂ ਕੀਤਾ, ਪਤੀ ਨਾਲ ਵਿਆਹ ਕਰਾਉਣਾ ਪੈਣਾ, ਤੇ ਉੱਥੇ ਸਾਰਿਆਂ ਸਾਹਮਣੇ ਗਲ ਚ ਮਾਲਾ ਪਾ ਕੇ ਉਹਨੂੰ ਮੱਥਾ ਟੇਕਣਾ ਪੈਣਾ, ਲੋਕਾਂ ਦੇ ਸਾਹਮਣੇ ਫੇਰੇ ਲੈਣੇ ਪੈਣੇ ਆ। ਇਹ ਪਹਿਲਾ ਸਮਾਂ ਹੁੰਦਾ ਤੇ ਸੰਗ ਆਉਂਦੀ ਆ, ਜਿਹੜੀ ਸੰਗ ਗਈ ਉਹ ਪਤੀ ਦਾ ਸੁੱਖ ਨਹੀਂ ਲੈ ਸਕਦੀ, ਉਹਨੂੰ ਨਹੀਂ ਪਤੀ ਦਾ ਸੁੱਖ ਮਿਲਣਾ। ਜਦੋਂ ਉਹਨੂੰ ਪਤੀ ਦਾ ਸੁੱਖ ਨਹੀਂ ਮਿਲਣਾ, ਤੇ ਉਹ ਜਿੰਨੀ ਵਾਰੀ ਭਾਵੇਂ ਹਰ ਵਿਆਹੀ ਨੂੰ ਪੁੱਛੇ, ਭਾਵੇਂ ਰੋਜ਼ ਪੁੱਛੇ ਜਾ ਕੇ ਸੁਹਾਗਣਾਂ ਨੂੰ ਕਿ ਤੈਨੂੰ ਪਤੀ ਦਾ ਕੀ ਸੁੱਖ ਆ, ਉਹ ਜਿੰਨਾ ਮਰਜ਼ੀ ਭਾਵੇਂ ਦੱਸਣ, ਉਹਨੂੰ ਉਹਦਾ ਪਤੀ ਦਾ ਸੁੱਖ ਨਹੀਂ ਹੋ ਸਕਦਾ। ਸੁਹਾਗਣ ਨੂੰ ਪੁੱਛ ਕੇ ਤੇ ਸੁਹਾਗਣਾਂ ਵਾਲੇ ਕੰਮ ਕਰੂਗੀ ਤੇ ਤਾਂ ਸੁਹਾਗਣ ਦੇ ਸੁੱਖ ਹੋਣਗੇ, ਨਹੀਂ ਤੇ ਨਹੀਂ ਹੋਣਗੇ। ਪੁੱਛ ਤੇ ਸੁਹਾਗਣ ਪੈ ਕਰਮ ਦੁਹਾਗਣ ਕੇ, ਹਿਰਦੇ ਵਿਚਾਰ ਕਥ ਸਹਿਜਾ ਬੁਲਾਈਏ। ਹੁਣ ਜਦੋਂ ਇੱਛਾ ਹੋਏ ਤੇ ਪਤੀ ਨੂੰ ਇਸ਼ਾਰਾ ਹੋਏਗਾ ਤੇ ਉਹ ਤੇ ਸਹਿਜਾ ਤੇ ਆ ਜਾਏਗਾ। ਦੁਹਾਗਣੇ ਇਸਤਰੀ ਆ ਜਿਹਨੇ ਕਦੀ ਕਿਸੇ ਨਾਲ ਗੱਲ ਨਹੀਂ ਕੀਤੀ, ਕਿਸੇ ਨਾਲ ਪਿਆਰ ਨਹੀਂ ਹੈ, ਤੇ ਉਹ ਜਦੋਂ ਇੱਛਾ ਹੋਏਗੀ ਕਿਵੇਂ ਸੱਜ ਸਕਦੀ ਆ? ਉਹਨੂੰ ਲੋਕ ਲੱਜਿਆ ਮਾਰੇਗੀ, ਨਾਲੇ ਕਿਹੜਾ ਉਹਦੀ ਗੱਲ ਸੁਣ ਕੇ ਆਏਗਾ? ਕਲੰਕ ਤੋਂ ਹਰ ਕੋਈ ਬੰਦਾ ਡਰਦਾ। ਉਹਨੂੰ ਪਤੀ ਦਾ ਸੁੱਖ ਸੇਜਾ ਤੇ ਨਹੀਂ ਹੋ ਸਕਦਾ ਜਦੋਂ ਉਹਦੀ ਇੱਛਾ ਹੋਵੇ ਉਦੋਂ। ਤੇ ਪੁੱਛਤ ਸੁਹਾਗਣ ਪੈ ਕਰਮ ਦੁਹਾਗਣ ਕੇ, ਹਿਰਦੇ ਵਿਚਾਰ ਕਰ ਸਹਿਜਾ ਬੁਲਾਈਏ। ਗਾਏ ਸੁਣੇ ਅੱਖ ਮੀਚੇ, ਜਿੰਨਾ ਮਰਜ਼ੀ ਗਾਇਆ ਜਾਏ, ਜਿੰਨਾ ਮਰਜ਼ੀ ਸੁਣਿਆ ਜਾਏ, ਜਿੰਨੀਆਂ ਮਰਜ਼ੀ ਸਮਾਧੀਆਂ ਲਾ ਲਾ ਕੇ ਬੈਠੇ ਬੰਦਾ, ਪਾਈਏ ਨਾ ਪਰਮ ਪਦ, ਨਹੀਂ ਪਰਮ ਪਦਵੀ ਮਿਲਣੀ। ਗੁਰ ਉਪਦੇਸ਼ ਗਹਿ ਜੌਲੋ ਨਾ ਕਮਾਈਏ, ਗੁਰੂ ਦਾ ਉਪਦੇਸ਼ ਲੈ ਕੇ ਜੇ ਉਹਦੀ ਕਮਾਈ ਨਹੀਂ ਕੀਤੀ, ਨਾਮ ਦੀ ਕਮਾਈ ਜਿਹੜੇ ਕਰਦੇ ਸੀ ਉੱਡਦੇ ਸੀ, ਨਾਮ ਦੀ ਕਮਾਈ ਜਿਹੜੇ ਕਰਦੇ ਸੀ ਉਹਨਾਂ ਨੂੰ ਸ਼ਾਂਤੀ ਮਿਲਦੀ ਸੀ, ਉਹਨਾਂ ਨੂੰ ਸੁੱਖ ਮਿਲਦਾ ਸੀ, ਉਹ ਜੋ ਕਹਿੰਦੇ ਸੀ ਹੁੰਦਾ ਸੀ। ਜਿਨ੍ਹਾਂ ਨੇ ਨਾਮ ਕਮਾਇਆ, ਸਾਨੂੰ ਭਾਵੇਂ ਸਤਿਗੁਰਾਂ ਨੇ ਨਾਮ ਕਮਾਉਣ ਵਾਸਤੇ ਬਿਠਾਇਆ ਤਾਂ ਹੈ, ਪਰ ਮੈਨੂੰ ਲੱਗਦਾ ਨਹੀਂ ਹੈ ਕਿ ਕੋਈ ਨਾਮ ਦੀ ਕਮਾਈ ਕਰਦਾ ਹੋਏਗਾ। ਉਹਦਾ ਥੋੜਾ ਥੋੜਾ ਅਸੀਂ ਜਪਦੇ ਹਾਂ ਤੇ ਜਿੰਨਾ ਕੁ ਜਪਦੇ ਹਾਂ ਉਹ ਚਲੋ ਚੰਗਾ, ਸਤਿਗੁਰੂ ਰਾਮ ਸਿੰਘ ਦੇ ਦਰਸ਼ਨਾਂ ਨਿਮਿਤ ਜਮ੍ਹਾਂ ਕਰਾਈ ਜਾਂਦੇ ਹਾਂ, ਪਰ ਜਿਹੜੀ ਨਾਮ ਦੀ ਕਮਾਈ ਹੁੰਦੀਆਂ ਨੇ ਉਹ ਹੋਰ ਚੀਜ਼ ਹੈ। ਉਹ ਇਕਾਂਤ ਬੈਠ ਕੇ ਲਗਾਤਾਰ ਦਿਨ ਰਾਤ ਜਪੀ ਜਾਣਾ, ਦਿਨ ਰਾਤੀ ਅਰਾਧੋ ਪਿਆਰੋ, ਤਰਲਾ ਕਰੀ ਜਾਣਾ, ਨਾਮ ਜਪੀ ਜਾਣਾ, ਦਿਨ ਰਾਤ ਜਪੀ ਜਾਣਾ, ਹੋਰ ਕੋਈ ਗੱਲ ਨਹੀਂ ਚੰਗੀ ਲੱਗਣੀ, ਕੁਛ ਨਹੀਂ ਚੰਗਾ ਲੱਗਣਾ, ਨਾਮ, ਉਹ ਨਾਮ ਦੀ ਕਮਾਈ ਕਰਦੇ ਆ। ਫਿਰ ਉਹਨਾਂ ਦੇ ਨਾਮ ਅੰਦਰ ਵਸ ਜਾਂਦਾ, ਉਹ ਜਾਂਦਾ ਹੀ ਨਹੀਂ, ਫਿਰ ਰਹਿਣ ਲੱਗ ਪੈਂਦਾ ਇੱਥੇ। ਉਹ ਨਾਮ ਜਦੋਂ ਹਿਰਦੇ ਵਿੱਚ ਵਸ ਜਾਂਦਾ ਨਾ, ਤੇ ਫਿਰ ਉਹ ਅਗਲੀ ਜਿਹੜੀ ਗੱਲ ਮੈਂ ਕਹਿੰਦਾ ਉਹ ਫਿਰ ਪ੍ਰਾਪਤ ਹੁੰਦੀ ਹੈ, ਪਰਮ ਪਦਵੀ। ਗਾਏ ਸੁਣੇ ਆਖੇ ਵਿੱਚ ਪਾਈਏ ਨਾ ਪਰਮ ਪਾਦ, ਗੁਰ ਉਪਦੇਸ਼ ਗਹਿ ਜੌਲੋ ਨਾ ਕਮਾਈਏ। ਜਿੰਨੀ ਚਿਰ ਕਮਾਈ ਨਹੀਂ ਹੋਣੀ, ਉਹਨਾਂ ਚਿਰ ਇਹ ਪ੍ਰਾਪਤੀ ਨਹੀਂ ਹੋਣੀ। ਮੈਂ ਇਸ ਪਾਸੇ ਨਹੀਂ ਜਾਣਾ, ਮੈਂ ਸਿਰਫ ਥੋੜੀ ਜਿਹੀ ਗੱਲ ਇੱਕ ਪ੍ਰਮਾਣ ਦੇ ਤੌਰ ਤੇ ਕੀਤੀ ਆ ਕਿ ਕਮਾਈ ਦਾ ਸਮਾਂ ਤੇ ਸਾਨੂੰ ਮਿਲਿਆ, ਪਰ ਕਮਾਈ ਹਲੇ ਹੋ ਨਹੀਂ ਰਹੀ। ਕਮਾਈ ਜੇ ਨਾਮ ਦੇ ਬਾਰੇ ਤੁਹਾਨੂੰ ਇਹਦੇ ਸੁੱਖਾਂ ਬਾਰੇ ਪਤਾ ਆ ਨਾਮ ਅੱਜ ਹੀ ਕੱਲ ਵੀ ਦੋ ਦਿਨ ਤੋਂ ਲਗਾਤਾਰ ਸਤਿਗੁਰੂ ਜਗਜੀਤ ਸਿੰਘ ਜੀ ਇਸ ਬਾਣੇ ਦੀ ਗੱਲ ਕਰਦੇ ਨੇ ਆਹ ਜਿਹੜਾ ਨਾਮ ਧਾਰੀ ਬਾਣਾ ਸਤਿਗੁਰੂ ਰਾਮ ਸਿੰਘ ਦਾ ਬਾਣਾ ਕੱਲ ਵੀ ਕੱਲ ਦੇ ਉਪਦੇਸ਼ ਵਿੱਚ ਵੀ ਇਹੀ ਸੁਣਨ ਨੂੰ ਮਿਲਿਆ ਸੀ ਅੱਜ ਦੇ ਉਪਦੇਸ਼ ਵਿੱਚ ਵੀ ਇਹੀ ਸੁਣਨ ਨੂੰ ਮਿਲਿਆ ਤੇ ਸੱਜੇ ਪਾਸੇ ਇਸ ਬਾਣੇ ਦੀ ਸਿਫਤ ਕਰਦੇ ਆ ਸਿਫਤ ਕਰਦਿਆਂ ਬਚਨ ਕੀਤਾ ਕਿ ਨਾਮ ਧਾਰੀ ਦਸਤਾਰਾ ਸਜਾਇਆ ਹੋਇਆ ਮਾਲਾ ਗਲ ਚ ਪਾਈ ਆ ਇਸ ਤਰ੍ਹਾਂ ਦਾ ਕਲੀਆਂ ਵਾਲਾ ਕੁੜਤਾ ਪਜਾਮਾ ਪਾਇਆ ਦਿੱਲੀ ਵਾਲੇ ਸਟੇਸ਼ਨ ਤੇ ਕੋਈ ਸਿੱਖ ਉਤਰਿਆ ਇੱਕ ਨੌਜਵਾਨ ਬੀਬੀ ਘਰਦਿਆਂ ਨੇ ਉਦੋਂ ਚਿੱਠੀ ਤੇ ਸੁਨੇਹਾ ਰੁੱਕਾ ਭੇਜਦੇ ਸੀ ਉਦੋਂ ਅੱਜ ਵਰਗੀ ਫੋਨ ਤੇ ਗੱਲ ਨਹੀਂ ਸੀ ਉਹ ਪਤਾ ਨਹੀਂ ਰੁੱਕਾ ਪਹੁੰਚਿਆ ਕਿ ਨਹੀਂ ਪਹੁੰਚਿਆ ਦੇਣ ਵਾਲੇ ਨੇ ਦਿੱਤਾ ਕਿ ਨਹੀਂ ਦਿੱਤਾ ਉਹ ਘਰ ਵਾਲੇ ਲੈਣ ਹੀ ਨਾ ਆਏ ਤੇ ਉਹ ਬੀਬੀ ਵਿਚਾਰੀ ਕੱਲੀ ਉਹਨੂੰ ਰਾਹ ਦਾ ਪਤਾ ਨਹੀਂ ਹੈ ਚਲੇ ਤੇ ਗਈ ਗੱਡੀ ਤੋਂ ਉੱਤਰ ਗਈ ਸਟੇਸ਼ਨ ਤੇ ਵੇਖਦੀ ਹੈ ਕਿ ਹੁਣ ਲੈਣ ਨਹੀਂ ਆਏ ਮੈਂ ਕਿੱਦਾਂ ਜਾਵਾਂ ਕਿੱਥੇ ਜਾਵਾਂ ਪਤਾ ਕੁਛ ਨਹੀਂ ਹੈ ਜਦੋਂ ਉਹਨੇ ਦੇਖਿਆ ਨਾਮ ਧਾਰੀ ਜਾ ਪੈ ਜੀ ਹੱਥ ਲਾਇਆ ਸੰਤ ਜੀ ਮੱਥਾ ਟੇਕਦੀ ਹਾਂ ਹਾਂ ਬੇਟਾ ਦੱਸ ਕੀ ਗੱਲ ਆ ਤੇ ਉਹ ਕਹਿੰਦੀ ਜੀ ਇੱਦਾਂ ਫਲਾਣੇ ਥਾਂ ਤੇ ਮੈਂ ਫਲਾਣੇ ਦੀ ਨੂੰਹ ਜਾਂ ਧੀ ਹਾਂ ਤੇ ਮੈਂ ਉੱਥੇ ਜਾਣਾ ਸੀ ਉਹ ਲੈਣ ਨਹੀਂ ਆਏ ਤੇ ਮੈਂ ਡਰਦੀ ਹਾਂ ਕਿੱਦਾਂ ਜਾਵਾਂ ਰਾਤ ਦਾ ਸਮਾਂ ਆ ਸੰਤਾਂ ਦੀ ਟ੍ਰੇਨ ਜਾਂਦੀ ਸੀ ਅੱਗੇ ਉਹਨਾਂ ਵੀ ਅੱਗੇ ਜਾਣਾ ਸੀ ਉਹਨਾਂ ਆਖਿਆ ਪਰ ਉਪਕਾਰ ਦਾ ਸੁੱਖ ਸਭ ਤੋਂ ਵੱਡਾ ਹੈ ਤੇਰੇ ਜਨ ਪਾਰੇ ਪਕਾਰੀਆ ਆ ਬਾਣਾ ਪਾਇਆ ਮੇਰੇ ਕੋਲ ਇਹ ਆਸ ਲੈ ਕੇ ਆਈ ਹੈ ਕਿ ਇਹ ਬੰਦਾ ਮੈਨੂੰ ਬਾ ਇੱਜ਼ਤ ਘਰ ਪਹੁੰਚਾ ਸਕਦਾ ਪੱਗ ਤੋਂ ਤੇ ਇਸ ਬਾਣੇ ਤੋਂ ਸਤਿਗੁਰੂ ਦੇ ਬਾਣੇ ਤੋਂ ਇਹ ਆਸ ਕੀਤੀ ਜਾ ਸਕਦੀ ਹੈ ਕਿ ਇਹ ਬੰਦਾ ਮੈਨੂੰ ਬਾ ਇੱਜ਼ਤ ਘਰ ਪਹੁੰਚਾ ਸਕਦਾ ਇਹ ਪਰਉਪਕਾਰੀ ਆ ਇਹਦੇ ਨਾਲ ਮੇਰੀ ਨਾਮ ਬਾਣੀ ਦੀ ਗੁਰੂ ਵਾਲੀ ਸਾਂਝ ਆ ਇਹ ਮੇਰਾ ਪਿਤਾ ਆ ਭਰਾ ਆ ਮੇਰਾ ਇਹਦੇ ਨਾਲ ਇਸ ਤਰ੍ਹਾਂ ਦਾ ਨਾਤਾ ਆ ਸੰਤਾਂ ਸਾਧੂਆਂ ਦਾ ਨਾਤਾ ਰਿਸ਼ਤੇਦਾਰੀਆਂ ਤੋਂ ਉੱਪਰਲਾ ਨਾਤਾ ਹੁੰਦਾ ਹੋਰ ਉੱਤੇ ਤੇ ਉਹਨਾਂ ਨੇ ਆਪਣੀ ਟ੍ਰੇਨ ਜਾਂਦੀ ਦਾ ਆਪਣੇ ਪੈਸੇ ਟਿਕਟ ਦਾ ਨਹੀਂ ਪ੍ਰਵਾਹ ਕੀਤਾ ਤੇ ਉਸ ਬੀਬੀ ਨੂੰ ਆਖਿਆ ਚੱਲ ਬੇਟਾ ਤੈਨੂੰ ਮੈਂ ਘਰ ਛੱਡ ਆਵਾਂ ਦੱਸੇ ਹੋਏ ਟਿਕਾਣੇ ਤੇ ਉਹਨਾਂ ਦੇ ਘਰ ਪਹੁੰਚਾਇਆ ਉਸ ਬੀਬੀ ਨੇ ਇਹ ਯਕੀਨ ਤਾਂ ਕੀਤਾ ਇਸ ਪੱਗ ਤੇ ਇਸ ਬਾਣੇ ਤੇ ਇਸ ਬਾਣੇ ਦੀ ਸਾਂਝ ਆ ਸਾਡੀ ਸਾਰਿਆਂ ਦੀ ਮੈਂ ਦੁਨੀਆ ਘੁੰਮੀ ਆ ਇਸ ਆ ਬਾਣਾ ਪਾ ਕੇ ਆਪਣੇ ਘਰ ਨਾਲੋਂ ਕਈ ਗੁਣਾ ਜ਼ਿਆਦਾ ਇੱਜ਼ਤ ਘਰਾਂ ਵਿੱਚ ਨਾਮ ਧਾਰੀ ਸਤਿਗੁਰਾਂ ਦੇ ਘਰਾਂ ਵਿੱਚ ਗੁਰੂ ਦੇ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਸਿੱਖਾਂ ਦੇ ਘਰਾਂ ਵਿੱਚ ਪਿਆਰ ਵੀ ਸਤਿਕਾਰ ਵੀ ਮਾਣ ਵੀ ਇੱਜ਼ਤ ਵੀ ਪ੍ਰਾਪਤ ਮਿਲੀ ਲੋਕਾਂ ਨੇ ਰੱਬ ਤੱਕ ਆਖਿਆ ਰਾਹ ਜਾਂਦੇ ਨੂੰ ਲੋਕਾਂ ਨੇ ਰੱਬ ਆਖਿਆ ਇਸ ਆਹ ਬਾਣਾ ਦੇਖ ਕੇ ਇਸ ਬਾਣੇ ਦੀ ਸੱਚੇ ਪਾਤਸ਼ਾਹ ਗੱਲ ਕਰਦੇ ਸੀ ਕਿ ਇਹ ਉਹ ਬਾਣਾ ਆ ਸਤਿਗੁਰੂ ਰਾਮ ਸਿੰਘ ਦਾ ਅਕਾਲ ਪੁਰਖ ਦਾ ਬਾਣਾ ਆ ਜਿਹੜਾ ਇਹ ਬਾਣਾ ਪਾਲਵੇ ਕਿਉਂਕਿ ਅਕਾਲ ਪੁਰਖ ਸਤਿਗੁਰੂ ਦੇ ਦੇਹ ਵਿੱਚ ਆਏ ਦੇ ਗੁਣ ਨਹੀਂ ਗਿਣੇ ਜਾ ਸਕਦੇ ਜਿਹੜੇ ਸਤਿਗੁਰੂ ਦੇ ਗੁਣ ਨਹੀਂ ਗਿਣ ਕੇ ਦੱਸੇ ਜਾ ਸਕਦੇ ਤੇ ਇਹ ਬਾਣਾ ਤੇ ਉਹਦਾ ਤੇ ਬਾਣੇ ਦੇ ਗੁਣ ਕਿੰਨੇ ਆ ਬਾਣੇ ਦਾ ਸੁੱਖ ਕਿੰਨਾ ਇਹ ਵੀ ਨਹੀਂ ਗਿਣ ਕੇ ਦੱਸਿਆ ਜਾ ਸਕਦਾ ਬੀਬੀਆਂ ਵੀ ਸਤਿਗੁਰਾਂ ਦਾ ਬਾਣਾ ਪਾਉਣ ਤੇ ਸਿੱਖ ਵੀ ਸਤਿਗੁਰਾਂ ਦਾ ਬਾਣਾ ਪਾਉਣ ਇਹ ਸਤਿਗੁਰੂ ਦਾ ਬਾਣਾ ਆ ਜਿਹੜਾ ਸਤਿਗੁਰੂ ਦਾ ਬਾਣਾ ਪਾਵੇ ਉਹ ਸੰਤ ਆ ਸਤਿਗੁਰੂ ਵਰਗਾ ਉਹਦਾ ਸਤਿਕਾਰ ਆ ਸਤਿਗੁਰੂ ਅੱਜ ਹੀ ਸੱਚੇ ਪਾਤਸ਼ਾਹ ਦੇ ਉਪਦੇਸ਼ ਵਿੱਚ ਆ ਰਿਹਾ ਸੀ ਮੈਂ ਆਪਣੇ ਸਾਥੀ ਨੂੰ ਗੁਰਪ੍ਰੀਤ ਸਿੰਘ ਨਾਲ ਉਸ ਵੇਲੇ ਇਸ਼ਾਰਾ ਕੀਤਾ ਸੀ ਚੇਤਾ ਕਰਾਉਣ ਵਾਸਤੇ ਕਿ ਜਿਹੜਾ ਸਤਿਗੁਰੂ ਰਾਮ ਸਿੰਘ ਦਾ ਬਾਣਾ ਪਾ ਕੇ ਜਦੋਂ ਅਰਦਾਸ ਕਰਦਾ ਤੇ ਉਸੇ ਵੇਲੇ ਸਤਿਗੁਰੂ ਰਾਮ ਸਿੰਘ ਦੇ ਵਿੱਚ ਉਹ ਤਬਦੀਲ ਹੋ ਜਾਂਦਾ ਸਿੱਖ ਸਤਿਗੁਰੂ ਰਾਮ ਸਿੰਘ ਵਿੱਚ ਤਬਦੀਲ ਹੋ ਜਾਂਦਾ ਉਸੇ ਵੇਲੇ ਕਿੱਡੀ ਸ਼ਕਤੀ ਆ ਬਾਣੇ ਦੀ ਲੋਕ ਕਰਨ ਹਾਂ ਕਮਾਈਆਂ ਉਲਟੇ ਲਟਕ ਲਟਕੇ ਉਹਨਾਂ ਨੂੰ ਇਹ ਚੀਜ਼ ਪ੍ਰਾਪਤ ਹੋ ਜਾਓ ਜਿਹੜੀ ਸਤਿਗੁਰਾਂ ਨੇ ਤੁਹਾਨੂੰ ਬਖਸ਼ੀ ਆ ਇਹ ਬਾਣਾ ਪਾ ਕੇ ਪਰ ਇਹ ਬਾਣਾ ਉਹਨੂੰ ਉਹ ਸਤਿਗੁਰੂ ਰਾਮ ਸਿੰਘ ਦੇ ਤਬਦੀਲ ਹੋਊਗਾ ਜਿਹੜਾ ਗੁਰੂ ਨਾਲ ਜੁੜਿਆ ਜਿਹੜਾ ਗੁਰੂ ਨਾਲ ਨਹੀਂ ਜੁੜਿਆ ਉਹ ਪਰ ਲੱਖ ਵਾਰੀ ਇਹ ਬਾਣਾ ਪਾਵੇ ਉਹਦੇ ਅੰਦਰ ਬਲਬ ਨਹੀਂ ਜਗਣ ਵਾਲਾ ਉਹਦੇ ਅੰਦਰ ਇਹ ਸ਼ਕਤੀ ਇਹ ਕਲਾ ਨਹੀਂ ਹੋਣ ਵਾਲੀ ਮੈਂ ਗੱਲ ਕਰ ਰਿਹਾ ਸੀ ਸੱਚੇ ਪਾਤਸ਼ਾਹ ਬੀਬੀਆਂ ਦੀ ਵੀ ਗੱਲ ਕੀਤੀ ਕਿ ਸ਼ਿਮਲੇ ਵਿੱਚ ਨਾਮ ਧਾਰੀ ਬੀਬੀਆਂ ਕੱਲੀਆਂ ਵਾਲੇ ਕੁੜਤੇ ਚੂੜੀਦਾਰ ਪਜਾਮੇ ਸਿਰ ਤੇ ਉਹਨਾਂ ਨੇ ਚੁੰਨੀ ਲਈ ਹੋਈ ਆ ਤੇ ਉਹ ਵੀ ਬਾਜ਼ਾਰ ਵਿੱਚ ਗਈਆਂ ਦੋ ਹੀ ਆ ਤੇ ਹੋਰ ਹਜ਼ਾਰਾਂ ਉੱਥੇ ਤੁਰੀਆਂ ਫਿਰਦੀਆਂ ਜਿਨ੍ਹਾਂ ਨੇ ਵਾਲਾਂ ਨੂੰ ਕਈ ਤਰ੍ਹਾਂ ਕਰਕੇ ਬਣਾਇਆ ਹੋਇਆ ਤੇ ਸੱਚੇ ਪਾਤਸ਼ਾਹ ਪੰਜਾਬੀ ਚ ਬੋਲ ਕੇ ਆਖਿਆ ਗੱਲਾਂ ਤੇ ਲਾਲੀਆਂ ਲਾਈਆਂ ਹੋਈਆਂ ਤੇ ਇਸੇ ਤਰੀਕੇ ਨਾਲ ਉਹਨਾਂ ਨੇ ਆਪਣੇ ਸਰੀਰ ਨੂੰ ਸ਼ਿੰਗਾਰਿਆ ਹੋਇਆ ਸਾਰੇ ਸਰੀਰ ਨੂੰ ਸ਼ਿੰਗਾਰਿਆ ਤੇ ਚੁੰਨੀਆਂ ਪਤਾ ਨਹੀਂ ਕਿੱਥੇ ਵਿਖਾਉਣ ਵਾਸਤੇ ਲੋਕਾਂ ਨੂੰ ਤੇ ਸੱਚੇ ਪਾਤਸ਼ਾਹ ਹੁਕਮ ਕੀਤਾ ਜਿਹੜੇ ਉਹਨਾਂ ਨੂੰ ਵੇਖਦੇ ਹੋਣਗੇ ਲੋਕ ਉਹਨਾਂ ਦੇ ਮੂੰਹ ਵੱਲ ਦੇਖਦੇ ਹੋਣਗੇ ਉਹਨਾਂ ਦੀ ਕਿੱਦਾਂ ਦੀ ਭਾਵਨਾ ਬਣਦੀ ਹੋਏਗੀ ਜਿਹੜੇ ਦੇਖਦੇ ਉਹ ਹੀ ਜਾਣਨ ਤੇ ਜਿਹੜੀਆਂ ਨਾਮਧਾਰੀ ਬੀਬੀਆਂ ਉੱਥੇ ਜਾਣਦੀਆਂ ਤੇ ਉਹਨਾਂ ਦੇ ਪੈਰਾਂ ਵਿੱਚ ਮੇਰਾ ਇਹ ਤਜਰਬਾ ਆ ਆਪਣਾ ਕਿਉਂਕਿ ਮੈਂ ਦੁਨੀਆਂ ਵਿੱਚ ਵਿਚ ਰਿਹਾ ਮੈਂ ਆਪਣਾ ਤਜਰਬਾ ਦੱਸਦਾ ਕਿਸੇ ਬੀਬੀ ਨੇ ਸਾਦੇ ਕੱਪੜੇ ਜਾਂ ਚਿੱਟੇ ਜਾਂ ਬਦਾਮੀ ਰੰਗ ਦੇ ਪਾਏ ਹੋਣ ਸਿਰ ਤੇ ਚੁੰਨੀ ਲਈ ਹੋਵੇ ਸਾਦੇ ਕੱਪੜੇ ਪਾਏ ਹੋਣ ਤੇ ਅਸੀਂ ਉਹਨੂੰ ਫਿਰ ਵੇਖਣਾ ਹੁੰਦਾ ਕਿ ਨਾਮਧਾਰੀ ਤੇ ਨਹੀਂ ਕਿਤੇ ਜੇ ਨਾਮਧਾਰੀ ਹੈ ਤੇ ਫਿਰ ਉਹਦੇ ਪੈਰਾਂ ਵੱਲ ਵੇਖਿਆ ਪਤਾ ਲੱਗੇਗਾ ਕਿ ਚੂੜੀਦਾਰ ਸੁੱਥਣ ਪਾਈ ਹੋਈ ਹੈ ਚੂੜੀਦਾਰ ਪਜਾਮਾ ਇਹਨੇ ਪਾਇਆ ਕਿ ਨਹੀਂ ਚੂੜੀਦਾਰ ਸੁੱਥਣ ਜਦੋਂ ਚੂੜੀਦਾਰ ਸੁੱਥਣ ਪਾਈ ਹੈ ਤੇ ਫਿਰ ਉਸੇ ਵੇਲੇ ਦਿਲ ਬਾਗੋ ਬਾਗ ਹੁੰਦਾ ਕਿ ਇਹ ਸਾਡੇ ਸਤਿਗੁਰਾਂ ਦੇ ਸੱਚੇ ਪਸਗੁਰਾਂ ਦੇ ਨਾਲ ਜੁੜੇ ਸੰਤ ਖਾਲਸੇ ਵਿੱਚੋਂ ਹੈ ਇਹ ਸਾਡੀ ਮਾਂ ਆ ਜਾਂ ਭੈਣ ਆ ਜਾਂ ਜੋ ਵੀ ਸਾਡਾ ਨਾਤਾ ਉਹਦੇ ਨਾਲ ਉਮਰ ਦੇ ਲਿਹਾਜ਼ ਨਾਲ ਬੜਦਾ ਉਹਨੂੰ ਦੇਖ ਕੇ ਫਿਰ ਚਾਹ ਹੁੰਦਾ ਤੇ ਜੇ ਉਹ ਸਲਵਾਰ ਪਾਈ ਹੋਵੇ ਤੇ ਫਿਰ ਆਪੇ ਮਨ ਬੋਝ ਜਾਂਦਾ ਕਿ ਨਹੀਂ ਨਹੀਂ ਇਹ ਸਤਿਗੁਰਾਂ ਦੇ ਸਿੱਖ ਨਹੀਂ ਹੈ। ਚੂੜੀ ਦਾ ਸੁੱਥਣ ਕੱਲੀ ਜਿਹੜੀ ਆ ਉਹ ਫਿਰ ਜੋੜਦੀ ਆ ਸਤਿਗੁਰੂ ਦੇ ਨਾਲ, ਸੰਤ ਬਾਣੇ ਨਾਲ, ਸਤਿਗੁਰੂ ਨਾਲ, ਇਹ ਸਾਡੀ ਸਾਂਝ ਜੋੜਦੀ ਆ। ਸਿਰ ਦੇ ਚੁੰਨੀ ਤੇ ਹੋਰ ਵੀ ਲੋਕ ਲੈ ਲੈਂਦੇ, ਸਾਦਾ ਬਾਣਾ ਤੇ ਹੋਰ ਵੀ ਲੋਕ ਪਾ ਲੈਂਦੇ ਆ, ਪਰ ਚੂੜੀਦਾਰ ਸੁੱਥਣ ਜਿਹੜੀ ਚੂੜੀ ਦਿਸੇ ਤੇ ਪਤਾ ਲੱਗੇ ਨਾ, ਹੁਣ ਦੇਖਣ ਵਾਲੇ ਨੇ ਤੇ ਥੋੜਾ ਜਿਹਾ ਪਜਾਮਾ ਤਾਂ ਕਰਨ ਵਾਸਤੇ ਕਹਿਣਾ ਨੀ ਕਿ ਤਾਂ ਕਰਿਓ, ਹਾਂ ਵੇਖੀਏ ਚੂੜੀ ਵਾਲੇ ਸੁੱਥਣਿਆ ਕਿ ਸਲਵਾਰ ਆ। ਚੂੜੀ ਦਿਸਣੀ ਚਾਹੀਦੀ ਆ। ਮੈਂ ਅੱਜ ਇਹ ਗੱਲ ਕਹਿ ਰਿਹਾ, ਸਤਿਗੁਰੂ ਪ੍ਰਤਾਪ ਸਿੰਘ ਜੀ ਇਹ ਬਚਨ ਕਹਿੰਦੇ ਸੀ ਕਿ ਲੋਕਾਂ ਨੂੰ ਸੰਘ ਆਉਂਦੀ ਹੈ ਬੀਬੀਆਂ ਨੂੰ ਕਿ ਚੂੜੀ ਨਾ ਕਿਤੇ ਦਿਸ ਜਾ, ਲੋਕਾਂ ਨਾਲ ਰਲਦੀ ਮਿਲਦੀ ਗੱਲ ਆ, ਸਲਵਾਰਾਂ ਨਾਲ ਵੀ ਤੇ ਇਹ ਵੀ ਸਾਡੀ ਵੀ ਰਲਦੀ ਮਿਲਦੀ ਗੱਲ ਆ। ਚੂੜੀ ਦਿਸਣੀ ਚਾਹੀਦੀ ਹੈ ਜਿੱਥੋਂ ਹਰ ਤੁਰੇ ਜਾਂਦੇ ਬੰਦੇ ਨੂੰ ਪਤਾ ਲੱਗੇ ਕਿ ਇਹ ਸਤਿਗੁਰ ਰਾਮ ਸਿੰਘ ਦੇ ਸਿੱਖਾਂ ਵਿੱਚ ਬੀਬੀ ਜਾ ਰਹੀ ਹੈ। ਚੂੜੀ ਦਿਸਣੀ ਚਾਹੀਦੀ ਹੈ ਤੇ ਜਿਹੜੇ ਚੂੜੀ ਦਿਸੇਗੀ ਹਰ ਸਿੱਖ ਦਾ ਪਹਿਲਾਂ ਉਸ ਪਜਾਮੇ ਵੱਲ, ਹਰ ਆਉਣ ਜਾਣ ਵਾਲੇ ਦਾ ਪਜਾਮੇ ਵੱਲ, ਪੈਰਾਂ ਵੱਲ ਧਿਆਨ ਜਾਏਗਾ ਜਿਹੜੇ ਪੈਰ ਧੋ ਕੇ ਪੀਣੇ ਚਾਹੀਦੇ ਆ, ਜਿਹੜੇ ਪੈਰਾਂ ਤੇ ਮੱਥਾ ਟੇਕਣਾ ਚਾਹੀਦਾ, ਜਿਨ੍ਹਾਂ ਨੇ ਇਹ ਬਾਣਾ ਪਾਇਆ ਉਹਨਾਂ ਦੇ ਪੈਰ ਪੂਜਣੇ ਚਾਹੀਦੇ ਆ। ਸਤਿਗੁਰਾਂ ਦਾ ਬਾਣਾ ਪੈਰ ਪੂਜਣ ਵਾਲਿਆਂ ਜਦੋਂ ਉਹਨਾਂ ਦੇ ਚਰਨਾਂ ਵੱਲ ਧਿਆਨ ਜਾਂਦਾ ਸਾਰੀ ਗੁਰੂ ਦੇ ਬਾਣੇ ਨੂੰ ਫਿਰ ਨਮਸਕਾਰ ਹੁੰਦੀ ਆ ਕਿ ਤਾਨੇ ਸਿੱਖ ਨੇ, ਤਾਨੇ ਬੀਬੀਆਂ ਨੇ ਜਿਨ੍ਹਾਂ ਨੇ ਗੁਰੂ ਦਾ ਬਾਣਾ ਪਾਇਆ, ਨਮਸਕਾਰ ਉਹਨਾਂ ਦੇ ਚਰਨਾਂ ਤੇ ਹੁੰਦੀ ਆ। ਸਤਿਗੁਰਾਂ ਨੇ ਤੁਹਾਨੂੰ ਪੂਜਣ ਲਾਇਕ ਬਣਾਇਆ, ਜਿੱਥੇ ਸਤਿਗੁਰਾਂ ਨੇ ਪੂਜਣ ਲਾਇਕ ਬਣਾਇਆ ਤੇ ਹੋਏਗਾ ਤਾਂ ਜੇ ਬਾਜ਼ਾਰ ਦਾ ਨਾ ਖਾਧਾ ਜਾਏ, ਜੇ ਉਹ ਜਿਹੜੇ ਲੋਕ ਨਹਾਉਂਦੇ ਨੀ, ਧੋਂਦੇ ਨੀ, ਹੱਥ ਨੀ ਮਾਂਜਦੇ, ਜਿਨ੍ਹਾਂ ਦੀ ਰਹਿਣੀ ਨਹੀਂ ਹੈ, ਮਰਿਆਦਾ ਨਹੀਂ ਹੈ, ਉਹਨਾਂ ਦੇ ਹੱਥੋਂ ਨਾ ਖਾਧਾ ਜਾਏ ਤੇ ਫਿਰ ਇਹਦਾ ਪ੍ਰਤਾਪ ਵਧੇਗਾ ਦਿਨੋ ਦਿਨ। ਜਪ ਤਪ ਕਰਨਾ, ਗੁਰੂ ਨਾਲ ਜੁੜੇ ਰਹਿਣਾ, ਗੁਰੂ ਦਾ ਬਾਣਾ ਪਾਉਣਾ, ਫਿਰ ਇਹਦਾ ਪ੍ਰਤਾਪ ਵੱਧਦਾ। ਇਸ ਪਾਸੇ ਮੈਂ ਅੱਜ ਬਹੁਤਾ ਨਹੀਂ ਗੱਲ ਕਰਨੀ, ਮੈਂ ਗੱਲ ਕਰਨੀ ਆ ਕਿ ਸਤਿਗੁਰਾਂ ਨੇ ਸਾਨੂੰ ਜਿਸ ਬੋਲ ਨਾਲ ਜੋੜਿਆ, ਸਤਿਗੁਰ ਬੋਲ ਹਰ ਨਾਮ ਕਾ, ਨਾਮ ਦਾ ਬੋਲ ਆ, ਇਹਦੇ ਨਾਲ ਜੋੜਿਆ ਤੇ ਇੱਥੋਂ ਪੰਡਾ ਭਰ ਭਰ ਕੇ ਲਾਓ ਤਾਂ ਹੋਵੇ ਨਾਮ ਧਾਰੀ, ਇੱਥੇ ਆਵੇ ਹੀ ਨਾ। ਸਤਿਗੁਰ ਜਗਜੀਤ ਸਿੰਘ ਜੀ ਬਚਨ ਕੀਤਾ, ਕੋਈ ਰਾਗ ਸਿੱਖ ਕੇ ਵਿਦੇਸ਼ਾਂ ਵਿੱਚ ਜਾ ਕੇ ਫਿੱਟ ਹੋ ਗਿਆ ਕਿਸੇ ਦੇ ਗੁਰਦੁਆਰੇ, ਕਿਸੇ ਦੇ ਸ਼ਹਿਰ ਵਿੱਚ, ਕਿਵੇਂ ਬੱਚਿਆਂ ਨੂੰ ਰਾਗ ਸਿੱਖ ਕੇ ਆਇਆ ਭੈਣ ਸਾਹਿਬ ਮੈਂ ਸਿਖਾਊਂਗਾ, ਤੇ ਸਾਡੇ ਨਾਲ ਉਹਦੀ ਸਾਂਝ ਹੀ ਟੁੱਟ ਗਈ। ਸੱਚੇ ਪਾਤਸ਼ਾਹ ਉਪਦੇਸ਼ ਵਿੱਚ ਬਚਨ ਕਰ ਰਹੇ, ਆਪਣੇ ਹੁੰਦਿਆਂ ਬਚਨ ਕੀਤਾ, ਜਿਹਦੀ ਸਾਡੇ ਨਾਲ ਸਾਂਝ ਟੁੱਟ ਗਈ ਉਹ ਤੇ ਗਿਆ ਸਾਡੇ ਕੰਮੋਂ, ਉਹਦਾ ਤੇ ਲੋਕ ਪ੍ਰਲੋਕ ਗਿਆ, ਉਹਦਾ ਨਾ ਇਹ ਥਾਂ ਰਿਹਾ ਨਾ ਉਹ ਥਾਂ ਰਿਹਾ। ਭਾਵੇਂ ਕਿਸੇ ਗੁਣ ਨੂੰ ਲੈ ਕੇ ਚੱਲ ਜਾਏ, ਭਾਵੇਂ ਕਿਸੇ ਹੁਨਰ ਨੂੰ ਲੈ ਕੇ ਚੱਲ ਜਾਏ, ਜਿਹੜਾ ਗੁਰੂ ਨਾਲ ਟੁੱਟ ਗਿਆ। ਇੱਥੇ ਸਾਡੇ ਭੈਣ ਸਾਹਿਬ ਸੰਤ ਕਪੂਰ ਸਿੰਘ ਜੀ, ਉਹਨਾਂ ਦੀ ਸੱਚੇ ਪਾਤਸ਼ਾਹ ਨੇ ਡਿਊਟੀ ਲਾਈ, ਅੰਮ੍ਰਿਤ ਵੇਲੇ ਉੱਠਣ ਦਾ ਬੜਾ ਮਹੱਤਵ ਆ, ਅੰਮ੍ਰਿਤ ਵੇਲੇ ਉੱਠਣ ਦਾ ਬੜਾ ਮਹੱਤਵ ਆ, ਜਿਹੜਾ ਆਪ ਉੱਠੇ ਉਸ ਵੇਲੇ ਤੇ ਦੂਸਰੇ ਨੂੰ ਉਠਾਲੇ ਨਾਮ ਜਪਣ ਵਾਸਤੇ, ਤੇ ਆਪ ਵੀ ਜਪੇ ਨਹਾ ਕੇ, ਦੂਜੇ ਨੂੰ ਆਖੇ ਤੂੰ ਵੀ ਨਹਾ ਕੇ ਜਪ। ਜਦ ਨਾਨਕ ਧੂੜ ਮੰਗੇ ਤਿਸ ਗੁਰ ਸਿੱਖ ਕੀ, ਜੋ ਆਪ ਜਪੇ ਅਵਰਾਹ ਨਾਮ ਜਪਾਵੇ, ਉਸ ਵੇਲੇ ਆਖੇ ਉੱਠ ਕੇ ਤੂੰ ਵੀ ਨਾਮ ਜਪ, ਸਵਾ ਮਨ ਸੋਨੇ ਦਾ ਫਲ ਆਪ ਵੀ ਲਵੇ, ਦੂਜੇ ਨੂੰ ਵੀ ਆਖੇ ਲੁੱਟੋ ਤੁਸੀਂ ਵੀ ਸਾਰਿਆਂ ਨੇ ਸੋਨਾ ਸਵਾ ਸਵਾ ਮਨ ਇਕੱਠਾ ਕਰੋ। ਠਾਲੇ ਲੋਕਾਂ ਨੂੰ ਇਹ ਡਿਊਟੀ ਉਹਦੀ ਲਾਈ ਗਈ। ਕਾਫੀ ਸਮਾਂ ਉਹ ਪੀਪਾ ਖੜਕਾ ਕੇ ਸਾਧ ਸੰਗਤ ਨੂੰ ਠਾਲਦਾ ਰਿਹਾ, ਹਰੀ ਮੰਦਿਰ ਵਿੱਚ ਸੰਗਤ ਆਉਂਦੀ ਰਹੀ, ਗੁਰੂ ਸਾਹਿਬਾਂ ਦੀ ਖੁਸ਼ੀ ਮਿਲਦੀ ਰਹੀ, ਲੋਕ ਨਾਮ ਜਪ ਕੇ ਉੱਚੇ ਭਾਗਾਂ ਵਾਲੇ ਹੁੰਦੇ ਰਹੇ। ਗੁੱਡੀ ਉਹਨਾਂ ਦੀ ਵਿਆਹੀ ਗਈ ਜਰਮਨ ਵਿੱਚ, ਇੱਕ ਇੱਕ ਕਰਕੇ ਸਾਰਾ ਟੱਬਰ ਉੱਥੇ ਚਲ ਗਿਆ। ਸੱਚੇ ਪਾਤਸ਼ਾਹ ਆਖਿਆ ਉਹਨੂੰ ਲਾਇਆ ਸੀ ਪੀਪਾ ਵਜਾਉਣ ਵਾਸਤੇ, ਪਤਾ ਨੀ ਕਿੱਧਰ ਚਲੇ ਗਿਆ ਥਾਲਣ ਵਾਸਤੇ। ਇੱਥੇ ਸ਼ੇਰ ਸਿੰਘ ਹੁੰਦਾ ਤਪਲੇ ਵਾਲਾ, ਅਸੀਂ ਜਦੋਂ ਇੱਥੋਂ ਟੇਡੇ ਵੱਲ ਨੂੰ ਜਾਂਦੇ ਹਾਂ, ਅੱਗੇ ਰਤਨਗੜ੍ਹ ਕੂਮਕਲਾ ਇੱਥੋਂ ਅੱਗੇ ਪਿੰਡ ਆ, ਤੇ ਉਹ ਨਾਲ ਜਾ ਕੇ ਉਹ ਪਿੰਡ ਆ ਉਹਨਾਂ ਦਾ ਕਾਲਸਾਂ, ਉੱਥੋਂ ਉਹ ਆਇਆ ਖੁੱਲਿਆਂ ਦਾ ਬੱਚਾ, ਘਰੋਂ ਨਾਰਾਜ਼ ਹੋ ਕੇ ਆ ਗਿਆ, ਭੈਣ ਸਾਹਿਬ ਇੱਥੇ ਤਾਂ ਆ ਗਿਆ ਕਿ ਇੱਥੇ ਪ੍ਰਸ਼ਾਦਾ ਮਿਲ ਜਾਂਦਾ, ਹੋਰ ਥਾਂ ਤੇ ਪ੍ਰਸ਼ਾਦਾ ਨਹੀਂ ਸੀ ਮਿਲਦਾ। ਤੇ ਸੱਚੇ ਪਾਤਸ਼ਾਹ ਨੇ ਉਸ ਹੀਰੇ ਨੂੰ ਫਿਰ ਤਰਾਸਿਆ, ਉਹਨੂੰ ਫਿਰ ਸੱਚੇ ਪਾਤਸ਼ਾਹ ਤਪਲਾ ਸਿਖਾਇਆ, ਮੇਰੇ ਹੁੰਦਿਆਂ ਮੇਰੇ ਆਇਆ ਤੂੰ ਉਹਨੂੰ ਸਿਖਾਇਆ ਤਪਲਾ, ਸਿਖਾ ਕੇ ਸੱਚੇ ਪਾਤਸ਼ਾਹ ਨੇ ਫਿਰ ਦਰਸ਼ਨ ਸਿੰਘ ਰਾਗੀ ਸੀ ਸੱਚੇ ਪਾਤਸ਼ਾਹ ਸਗੋਂ ਪ੍ਰਤਾਪ ਸਿੰਘ ਦਾ, ਉਹਦੇ ਨਾਲ ਵਜਾਉਣ ਵਾਸਤੇ ਕਿਹਾ, ਜਿੱਦਾਂ ਦਾ ਉਹਨੂੰ ਚਾਹੀਦਾ ਸੀ ਉਦਾਂ ਦਾ ਉਹਦੇ ਕੋਲ ਵਾਇਦਾ ਨਹੀਂ ਸੀ, ਉਹ ਕਈ ਵਾਰ ਚਪੇੜ ਵੀ ਮਾਰਦਾ ਸੀ, ਤੇ ਫਿਰ ਵੀ ਸੱਚੇ ਪਾਤਸ਼ਾਹ ਆਖਿਆ ਨਹੀਂ ਤੂੰ ਏਡੇ ਵੱਡੇ ਰਾਗੀ ਦੇ ਨਾਲ ਉਹਨੂੰ ਜੋੜਿਆ ਕਿ ਇਹਦੇ ਨਾਲ ਵੀ ਤੇਰਾ ਵੀ ਉੱਚਾ ਮਰਤਬਾ ਹੋਵੇ, ਤੈਨੂੰ ਵੀ ਉਨਾ ਹੀ ਮਾਨ ਸਤਿਕਾਰ ਮਿਲੇ। ਫਿਰ ਉਹ ਕਹਿੰਦਾ ਜੀ ਮੈਨੂੰ ਤੇ ਝਿੜਕਾਂ ਪੈਂਦੀਆਂ, ਚਪੇੜ ਵੀ ਪੈਂਦੀ ਹੈ, ਸੱਚੇ ਪਾਤਸ਼ਾਹ ਹੁਕਮ ਕਰਿਆ ਤੇਰਾ ਜਪ ਤਪ ਘੱਟ ਆ, ਤੂੰ ਆਪ ਨਾਮ ਜਪਿਆ ਕਰ ਤੇ ਦੂਜਿਆਂ ਨੂੰ ਜਪਾਇਆ ਕਰ, ਤੂੰ ਉਠਾਲਿਆ ਕਰ ਸਾਰਿਆਂ ਨੂੰ ਸੰਗਤ ਸਵੇਰੇ, ਤੈਨੂੰ ਵੀ ਬਹੁਤਾ ਫਲ ਮਿਲੂਗਾ ਉਹਨਾਂ ਨੂੰ ਵੀ ਮਿਲੂਗਾ। ਉਹ ਬੜਾ ਚਿਰ ਪੀਪਾ ਖੜਕਾਉਂਦਾ ਰਿਹਾ, ਜਦੋਂ ਉਹ ਪੀਪਾ ਖੜਕਾਉਂਦਾ ਰਿਹਾ ਤੇ ਸਗੋਂ ਸੱਚੇ ਪਾਤਸ਼ਾਹ ਵਿਦੇਸ਼ ਵਿੱਚ ਜਾਣਾ ਸੀ, ਰਾਗੀਆਂ ਨੇ ਨਾਲ ਜਾਣਾ ਸੀ, ਉਹਦਾ ਵੀ 10 ਸਾਲ ਦਾ ਵੀਜ਼ਾ ਅਮਰੀਕਾ ਦਾ ਲੱਗਿਆ, ਉਹ ਚਲੇ ਗਿਆ ਉੱਥੇ, ਉੱਥੋਂ ਹੀ ਨਾ ਆਇਆ। ਪਾਤਸ਼ਾਹ ਜੀ ਉਪਦੇਸ਼ ਵਿੱਚ ਕਹਿੰਦੇ ਆ ਕਿ ਸ਼ੇਰ ਸਿੰਘ ਰਾਗੀ ਇੱਥੇ ਪੀਪਾ ਖੜਕਾ ਕੇ ਸੰਗਤ ਨੂੰ ਉਠਾਲਦਾ ਹੁੰਦਾ ਸੀ, ਪਤਾ ਨੀ ਕਿੱਧਰ ਚਲੇ ਗਿਆ। ਸਤਿਗੁਰ ਕੀ ਗਣਤਾ ਘੁਸਦੀ ਹੈ ਤਾਂ ਸਠੌਰ ਨਾ ਠਾਓ। ਕਿੰਨੇ ਸਾਲ ਹੋ ਗਏ ਨਾ ਉਹ ਪੱਕਾ ਹੋਇਆ, ਜੋ ਪੈਸਾ ਕਮਾਇਆ ਸਭ ਉੱਥੇ ਹੀ ਲੱਗ ਗਿਆ, ਤੇ ਸੱਚੇ ਪਾਤਸ਼ਾਹ ਉਪਦੇਸ਼ ਚ ਇਹ ਗੱਲ ਕਰਕੇ ਪਤਾ ਨਹੀਂ ਕਿੱਥੇ ਚਲ ਗਿਆ। ਹੁਣ ਗੁਰੂ ਅੰਤਰਜਾਮੀ ਹੋਵੇ, ਸਾਰੀ ਸ੍ਰਿਸ਼ਟੀ ਦਾ ਮਾਲਕ ਹੋਵੇ, ਜਿਹੜੇ ਕੰਮ ਤੇ ਲਾਇਆ ਸੀ ਉਹ ਨਹੀਂ ਲੱਗਿਆ, ਤੇ ਸੱਚੇ ਪਾਤਸ਼ਾਹ ਕਹਿਤਾ ਪਰ ਪਤਾ ਨਹੀਂ ਕਿੱਥੇ ਚਲ ਗਿਆ। ਉਪਦੇਸ਼ ਵਿੱਚ ਭਾਵੇਂ ਅੱਜ ਸੁਣ ਲਓ, ਮੇਰੇ ਤੇ ਕੋਈ ਇਤਰਾਜ਼ ਕਰੇ ਜਾਂ ਨਾ ਕਰੇ, ਮੈਂ ਸੁਣਿਆ ਤੇ ਮੈਂ ਕਹਿਤਾ ਕਿ ਪਤਾ ਨਹੀਂ ਕਿੱਥੇ ਚਲ ਗਿਆ। ਗੁਰੂ ਜਿੱਥੇ ਸਿੱਖ ਨੂੰ ਲਾਉਂਦਾ, ਜੇ ਉਹ ਸਿੱਖ ਕਰੇ ਤੇ ਫਿਰ ਗੁਰੂ ਦੀ ਖੁਸ਼ੀ ਹੁੰਦੀ ਆ, ਤੇ ਸਿੱਖ ਨੂੰ ਵੀ ਲੋਕ ਪ੍ਰਲੋਕ ਦਾ ਸੁੱਖ ਹੁੰਦਾ। ਜਿੱਤ ਕੋ ਲਾਇਆ ਤੇ ਤਹੀ ਲਾਗਾ, ਤੈਸੇ ਕਰਮ ਕਮਾਵੇ। ਤੇ ਮੈਂ ਗੱਲ ਇਹ ਕਰ ਰਿਹਾ ਕਿ ਸਤਿਗੁਰਾਂ ਨੇ ਇੱਥੇ ਲਾਇਆ, ਇੱਥੋਂ ਭਰ ਲਓ ਪੰਡਾ, ਇੱਥੇ ਲਾਇਆ, ਇੱਥੋਂ ਬੋਲ ਤੋਂ ਚੱਕ ਲਓ ਜਿੰਨਾ ਚੱਕ ਹੁੰਦਾ, ਜੁਗਾ ਪ੍ਰਜੰਤ ਇਹਨੇ ਫਿਰ ਸੁੱਖ ਦੇਣਾ। ਕਿੰਨੇ ਯੁੱਗ ਲੰਘ ਜਾਣ, ਕਿੰਨੇ ਕਲਪ ਲੰਘ ਜਾਣ, ਇਹ ਕਮਾਈ ਫਿਰ ਕਦੀ ਨਹੀਂ ਮੁੱਕਣ ਵਾਲੀ। ਪਰ ਸਮਾਂ ਕਿੰਨਾ ਕਿਹਾ, ਇਹ ਚੇਤਾਵਨੀ ਆ ਕਿ ਜੋ ਹੁਣ ਲੁੱਟ ਹੁੰਦਾ, ਜੋ ਹੁਣ ਭਰ ਹੁੰਦਾ, ਜੋ ਹੁਣ ਲੈ ਹੁੰਦਾ, ਇਹ ਲੈ ਲਓ। ਕਦੋਂ ਇੱਥੋਂ ਸੁਨੇਹਾ ਮਿਲ ਜਾਣਾ, ਕਦੋਂ ਇੱਥੋਂ ਜਾਣ ਦਾ ਵਿਗਲ ਵੱਜ ਜਾਣਾ, ਇਹ ਕਿਸੇ ਨੂੰ ਨਹੀਂ ਪਤਾ। ਥੋੜਾ ਸਮਾਂ ਤੇ ਮੈਂ ਗੱਲ ਕਰਦਾ ਪਿਆ, ਸਗੋਂ ਸੱਚੇ ਪਾਤਸ਼ਾਹ ਬਖਸ਼ਿਸ਼ ਕਰਨ। ਬਹੁਤ ਸਿੱਖ ਆਏ ਜਿਨ੍ਹਾਂ ਜਿਨ੍ਹਾਂ ਨੇ ਉਹਨਾਂ ਲਾਹਾ ਲਿਆ। ਸਤਿਗੁਰੂ ਅਜੀਤ ਸਿੰਘ ਜੀ ਬਚਨ ਕਰਦੇ ਸੀ, ਇੱਥੋਂ ਲੈ ਕੇ ਜਾਣ ਵਾਲੀਆਂ ਤਿੰਨੇ ਚੀਜ਼ਾਂ ਨੇ ਪੁੰਨ ਕੀਤਾ ਹੋਇਆ, ਦਾਨ ਕੀਤਾ ਹੋਇਆ ਤੇ ਨਾਮ ਜਪਿਆ, ਹੋਰ ਕੁਛ ਨਾਲ ਨਹੀਂ ਜਾਣਾ ਹੈਗਾ। ਤੇ ਇਹ ਕਰਨ ਦਾ ਸਾਨੂੰ ਤੁਹਾਨੂੰ ਸਾਰਿਆਂ ਨੂੰ ਸਮਾਂ ਮਿਲਿਆ। ਲੋਕ ਪੈਸਾ ਇਕੱਠਾ ਕਰਨ ਲੱਗੇ ਹੋਏ, ਲੋਕ ਆਪਣਾ ਨਾਮ ਬਣਾਉਣ ਲੱਗੇ ਹੋਏ ਕਿ ਮੇਰਾ ਨਾਂ ਦੁਨੀਆਂ ਤੇ ਆ ਜਾਏ, ਮੈਂ ਬਹੁਤਾ ਸੇਠ ਆ, ਬਹੁਤਾ ਸਰਮਾਏਦਾਰ ਆ, ਜਾਂ ਬਹੁਤਾ ਗੁਣਵਾਨ ਆ, ਜਾਂ ਇੰਜੀਨੀਅਰ ਆ, ਡਾਕਟਰ ਆ, ਨਾਮ ਨਾ ਕਮਾ ਰਹੇ ਆ, ਪਰ ਉਹ ਨਾਮ ਨਹੀਂ ਨਾਲ ਜਾਣਾ, ਆ ਜਪਿਆ ਹੋਇਆ ਨਾਮ ਨਾਲ ਜਾਣਾ। ਤੇ ਇਹ ਚਾਨਣਾ, ਇਹ ਗਿਆਨ ਤੁਹਾਨੂੰ ਨਾਮ ਧਾਰੀਆਂ ਨੂੰ ਥੋੜਿਆਂ ਜਿਹਾ ਨੂੰ ਪਤਾ ਕਿ ਜਿਹੜੇ ਗੁਰੂ ਨਾਲ ਮਿਲ ਕੇ ਨਾਮ ਜਪਣਗੇ। ਮੈਂ ਗੱਲ ਕਰ ਰਿਹਾ ਸੀ ਬੇਸ਼ ਧਾਰਿਆ ਹੋਇਆ, ਅੱਜ ਦੇ ਪ੍ਰਕਰਨ ਵਿੱਚ ਇਹ ਗੱਲ ਚੱਲਦੀ ਪਈ ਆ ਕਿ ਸੱਚੇ ਪਾਤਸ਼ਾਹ ਕਿੱਥੇ ਗਏ, ਸਿੱਧਾਂ ਕੋਲ, ਤੇ ਸਿੱਧ ਉੱਠਦੇ ਸੀ, ਲੋਕ ਉਹਨਾਂ ਦੇ ਪਿੱਛੇ ਲੱਗਦੇ ਸੀ, ਮੱਥਾ ਟੇਕਦੇ ਸੀ, ਧਨ ਪਦਾਰਥ ਉਹ ਲੈ ਕੇ ਪਹਾੜਾਂ ਤੇ ਚੜ੍ਹ ਜਾਂਦੇ ਸੀ, ਫਿਰ ਆ ਜਾਂਦੇ ਸੀ ਜਦੋਂ ਮੁੱਕ ਜਾਂਦਾ ਸੀ, ਤੇ ਫਿਰ ਛੋਟੀ ਮੋਟੀ ਕੋਈ ਕਰਾਮਾਤ ਵਿਖਾਉਂਦੇ ਸੀ, ਫਿਰ ਚੜਾਵਾ ਚੜ੍ਹਦਾ ਸੀ, ਫਿਰ ਚਲੇ ਜਾਂਦੇ ਸੀ। ਸੱਚੇ ਪਾਤਸ਼ਾਹ ਹੁਕਮ ਕੀਤਾ, ਨਾ ਤੁਸੀਂ ਆਪ ਰਾਏ ਪਏ, ਨਾਲ ਇਹਨਾਂ ਨੂੰ ਖੁੰਝਾ ਦਿੱਤਾ, ਇਹ ਕੀ ਪਖੰਡ ਫੜਿਆ। ਇੱਥੋਂ ਅੱਜ ਦੀ ਕਥਾ ਆਰੰਭ ਹੋਈ ਹੈ ਜੀ।
ਦੰਭ ਤਾਰ ਕਰ ਜਗ ਦਿਖਰਾਵੋ,
ਇਹ ਪਖੰਡ ਉੱਡ ਜਾਣਾ, ਧਰਤੀ ਵਿੱਚ ਵੜ ਜਾਣਾ, ਅੱਗ ਤੇ ਤੁਰਨਾ, ਪਾਣੀ ਚ ਵੜ ਜਾਣਾ, ਇਹ ਪਖੰਡ ਆ, ਇਹ ਨਾ ਲੋਕਾਂ ਨੂੰ ਵਿਖਾਓ, ਏਦਾਂ ਕਰਿਆ ਕੁਛ ਨੀ ਹੋਣ ਵਾਲਾ।
ਲੋਕਨ ਮੈਂ ਨਿਜ ਮਾਨ ਵਧਾਵੋ,
ਇਹਦੇ ਨਾਲ ਮਾਨ ਤੇ ਵਾਧਾ, ਲੋਕ ਤੇ ਕਹਿਣਗੇ ਬੜਾ ਸੰਤਾ ਬਈ, ਇਹ ਵੇ ਉੱਡ ਜਾਂਦਾ, ਇਹ ਮਾਨ ਤੇ ਵਾਧਾ ਆ, ਪਰ ਦਰਗਾਹ ਚ ਕੋਈ ਥਾਂ ਨੀ ਬਣਦਾ ਇਹਦੇ ਨਾਲ।
ਭੇਖ ਕੂੜ ਨਾ ਹਿਰਦੈ ਕਮਾਵੋ,
ਇਹ ਝੂਠਾ ਕੂੜਾ ਭੇਖ ਆ, ਇਹ ਨਾ ਤੁਸੀਂ ਕਰੋ, ਇਹਦੇ ਨਾਲ ਇੱਥੇ ਤੇ ਉੱਥੇ ਕੋਈ ਥਾਂ ਨੀ ਬਣਦਾ ਪਿਆ।
ਨਾਮ ਜਪੇ ਬਿਨ ਕਿਉ ਸੱਚ ਪਾਵੋ,
ਆ ਜਿਹੜਾ ਨਾਮ ਤੁਸੀਂ ਜਪਦੇ ਆ, ਨਾਮ ਧਾਰੀ ਸਤਿਗੁਰਾਂ ਦੇ ਹੁਕਮ ਨਾਲ, ਇਸ ਜਪੇ ਤੋਂ ਬਿਨਾ ਨਹੀਂ ਮੁਕਤੀ ਹੋਣੀ, ਨਹੀਂ ਗਤੀ ਹੋਣੀ, ਨਹੀਂ ਦਰਗਾਹ ਚ ਥਾਂ ਮਿਲਣਾ।
ਜਗਤ ਅਸਤ ਲਖਤ ਹੈ ਜੋ,
ਜਿਹੜੇ ਜਿਹੜੇ ਜਾਣਦੇ ਆ ਕਿ ਇਹ ਜਗਤ ਜਿਹੜਾ ਇਹ ਸੱਤਿਆ ਵਾਲਾ ਨਹੀਂ ਹੈ, ਇਹ ਬਾਹਰੋਂ ਲਾਈਟ ਆ ਰਹੀ ਆ, ਜਦੋਂ ਚਲੀ ਜਾਏਗੀ ਫਿਰ ਇਹ ਹਨੇਰਾ ਹੋ ਜਾਣਾ, ਇੱਥੇ ਕੁਛ ਨਹੀਂ ਰਹਿਣਾ, ਇਹ ਅਸਤ ਆ, ਇਹ ਸੱਤਿਆ ਵਾਲਾ ਨਹੀਂ ਹੈ।
ਮਾਨ ਹੇਤ ਦੰਭ ਕਰੈ ਨਸੋ,
ਜਿਹਨੂੰ ਪਤਾ ਨਾ ਇਹ ਅਸਤ ਆ, ਥੋੜਾ ਸਮਾਂ ਰਹਿਣ ਵਾਲੀ ਦੇਹੀ ਆ, ਥੋੜਾ ਸਮਾਂ ਇੱਥੇ ਰਹਿਣਾ ਤੇ ਇੱਥੋਂ ਕੁਛ ਚੰਗੀ ਚੀਜ਼ ਆ ਉਹ ਲੈ ਜਾਓ, ਉਹ ਨਹੀਂ ਮਾਨ ਕਰੇਗਾ, ਉਹ ਨਹੀਂ ਇਸ ਤਰ੍ਹਾਂ ਦੇ ਕਰਮ ਕਰੇਗਾ।
ਇੱਕ ਮਨ ਹੈ ਜੋ ਨਾਮ ਜਪਾਹੀ,
ਜਿਹੜੇ ਇੱਕ ਮਨ ਹੋ ਕੇ ਨਾਮ ਜਪਣਗੇ। ਮੈਂ ਗੱਲ ਕਰ ਰਿਹਾ ਸੀ ਸਿੱਧਾਂ ਦੀ, ਇਹ ਉੱਡਦੇ ਸੀ ਤੇ ਲੋਕ ਇਹਨਾਂ ਦੇ ਪਿੱਛੇ ਲੱਗਦੇ ਸੀ। ਅੱਜ ਹੀ ਮੈਂ ਆਪਣੇ ਸਾਥੀਆਂ ਨਾਲ ਆਪਣੇ ਦਫ਼ਤਰ ਚ ਬੈਠਾ ਇਹ ਗੱਲ ਕਰ ਰਿਹਾ ਸੀ ਕਿ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਜੀ, ਇੱਕ ਵਾਰੀ ਸਭ ਕਹੋ ਧੰਨ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ। ਸਤਿਗੁਰੂ ਜਗਜੀਤ ਸਿੰਘ ਜੀ ਬਚਨ ਕੀਤਾ ਕਿ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਮੈਨੂੰ ਸਵਾਮੀ ਤਖ਼ਤ ਸਿੰਘ ਦੀ ਬੜੀ ਸੰਗਤ ਕਰਾਈ, ਜਦੋਂ ਮੈਨੂੰ ਮਿਲਣ ਕਾਕਾ ਇਹਨਾਂ ਸੰਤਾਂ ਦੀ ਸੰਗਤ ਕਰਿਆ ਕਰ। ਸਤਿਗੁਰੂ ਪ੍ਰਤਾਪ ਸਿੰਘ ਜੀ ਜਦੋਂ ਵੀ ਸਤਿਗੁਰੂ ਜਗਜੀਤ ਸਿੰਘ ਨੂੰ ਬਾਲ ਅਵਸਥਾ ਵਿੱਚ ਮਿਲਦੇ ਸੀ ਨਾ, ਜਵਾਨੀ ਅਵਸਥਾ ਵਿੱਚ, ਉਹਦੇ ਕਹਿਣਾ ਕਾਕਾ ਇਹਨਾਂ ਸੰਤਾਂ ਦੀ ਸੰਗਤ ਕਰਿਆ ਕਰ, ਵਿਹਲਾ ਸਮਾਂ ਇਹਨਾਂ ਕੋਲ ਬੈਠਿਆ ਕਰ। ਤੇ ਸਤਿਗੁਰੂ ਜਗਜੀਤ ਸਿੰਘ ਜੀ ਉਹਨਾਂ ਦੀ ਇੱਕ ਗੱਲ ਦੱਸਦੇ ਆ, ਜਿਹਨਾਂ ਕੋਲ ਸੱਚੇ ਪਾਤਸ਼ਾਹ ਸੰਗਤ ਕਰਕੇ ਬੈਠਦੇ ਰਹੇ, ਉਹਨਾਂ ਦੀ ਗੱਲ ਦੱਸਦੇ ਆ, ਕਹਿੰਦੇ ਸਵਾਮੀ ਤਖ਼ਤ ਸਿੰਘ ਜੀ ਇਹ ਨਾਮ ਬਹੁਤ ਜਪਦੇ ਸੀ, ਚਿਹਰਾ ਲਾਲ ਸੂਹਾ ਗੋਰਾ ਚਿੱਟਾ ਰੰਗ, ਤੇ ਇੱਥੋਂ ਉੱਡਣਾ ਸਤਿਗੁਰੂ ਰਾਮ ਸਿੰਘ ਦੇ ਦਰਸ਼ਨ ਕਰ ਆਉਣੇ ਜਦੋਂ ਜੀ ਕਰਨਾ ਉਦੋਂ। ਇੱਕ ਵਾਰੀ ਇੱਥੋਂ ਗਏ ਕਲਕੱਤੇ, ਜਿੱਥੇ ਜਾ ਕੇ ਇਹਨਾਂ ਨੇ ਡੇਰਾ ਕੀਤਾ, ਜਲ ਪਾਣੀ ਛਕਣਾ ਹੋਏਗਾ ਜਾਂ ਸਾਧ ਦੀ ਮੌਜ ਆਈ, ਹਰਿਆਈ ਦੇਖੀ ਹੋਏਗੀ, ਉੱਥੇ ਜੀ ਕਰ ਪਿਆ, ਥੋੜ੍ਹੇ ਚਿਰ ਇੱਥੇ ਰਹਿੰਦੇ ਹਾਂ। ਅਤੇ ਕੁਛ ਲੋਕ ਆ ਕੇ ਕੋਲ ਬੈਠ ਗਏ ਕਿ ਇਹ ਤੇ ਕੋਈ ਦਿਵਯ ਮੂਰਤੀ ਆ, ਬਾਹਰੋਂ ਆਈ ਹੈ, ਸਾਡੇ ਦੇਸ਼ ਦਾ ਬੰਦਾ ਨੇ, ਇਹ ਚਰਨਾਂ ਤੇ ਸਿਰ ਚੁਕਾਇਆ। ਸੰਤਾਂ ਨੂੰ ਉਹਨਾਂ ਬਿਹਾਰੀ ਲੋਕਾਂ ਤੇ ਦਇਆ ਆ ਗਈ, ਆਖਿਆ ਇਹ ਨਾਮ ਬੜੀ ਵੱਡੀ ਸ਼ਕਤੀ ਹੈ, ਲਿਆਓ ਤੁਹਾਨੂੰ ਵੀ ਦੱਸੀਏ। ਗੁਰਮੰਤਰ ਕੰਨ ਵਿੱਚ ਦਿੱਤਾ, ਜਪੋ ਨਾਮ। ਉਹ ਵੀ ਨਹਾ ਕੇ ਸੰਤਾਂ ਕੋਲ ਬਹਿ ਕੇ ਨਾਮ ਜਪਣ ਲੱਗ ਪਏ। ਸੰਤੋ ਉਹਨਾਂ ਨਾਲ ਬੜਾ ਪਿਆਰ ਪੈ ਗਿਆ ਕਿ ਇਹਨਾਂ ਨੂੰ ਚੰਗੀਆਂ ਆਦਤਾਂ ਪਾ ਕੇ ਫਿਰ ਹੀ ਗਾਂਹ ਚੱਲਾਂਗੇ। ਅੰਗਰੇਜ਼ ਉਦੋਂ ਸਿੱਖਾਂ ਨੂੰ ਲੱਭਦੇ ਸੀ, ਉਹਨਾਂ ਨੇ ਜਦੋਂ ਸੰਤਾਂ ਨੂੰ ਵੇਖ ਲਿਆ ਤੇ ਉਹਨਾਂ ਨੇ ਪਕੜ ਲਿਆ। ਸੰਤ ਰੋਜ਼ ਭੈਣ ਸਾਹਿਬ ਆਉਂਦੇ ਸੀ ਉੱਥੋਂ ਕਲਕੱਤੇ ਤੋਂ, 2000 ਕਿਲੋਮੀਟਰ ਤੋਂ, ਇੱਥੋਂ ਲੰਗਰੋਂ ਪ੍ਰਸ਼ਾਦਾ ਛਕ ਜਾਣਾ, ਉਹਨਾਂ ਵਾਸਤੇ ਵੀ ਲੈ ਜਾਣਾ ਦਾਲਾ ਪ੍ਰਸ਼ਾਦਾ ਆਪਣੇ ਗਲ ਵਿੱਚ ਪਾ ਕੇ ਛਕਾ ਦੇਣਾ, ਉਹਨਾਂ ਨੂੰ ਰੋਜ਼ ਆਉਣਾ, ਰੋਜ਼ ਚਲੇ ਜਾਣਾ। ਉਹਨਾਂ ਨੂੰ ਪਤਾ ਸੀ ਬਿਹਾਰੀ ਲੋਕਾਂ ਨੂੰ ਕਿ ਪੰਜਾਬ ਸੰਤ ਜਾਂਦੇ ਆ ਜਾਂਦੇ ਜਦੋਂ ਮਰਜ਼ੀ ਜਾਂਦੇ ਆ। ਉਹ ਕਹਿੰਦੇ ਨਾ ਪਕੜੋ ਇਹਨਾਂ ਨੂੰ, ਨਾ ਪਕੜੋ। ਕਹਿੰਦੇ ਕਿਉਂ ਨਾ ਪਕੜੀਏ, ਵੈਲ ਕਿਉਂ ਨਾ ਪਕੜੀਏ ਇਹਨਾਂ ਨੂੰ, ਉਹ ਕਹਿੰਦੇ ਆ। ਉਹ ਕਹਿੰਦੇ ਇਹ ਤੇ ਉੱਡ ਜਾਂਦੇ ਜਦੋਂ ਜੀ ਕਰਦਾ, ਇਹਨਾਂ ਨੂੰ ਨੀ ਕੋਈ ਬੰਧਨ ਪਾ ਸਕਦਾ, ਨਾਮ ਦੀ ਸ਼ਕਤੀ, ਇਹ ਨਾਮ ਜਪਦੇ ਆ। ਉਹ ਲੈ ਤੇ ਗਏ, ਜਿਹੜਾ ਜੇਲਰ ਸੀ ਨਾ ਵੱਡਾ ਅਫਸਰ, ਉਹਨੂੰ ਜਾ ਕੇ ਕਹਿੰਦੇ ਕਿ ਇਹਨਾਂ ਦੇ ਚੇਲੇ ਇੱਦਾਂ ਕਹਿੰਦੇ ਆ। ਉਹਨਾਂ ਨੇ ਪਾ ਕੇ ਨਾ ਲੱਤਾਂ ਨੂੰ ਬੇੜੀਆਂ, ਹੱਥਾਂ ਨੂੰ ਹੱਥ ਕੜੀਆਂ ਚੰਗੀ ਤਰ੍ਹਾਂ ਜਕੜ ਕੇ, ਆਖਿਆ ਬਾਬਾ ਅਸੀਂ ਸੁਣਿਆ ਤੂੰ ਉੱਡ ਜਾਣਾ। ਉਹ ਕਹਿੰਦਾ ਮੈਨੂੰ ਤੇ ਪਤਾ ਨੀ, ਇਹ ਨਾਮ ਦੀ ਸ਼ਕਤੀ ਆ, ਜਦੋਂ ਅੰਦਰ ਆਊਗਾ ਦੇਖੀ ਜਾਊਗੀ। ਜਦੋਂ ਉਹਨਾਂ ਦੇ ਮਨ ਵਿੱਚ ਚੇਤਾ ਆਇਆ ਉਹਨਾਂ ਭਜਨ ਦਾ, ਜਦੋਂ ਨਾਮ ਲਿਆ, ਜਦੋਂ ਉਹਦੇ ਨਾਲ ਜੁੜੇ, ਉਸੇ ਵੇਲੇ ਸਭ ਬੇੜੀਆਂ ਬੰਧਨ ਟੁੱਟ ਗਏ। ਟੁੱਟੇ ਬੰਧਨ ਜਾਸ ਕੇ ਹੋਰ ਹੋਆ ਸਾਧੂ ਸੰਗ। ਜਦੋਂ ਸਾਧੂ ਦਾ ਸੰਗ ਨਾਮ ਨਾਲ ਹੋ ਗਿਆ, ਗੁਰੂ ਨਾਲ ਹੋ ਗਿਆ, ਉਹ ਬੰਧਨ ਤੇ ਸਾਰੇ ਟੁੱਟ ਗਏ। ਉਸਦੇ ਹੱਥਕੜੀਆਂ ਬੇੜੀਆਂ ਸਭ ਲੈ ਕੇ ਜਾ ਪਈਆਂ, ਜਿੰਦਰੇ ਖੁੱਲ ਗਏ। ਉਹ ਕਹਿੰਦੇ ਚੱਲੇ ਆ ਜੀ ਮੈਂ। ਉਹਨਾਂ ਦੇ ਵੇਹਦੇ ਹੀ ਆਕਾਸ਼ ਨੂੰ ਉੱਡ ਗਏ। ਕਾਫੀ ਦਿਨ ਇਸ ਤਰ੍ਹਾਂ ਆਉਣ ਜਾਣ ਬਣਿਆ ਰਿਹਾ, ਫਿਰ ਨੀ ਉਹਨਾਂ ਨੇ ਫੜਿਆ। ਉੱਥੋਂ ਫਿਰ ਸਤਿਗੁਰੂ ਰਾਮ ਦਾ ਦਰਸ਼ਨ ਕਰਨ ਲੰਗੂਰ ਚਲੇ ਗਏ। ਸਤਿਗੁਰ ਸੱਚੇ ਪਾਤਸ਼ਾਹ ਮੂੰਹ ਬਲੇ ਨੂੰ ਕਰ ਲਿਆ। ਉਹ ਕਹਿੰਦੇ ਵੀ ਪੰਜਾਬ ਤੋਂ ਆਇਆ, ਤੇ ਕਹਿੰਦੇ ਤੂੰ ਕਿਹੜਾ ਪੰਜਾਬ ਤੋਂ ਆਇਆ ਤੇ ਟ੍ਰੇਨ ਤੇ ਚੜ ਕੇ ਆ ਗਿਆ, ਆਇਆ ਤੇ ਨਾਮ ਦੀ ਸ਼ਕਤੀ ਤੇ ਕਿਸਾਨ ਕੀਤਾ ਤੂੰ। ਉਹ ਮਨਾਉਂਦਾ ਸੱਚੇ ਪਾਤਸ਼ਾਹ ਨੂੰ। ਸੱਚੇ ਪਾਤਸ਼ਾਹ ਕਹਿੰਦੇ ਜੇ ਮੈਨੂੰ ਮਨਾਉਣਾ, ਮੇਰੀ ਖੁਸ਼ੀ ਲੈਣੀ ਆ, ਤੇ ਚੱਲ ਫਿਰ ਉਸੇ ਜੇਲ੍ਹ ਵਿੱਚ। ਉਸੇ ਜੇਲ੍ਹ ਵਿੱਚ ਉਹਨਾਂ ਨੂੰ ਜਾ ਕੇ ਆਖੋ ਕਿ ਮੈਨੂੰ ਤੁਸੀਂ ਪਕੜਿਆ ਆ, ਤੇ ਇਹਦੀ ਕੀ ਸਜ਼ਾ ਆ। ਜੋ ਉਹ ਸਜ਼ਾ ਦੇਣ, ਉਹਨਾਂ ਵਿੱਚ ਰਹਿ ਕੇ ਕਮਾਈ ਕਰਕੇ ਜੋ ਦੇਣ, ਉਹਦੇ ਚੋਂ ਖਾ ਕੇ ਟਾਈਮ ਪਾਸ ਕਰਨਾ, ਉੱਥੇ ਬਹਿ ਕੇ ਨਾਮ ਜਪਣਾ। ਮਰਜ਼ੀ ਨਹੀਂ ਕਰਨੀ ਜਿੱਦਾਂ ਉਹ ਕਹਿਣ ਉੱਦਾਂ ਕਰਨਾ। ਆਖਿਆ ਸੱਚੇ ਪਾਤਸ਼ਾਹ ਫਿਰ ਤੁਸੀਂ ਰਾਜੇ? ਕਹਿੰਦੇ ਹਾਂ ਮੈਂ ਤਾਂ ਰਾਜੀ ਹਾਂ। ਸਿੱਖ ਦਰਸ਼ਨ ਕਰਨ ਗਿਆ, ਜੇਲ੍ਹ 'ਚ ਭੇਜ ਦਿੱਤਾ। ਫਿਰ ਆ ਗਿਆ ਜੇਲ੍ਹ 'ਚ, ਆਖਿਆ ਨਹੀਂ ਇੱਦਾਂ ਉੱਡ ਕੇ ਨਹੀਂ ਵਿਖਾਉਣਾ ਲੋਕਾਂ ਨੂੰ, ਇਹ ਪਖੰਡਾ ਨਹੀਂ ਕਰਨਾ, ਚਲੇ ਜਾਓ ਜੇਲ੍ਹ 'ਚ। ਆ ਗਏ ਕਲਕੱਤੇ, ਜਦੋਂ ਜੇਲ੍ਹ ਵਿੱਚ ਆਏ ਨਾ, ਤਾਂ ਆਖਿਆ ਜੀ ਮੈਨੂੰ ਹੱਥਕੜੀਆਂ ਲਾ ਲਓ, ਮੇਰੇ ਗੁਰੂ ਦਾ ਹੁਕਮ ਨਹੀਂ ਹੈ ਇਸ ਤਰ੍ਹਾਂ ਜਾਣ ਦਾ, ਅਤੇ ਇਹਦੀ ਜੋ ਸਜ਼ਾ ਹੈ ਮੈਨੂੰ ਦਿਓ। ਅਤੇ ਉਹਨਾਂ ਨੇ ਆਖਿਆ ਇਹਦੀ ਸਜ਼ਾ ਫਿਰ ਇਹ ਆ ਕਿ ਫਿਰ ਪਿਸ਼ੌਰ ਤੋਂ ਲੈਣ ਬਣਦੀ, ਜਿਹੜੀ ਇੱਧਰ ਨੂੰ ਆਉਂਦੀ ਹੈ ਟ੍ਰੇਨ ਦੀ ਪਟੜੀ, ਅਤੇ ਉਹਦੇ 'ਤੇ ਲੈਣ 'ਤੇ ਹੋਰ ਵਿਛਾਈ ਕਰਨੀ ਹੈ ਦੂਜੀ ਲੈਣ ਦੀ ਪਟੜੀ, ਉੱਥੇ ਤੈਨੂੰ ਪੱਥਰ ਕੁੱਟਣੇ ਪੈਣਗੇ 1.5 ਸਾਲ। ਕਹਿੰਦਾ ਜੀ ਮੈਨੂੰ ਮਨਜ਼ੂਰ ਆ, ਭਾਵੇਂ ਮੈਨੂੰ ਹੱਥਕੜੀਆਂ ਬੇੜੀਆਂ ਲਾ ਦਿਓ, ਭਾਵੇਂ ਖੁੱਲ੍ਹਾ ਛੱਡ ਦਿਓ, ਮੈਂ ਨਹੀਂ ਜਾਂਦਾ 1.5 ਸਾਲ। ਜੋ ਦਊਂਗੇ ਖਾਊਂਗਾ, ਅਤੇ ਮੈਂ ਇੱਥੇ ਹੀ ਪੱਥਰ ਤੋੜਦਾ ਰਹੂੰਗਾ ਦਿਨ ਰਾਤ, ਮੇਰੇ ਗੁਰੂ ਦਾ ਹੁਕਮ ਨਹੀਂ ਜਾਣਦਾ। ਬਿਨਾਂ ਬੰਧਨਾਂ ਤੋਂ ਕੈਦੀ ਹੋਵੇ ਬੰਦਾ, ਉਹ ਬੰਨਣ ਨਾ, ਅਤੇ 1.5 ਸਾਲ ਉੱਥੇ ਪੱਥਰ ਕੁੱਟਦੇ ਰਹੇ, ਇਸ ਤਰ੍ਹਾਂ ਪੱਥਰ ਤੋੜੇ ਕਿ ਨਾ ਬਈ ਇਹਨਾਂ ਦਾ ਖਾਨੇ ਆ, ਗੁਰੂ ਦਾ ਹੁਕਮ ਆ, ਨਾਲੇ ਭਜਨ ਕਰਨਾ, 12 ਘੰਟੇ ਡਿਊਟੀ ਜੇ ਦਿੰਦੇ ਆ ਤੇ 14 ਲਾ ਕੇ ਆਉਂਦੇ ਆ, ਘੱਟ ਨਹੀਂ। ਪਿਸ਼ਾਬ ਕਰਨ ਜਾਏ ਉਹ ਵੀ ਟਾਈਮ ਵਿੱਚ ਜੋੜ ਦਿੱਤਾ, ਜੰਗਲ ਮੈਦਾਨ ਗਏ ਤੇ ਉਹ ਵੀ ਟਾਈਮ ਵਿੱਚ ਜੋੜ ਦਿੱਤਾ ਕਿ ਇੰਨਾ ਟਾਈਮ ਮੈਂ ਕੁਤਾਹੀ ਕਰਕੇ ਆਇਆ ਤੇ ਇਹ ਟਾਈਮ ਮੈਂ ਇਹਨਾਂ ਨੂੰ ਦੇਣਾ ਜਿੰਨਾ ਹੁਕਮ ਆ। ਗੁਰੂ ਦੇ ਹੁਕਮ ਨੂੰ ਭੈ ਵਿੱਚ ਰਹਿ ਕੇ ਬਿਨਾਂ ਬੰਧਨਾਂ ਤੋਂ ਉਹਨਾਂ ਦੇ ਪੱਥਰ 1.5 ਸਾਲ ਤੋੜੇ, ਜਿਹਦੀ ਸੰਗਤ ਸਤਿਗੁਰੂ ਜਗਜੀਤ ਸਿੰਘ, ਸਤਿਗੁਰੂ ਪ੍ਰਤਾਪ ਸਿੰਘ ਜੀ ਕਰਾ ਰਿਹਾ ਕਿ ਕਾਕਾ ਤੂੰ ਇਹਦੀ ਸੰਗਤ ਕਰਿਆ ਕਰ। ਔਰ ਸਤਿਗੁਰਾਂ ਨੇ ਸਾਨੂੰ ਇਹ ਸਿੱਖਿਆ ਦਿੱਤੀ, ਉੱਡਣਾ ਨਹੀਂ, ਵਿਖਾਉਣਾ ਨਹੀਂ। ਸਾਡੇ ਕੋਲ ਮਲਕੀਤ ਸਿੰਘ ਮਸਤਾਨਾ ਜੀ ਹੁੰਦੇ ਸੀ, 5 ਸਾਲ ਲਗਾਤਾਰ ਨਾਮ ਜਪਿਆ, 5 ਸਾਲ ਬੋਲਦੇ ਨਹੀਂ ਸੀ, ਗੱਲ ਨਹੀਂ ਸੀ ਕਰਦੇ, ਲਗਾਤਾਰ 5 ਸਾਲ ਜਪਿਆ। ਕੈਨੇਡਾ ਵਿੱਚੋਂ ਨੌਕਰੀਆਂ ਛੱਡ ਛੱਡ ਕੇ ਆ ਗਿਆ, ਵੱਡੀਆਂ ਵੱਡੀਆਂ ਨੌਕਰੀਆਂ ਆ ਗਏ। ਇੱਥੇ ਜਦੋਂ ਰਹਿਣ ਲੱਗ ਪਏ, 5 ਸਾਲ ਮੇਰੇ ਵਹਿੰਦਿਆਂ ਨਾਮ ਜਪਿਆ। ਫਿਰ ਸੱਚੇ ਪਾਤਸ਼ਾਹ ਦਾ ਆਸਣ ਵਿਛਾਉਂਦੇ ਸੀ, ਉਹ ਟੇਪ ਉਪਦੇਸ਼ ਵੀ ਉਹਨਾਂ ਲਾਉਣਾ, ਆਸਣ ਚੱਕ ਕੇ ਲੈ ਜਾਣਾ ਸਿਰ ਤੇ ਰੱਖ ਕੇ, ਚੌਰੀ ਰੱਖ ਦੇਣੀ, ਫਿਰ ਭਜਨ ਕਰਦੇ ਰਹਿਣਾ, ਰਾਤ ਵੀ ਭਜਨ ਕਰਦੇ ਰਹਿਣਾ, ਤੜਕੇ ਆਸ ਕੇ ਆਸਣ ਫਿਰ ਵਿਛਾਉਣਾ, ਇਹ ਡਿਊਟੀ ਵੀ ਸਾਂਭੀ। ਫਿਰ ਉਹ ਉੱਡਣ ਲੱਗ ਪਏ, ਜਿੱਥੇ ਫੁਰਨਾ ਹੋਣਾ ਸਰੀਰ ਉੱਥੇ ਪਹੁੰਚ ਜਾਣਾ, ਜਿੱਥੇ ਫੁਰਨਾ ਹੋਣਾ ਉੱਥੇ ਪਹੁੰਚ ਜਾਣਾ। ਸਤਿਗੁਰੂ ਜਗਜੀਤ ਸਿੰਘ ਨੂੰ ਪਤਾ ਲੱਗ ਗਿਆ, ਸੱਚੇ ਪਾਤਸ਼ਾਹ ਆਸਣ ਤੇ ਚੌਰੀ ਦਿਖਾ ਲਈ, ਆਖਿਆ ਚਲੇ ਜਾ, ਮੈਨੂੰ ਨਾ ਮੱਥਾ ਟੇਕੀ, ਮੇਰੇ ਨਾ ਮੱਥੇ ਲੱਗੀ। 3 ਸਾਲ ਮੱਥੇ ਨਹੀਂ ਲਾਇਆ, ਉੱਡਿਆ ਕਿਉਂ ਤੂੰ, ਇਹ ਤਮਾਸ਼ਾ ਕਿਉਂ ਕੀਤਾ? ਫਿਰ ਮਾਫ਼ੀ ਮੰਗੀ, ਫਿਰ ਸੱਚੇ ਪਾਤਸ਼ਾਹ ਆਖਿਆ ਭਜਨ ਕਰਿਆ ਕਰ, ਪਰ ਇਸ ਤਰ੍ਹਾਂ ਦਾ ਕੁਛ ਨਹੀਂ ਕਰਨਾ। ਗੁਰੂ ਦੇ ਹੁਕਮ ਵਿੱਚ ਰਹਿ ਕੇ ਨਾਮ ਜਪਣਾ ਉਹ ਫਲੀਭੂਤ ਹੈ, ਉਹ ਸਫਲ ਹੈ। ਜਿੱਦਾਂ ਗੁਰੂ ਕਹਿੰਦਾ, ਜਿੱਦਾਂ ਪਤੀ ਕਹਿੰਦਾ ਬੀਬੀ ਓਦਾਂ ਕਰੇ ਤੇ ਫਿਰ ਚਾਬੀਆਂ ਮਿਲਦੀਆਂ ਖਜ਼ਾਨੇ ਦੀਆਂ, ਫਿਰ ਘਰ ਦੀ ਮਾਲਕਣ ਬਣਦੀ ਹੈ। ਸਰਵਾਂ ਦੇ ਹੁਕਮ ਅਨੁਸਾਰ ਹੀ ਨਾਮ ਜਪਣਾ ਉਹ ਠੀਕ ਆ। ਬਾਣੀ ਤੇ ਬੜੀ ਚੀਜ਼ ਆ, ਬਾਣੀ ਤੇ ਚਾਨਣਾ ਆ, ਤੇ ਚਾਨਣ ਦਾ ਫਾਇਦਾ ਕੀ? ਜਿੱਦਾਂ ਜੇ ਬੰਦਾ ਫਿਰ ਵੀ ਕੁਰਾਏ ਪੈ ਜਾਏ ਗੁਰੂ ਨੂੰ ਪਿੱਠ ਕਰਕੇ ਤੇ ਹੋਰ ਪਾਸੇ ਤੁਰ ਜਾਏ, ਉਹ ਚਾਨਣ ਦਾ ਕੀ ਫਾਇਦਾ? ਦੁਨੀਆਂ ਬਾਣੀ ਪੜ੍ਹਦੀ ਨਹੀਂ ਹੈ, ਕਿੰਨੀ ਕੁ ਦੁਨੀਆਂ ਆ ਗਈ ਗੁਰੂ ਦੇ ਚਰਨਾਂ ਵਿੱਚ। ਗੁਰ ਕੀ ਬਾਣੀ ਗੁਰ ਤੇ ਜਾਤੀ ਹੈ ਤੇ ਚਾਨਣਾ ਆ, ਪਰ ਏਦਾਂ ਨੀ ਇਹਦਾ ਪਤਾ ਲੱਗਦਾ ਕਿ ਕਿੱਧਰ ਨੂੰ ਜਾਣਾ। ਇਹ ਗੁਰੂ ਹੀ ਆਖੇ ਕਿ ਇੱਧਰ ਨੂੰ ਆਉਣਾ ਤੇ ਗੁਰੂ ਦੀ ਗੱਲ ਚੰਗੀ ਲੱਗੇ ਤਾਂ ਬੰਦਾ ਇੱਧਰ ਨੂੰ ਆਉਂਦਾ। ਫਿਰ ਸੰਤਾਂ ਦੀ ਸੇਵਾ ਕਰਨੀ, ਸਾਧੂਆਂ ਦੀ ਸੇਵਾ ਕਰਨੀ, ਭਗਤਾਂ ਦੀ, ਗੁਰੂ ਦੀ ਤੇ ਹੋਰ ਸਭ ਦੀ, ਇਹ ਬਾਣੀ ਦੱਸਦੀ ਆ। ਗੁਰੂ ਦੇ ਹੁਕਮ ਦੇ ਅਨੁਸਾਰ ਨਾਮ ਜਪਣਾ, ਗੁਰੂ ਕਹਿੰਦੇ ਨੇ ਨਾਮ ਜਪੋ। ਨਾਮ ਕਾਹਦੇ ਵਾਸਤੇ ਜਪਣਾ? ਪੁੱਤਰ ਲੈਣ ਵਾਸਤੇ, ਦੁਨੀਆਂ ਦੇ ਸੁੱਖ ਲੈਣ ਵਾਸਤੇ, ਕਿ ਗੁਰੂ ਨੂੰ ਖੁਸ਼ ਕਰਨ ਵਾਸਤੇ? ਇਹ ਵੀ ਅਗਲੇ ਬੰਨੇ ਗੱਲ ਆ। ਜਿਹੜੇ ਗੁਰੂ ਦੇ ਦਰਸ਼ਨ ਵਾਸਤੇ ਨਾਮ ਜਪਦੇ ਹੋ ਤੇ ਗੁਰੂ ਵੱਲ ਨੂੰ ਤੁਰੇ ਹੋਇਆ, ਤੇ ਜਿਹੜੇ ਲੋਕ ਪ੍ਰਲੋਕ ਦਾ ਵੀਜ਼ਾ ਲੱਗ ਜਾਏ, ਉੱਥੇ ਚਲ ਜਾਈਏ, ਫੈਕਟਰੀਆਂ ਲੱਗ ਜਾਣ, ਕਾਰਾਂ ਹੋ ਜਾਣ, ਉਹ ਫਿਰ ਗੁਰੂ ਤੋਂ ਦੂਰ ਚਲ ਗਏ, ਉਹਨਾਂ ਦਾ ਨਾਮ ਜਪਿਆ ਵੀ ਉਦਾਂ ਹੀ ਗਿਆ, ਉਹ ਚੀਜ਼ ਤੇ ਮਿਲ ਗਈ ਪਰ ਗਏ ਗੁਰੂ ਤੋਂ ਵੀ ਦੂਰ ਹੀ, ਉਹ ਵੀ ਕਿਰਾਏ ਪੈ ਗਏ। ਮੈਂ ਗੱਲ ਕਰ ਰਿਹਾ ਨਾਮ, ਬਾਣੀ ਬੜੀ ਚੀਜ਼ ਆ, ਨਾਮ ਉਸ ਤੋਂ ਵੀ ਵੱਡੀ ਚੀਜ਼ ਆ। ਆਦਿ ਜੀ ਪਾਤਸ਼ਾਹੀ ਉਪਦੇਸ਼ ਕਰਦੇ ਸੀ ਕਿ ਜੇ ਇਹ ਦੋਨੋਂ ਚੀਜ਼ਾਂ ਤੋਂ ਅੱਗੇ ਕੀ ਆ? ਸਿਦਕ, ਗੁਰੂ ਤੇ ਸਿਦਕ, ਇਹ ਪੂਰਾ ਗੁਰੂ ਆ, ਇਹ ਲੋਕ ਦੇ ਸੁੱਖ ਵੀ ਦੇਗਾ, ਪਰਲੋਕ ਦੇ ਸੁੱਖ ਵੀ ਦੇਗਾ, ਇਹ ਬਿਨਾਂ ਮੰਗਿਆ ਦੇਗਾ, ਬਿਨਾਂ ਮੰਗਿਆ ਤੋਂ ਮੇਰੀ ਸਹਾਇਤਾ ਕਰੇਗਾ, ਗੁਰੂ ਮੇਰਾ ਰਾਖਾ ਹੈ, ਗੁਰੂ ਮੇਰਾ ਪਿਤਾ ਮਾਤਾ ਆ। ਜਿਹਨੂੰ ਇਹ ਸਿਦਕ ਆ ਗਿਆ ਨਾ, ਉਹ ਫਿਰ ਕਿਸੇ ਅੱਗੇ ਅਰਦਾਸ ਨਹੀਂ ਕਰਦਾ, ਉਹ ਜੋ ਹੁਕਮ ਹੁੰਦਾ ਸਿਰਫ ਉਹ ਕਰੀ ਜਾਂਦਾ, ਉਹ ਕੁਛ ਮੰਗਦਾ ਵੀ ਨਹੀਂ ਹੈ, ਉਹ ਆਪੇ ਦਿੰਦਾ, ਆਪੇ ਰਾਖੀ ਕਰਦਾ। ਪਰ ਤਾਂ ਕਰਦਾ ਜੇ ਅੰਦਰ ਪ੍ਰਤੀਤ ਆ, ਪ੍ਰਤੀਤ ਹੇ ਆਈ ਹੀ ਆਈ ਜਸ ਜਨ ਕੋ, ਤਿੰਨ ਕੋ ਇਹ ਪਦਵੀ ਮਿਲੀ, ਤਿੰਨ ਕੋ ਪਦਵੀ ਉਹ ਚ ਪਈ, ਤੇ ਸਤਿਗੁਰ ਕੀ ਪ੍ਰਤੀਤ ਨਾ ਆਈ ਆ, ਸ਼ਬਦ ਨਾਲ ਲਾਗੋ ਪਾਓ ਹੁੰਦੇ ਉਹ ਵੀ ਸਿੱਖੀ ਆ। ਨਾ ਸ਼ਬਦ ਨਾਲ ਨਾਮ ਜਪਣ ਨਾਲ ਪਿਆਰ ਹੋਇਆ, ਨਾ ਗੁਰੂ ਨਾਲ ਪਿਆਰ ਉਹ ਵਾਲਾ ਬਣਿਆ ਕਿ ਗੁਰੂ ਦੇ ਦਰਸ਼ਨਾਂ ਵਾਸਤੇ ਸਭ ਕੁਛ ਕਰਨਾ, ਹੋਰ ਨਹੀਂ ਕੁਛ ਮੰਗਣਾ, ਨਾ ਹੀ ਇਹ ਵਾਲੀ ਗੱਲ ਬਣੀ। ਸਤਿਗੁਰ ਕੀ ਪ੍ਰਤੀਤ ਨਾ ਆਈ ਆ, ਸ਼ਬਦ ਨਾ ਲਾਗੋ ਭਾਓ, ਉਸ ਨੂੰ ਸੁੱਖ ਨਾ ਉਪਦੇ ਭਾਵੇਂ ਸੌ ਗੇੜਾ ਆਓ ਜਾਓ। ਤੇ ਸੱਚੇ ਪਾਤਸ਼ਾਹ ਗੇੜਿਆਂ ਦੀ ਗੱਲ ਕਰਦੇ ਆ। ਇਲ ਦੇ ਜਨਮ ਚ ਪੈ ਗਿਆ, ਖਾਈ ਜਾਊਗੀ ਸੱਪ, ਇਲ ਸੱਪ ਖਾਂਦੀ ਆ, ਚੂਹਾ ਖਾਂਦੀ ਆ, ਡੰਗਰ ਮਰਿਆ ਤੋ ਉਹ ਖਾਈ ਜਾਂਦੀ ਆ, ਉਹ ਚੀਜ਼ ਖਾਣ ਵਾਲੀ, ਮੁਰਦਾ ਖਾਣ ਵਾਲੀ, ਪਲੀਤ ਜਿਹੜੀ ਚੀਜ਼, ਜਦੋਂ ਉਹ ਜਾਮਾ ਮਿਲ ਗਿਆ ਫਿਰ ਕਿਤੇ ਮਨੁੱਖਾ ਦੇ ਹੀ ਮਿਲਣੀ ਹੈ? ਜੇ ਮਿਲ ਵੀ ਗਈ ਤੇ ਫਿਰ ਕਿੱਥੇ ਸੋਝੀ ਆਜੂਗੀ ਨਾਮ ਜਪਣ ਦੀ, ਗੁਰੂ ਕੋਲ ਆਉਣ ਦੀ? ਉਹ ਗੇੜਾ ਤੇ ਲੈ ਗਿਆ ਬਹੁਤ ਦੂਰ। ਤੇ ਪਾਤਸ਼ਾਹੀ ਕਹਿੰਦੇ ਜੇ ਦਰਖਤਾਂ ਦੀ ਜੂਨਾਂ ਚ ਪੈ ਗਏ ਤੇ ਫਿਰ ਕਈ ਯੁੱਗ ਕਈ ਸਾਲ ਲੰਘ ਜਾਣਗੇ, ਜੇ ਪਹਾੜਾਂ ਦੀ ਜੂਨਾਂ ਵਿੱਚ ਪੈ ਗਏ ਫਿਰ ਕਈ ਯੁੱਗ ਕਈ ਕਲਪ ਲੰਘ ਜਾਣਗੇ ਪੱਥਰਾਂ ਦੀ ਜੂਨ ਵਿੱਚ। ਗੇੜਾ ਤੇ ਕੋਈ ਬੜਾ ਵੱਡਾ ਹੈ, ਆਹ ਹੀ ਸਮਾਂ ਆ ਹੁਣ, ਜੇ ਮਨੁੱਖਾਂ ਦੇ ਮਿਲੀ ਆ ਤੇ ਗੁਰੂ ਬਾਰੇ ਜਾਣਕਾਰੀ ਆ, ਨਾਮ ਜਪਣ ਬਾਰੇ, ਇਹ ਨਾਮ ਜਪਣਾ, ਬਾਣੀ ਪੜ੍ਹਨੀ, ਤੇ ਦੋਨਾਂ ਤੋਂ ਉੱਪਰ ਇਹ ਗੱਲ ਆ ਕਿ ਕਰਨਾ ਕਾਹਦੇ ਵਾਸਤੇ ਆ? ਸਿਰਫ ਸਭਨਾਂ ਦੇ ਨਾਲ ਪਿਆਰ ਪੈ ਜਾਏ, ਗੁਰੂ ਮੇਰਾ ਲੋਕ ਪ੍ਰਲੋਕ ਦਾ ਸੁੱਖ ਦੇਗਾ, ਗੁਰੂ ਮੇਰਾ ਰਾਖਾ, ਗੁਰੂ ਨਾਲ ਬਣਾਵੇ, ਗੁਰੂ ਨਾਲ ਬਣਾਵੇ, ਗੁਰੂ ਨੂੰ ਮਨਾਉਣਾ। ਜਿੰਨੇ ਗੁਰੂ ਮਨਾਇਆ, ਜਿਹਨੇ ਗੁਰਮੁਖ ਨਾਮ ਤੇ ਆਇਆ ਤਿੰਨ ਫਿਰ ਵਿਘਨ ਨਾ ਹੋਈ ਰਾਮ ਰਾਜ, ਜਿਹਨੇ ਸਤਿਗੁਰ ਪੁਰਖ ਮਨਾਇਆ, ਤੁਰਦੇ ਫਿਰਦੇ ਉੱਠਦੇ ਬਿੰਡੇ ਕੀ ਤਰਲਾ ਸੱਚੇ ਪਾਤਸ਼ਾਹ ਤੇਰੇ ਨਾਲ ਬਣਾਵੇ, ਜਿੱਦਾਂ ਤੈਨੂੰ ਚੰਗਾ ਲੱਗਦਾ ਮੇਰੇ ਕੋਲ ਉਹ ਕਰਵਾ, ਮੇਰੀ ਤੇਰੇ ਨਾਲ ਬਣਾਵੇ, ਤੇਰੇ ਚਰਨਾਂ ਚ ਮੈਨੂੰ ਥਾਂ ਮਿਲ ਜਾਏ ਸਦਾ ਵਾਸਤੇ, ਸਰੀਰ ਰਵੇ ਜਾਂ ਨਾ ਰਵੇ ਮੇਰੀ ਰੂਹ ਤੇਰੇ ਚਰਨਾਂ ਚ ਰਵੇ। ਰੂਹ ਰਵੇਗੀ ਤੇ ਉੱਥੇ ਹੀ ਜਿੱਥੇ ਪਿਆਰ ਹੋਏਗਾ, ਜਿੱਥੇ ਪਿਆਰ ਹੋਏਗਾ ਨਾ ਇਹ ਰੂਹ ਰਵੇਗੀ ਉੱਥੇ ਹੀ। ਜੇ ਧੀ ਨਾਲ ਪਿਆਰ ਹੋਇਆ ਤੇ ਰੂਹ ਜਾਏਗੀ ਉੱਥੇ ਜਿੱਥੇ ਧੀ ਹੋਏਗੀ, ਜੇ ਪੁੱਤਰ ਨਾਲ ਪਿਆਰ ਹੈ ਤੇ ਰੂਹ ਉੱਥੇ ਜਾਏਗੀ ਜਦੋਂ ਸਰੀਰ ਨਾਲ ਰਹੇਗਾ ਜਿੱਥੇ ਪੁੱਤਰ ਹੋਏਗਾ। ਜੇ ਮਕਾਨ ਨਾਲ ਪਿਆਰ ਹੋਏਗਾ ਤੇ ਰੂਹ ਰਹੇਗੀ ਮਕਾਨ ਦੀ, ਭਾਵੇਂ ਪ੍ਰੇਤ ਬਣ ਕੇ ਰਹਿਣਾ ਪਵੇ। ਜੇ ਮਾਇਆ ਨਾਲ ਪਿਆਰ ਹੋਏਗਾ ਤੇ ਰਹੂਗੀ ਰੂਹ ਉੱਥੇ ਜਿੱਥੇ ਮਾਇਆ ਦੱਬੀ ਹੋਏਗੀ, ਭਾਵੇਂ ਸੱਪ ਬਣ ਕੇ ਰਹਿਣਾ ਪਵੇ। ਪਿਆਰ ਹੁਣ ਇੰਨਾ ਕਦੇ ਹੀ ਪਿਆਰ ਆ, ਇੱਥੇ ਰਹਿੰਦੇ ਤੇ ਲੋਕ ਬਥੇਰੇ ਨੇ, ਇੱਥੇ ਆ ਜਿੰਨੇ ਕੁ ਤੁਸੀਂ ਬੈਠੇ ਇੰਨਾ ਕਦੇ ਹੀ ਪਿਆਰ ਆ ਕਿ ਜਦੋਂ ਸਰੀਰ ਰਵੇ ਤੇ ਰੂਹ ਫਿਰ ਵੀ ਭੱਜ ਭੱਜ ਕੇ ਇੱਥੇ ਆਵੇ। ਰੂਹ ਇੱਥੇ ਜੁੜੋ, ਜੇ ਜੁੜ ਹੁੰਦਾ ਤੇ ਗੁਰੂ ਨਾਲ ਜੁੜੋ, ਸਭ ਕੁਝ ਛੱਡ ਕੇ ਇੱਥੇ ਆਓ। ਅੰਦਰੋਂ ਸਮਾਂ ਹੋਣ ਤੋਂ ਪਹਿਲਾਂ ਕਲਪਨਾ ਤਿਆਰ ਹੋ ਜਾਏ ਕਿ ਜਾਣਾ ਛੇਤੀ, ਲੇਟ ਹੋ ਗਏ। ਸੱਚੇ ਪਾਤਸ਼ਾਹ ਹੁਕਮ ਕਰਦੇ ਸੀ ਗੱਡੀ ਨੇ ਨਹੀਂ ਉਡੀਕਣਾ, ਗੱਡੀ ਆਉਣ ਤੋਂ ਪਹਿਲਾਂ ਪਹੁੰਚੋ, ਅਰਦਾਸ ਤੇ ਹੋ ਜਾਣੀ ਆਪਣੇ ਟਾਈਮ ਨਾਲ, ਤੁਸੀਂ ਅਰਦਾਸ ਤੋਂ ਪਹਿਲਾਂ ਪਹੁੰਚੋ। ਚਾਹ ਹੋਏ, ਉਸ ਸਮੇਂ ਦੀ ਕਦਰ ਹੋਏ, ਨਾਮ ਦੀ ਕਦਰ ਹੋਏ, ਗੁਰੂ ਦੇ ਪਿਆਰ ਦੀ ਕਦਰ ਹੋਏ, ਤੇ ਫਿਰ ਪੁੱਛਣ ਦੀ ਲੋੜ ਹੈ ਕਿਸੇ ਨੂੰ? ਫਿਰ ਤੇ ਸੁੱਤਿਆਂ ਉੱਠ ਉੱਠ ਕੇ ਵੀ ਭੱਜਾਂਗੇ, ਚਾਹ ਨਾ ਭੱਜਾਂਗੇ, ਜਿਵੇਂ ਸਾਰਾ ਮਹੀਨਾ ਭੱਜੀ ਅਸ ਨਾਮ ਤੇਰੀ ਸੰਗਤ, ਇੱਕ ਜਾ ਗੰਦੇ ਨਾਲ ਅਣਿਕ ਨਾ ਸੁੱਤਿਆਂ ਦੇ ਉਠਾਲ। ਰੂਹ ਨੂੰ ਚਾਹ ਹੋਏ, ਬੱਦੇ ਰੁੱਦੇ ਵੀ ਕੀ ਕਰਨਾ ਹੋਇਆ, ਚਲੋ ਜਾ ਹੀ ਆਉਂਦੇ ਹਾਂ, ਕੀ ਕਰਨਾ, ਚਲੋ ਉੱਥੇ ਟਾਈਮ ਪਾਸ ਕਰ ਆਉਂਦੇ ਹਾਂ, ਨਹੀਂ, ਚਾਹ ਨਾਲ ਇੱਥੇ ਆਓ ਤੇ ਚਾਹ ਨਾਲ ਆਓ, ਇੱਥੇ ਆਓ ਤੇ ਫਿਰ ਉਸ ਰੰਗ ਵਿੱਚ ਆਓ, ਗੁਰੂ ਨੂੰ ਮਨਾਉਣ ਵਾਸਤੇ ਆਓ, ਇੱਥੋਂ ਪੰਡਾ ਭਰਨ ਵਾਸਤੇ ਆਓ, ਜਿਹੜਾ ਸਦਾ ਵਾਸਤੇ ਸਾਡੇ ਕੋਲ ਰਵੇ ਸੁੱਖ। ਸਤਿਗੁਰ ਸੱਚੇ ਪਾਤਸ਼ਾਹ ਸਾਡੇ ਤੇ ਵੱਡੀ ਬਖਸ਼ਿਸ਼ ਕੀਤੀ ਆ, ਵੱਡਾ ਇਹ ਗਿਆਨ ਸਾਨੂੰ ਬਖਸ਼ਿਆ, ਤੇ ਸੱਚੇ ਪਾਤਸ਼ਾਹ ਬਖਸ਼ਿਸ਼ ਕਰਨ ਜਿੱਥੇ ਸਾਨੂੰ ਲੈ ਕੇ ਜਾਣਾ ਚਾਹੁੰਦੇ ਆ, ਅਸੀਂ ਉਹਨਾਂ ਦੇ ਰਜਾ ਦੇ ਅਨੁਸਾਰ ਉਹਨਾਂ ਦੇ ਪਿੱਛੇ ਪਿੱਛੇ ਉੱਥੇ ਜਾ ਸਕੀਏ ਜਿੱਥੇ ਮੌਤ ਨਹੀਂ ਆਉਂਦੀ, ਜਿੱਥੇ ਬੁਢੇਪਾ ਨਹੀਂ ਆਉਂਦਾ, ਜਿੱਥੇ ਜੰਮਣਾ ਮਰਨਾ ਨਹੀਂ। ਜਿਹੜੇ ਇੱਧਰ ਤੁਰੇ ਆ ਉਹਨਾਂ ਦੇ ਚਰਨਾਂ ਵਿੱਚ ਬੇਨਤੀ ਆ ਕਿ ਉਹ ਆਪ ਤੇ ਤੁਰੇ ਹੋਏ ਆ ਤੇ ਇਕੱਲੇ ਹੀ ਚਲੇ ਜਾਣਾ ਜੇ, ਆਪ ਦੇ ਤੁਰੇ ਆ ਫਿਰ ਇਕੱਲੇ ਹੀ ਚੱਲ ਜਾਣਾ ਜੇ, ਕੋਈ ਮਾਈਆਂ ਆਈਆਂ ਹੋਈਆਂ ਕੋਈ ਭਾਈ ਆਏ ਤੇ ਫਿਰ ਇਕੱਲੇ ਹੀ ਜਾਣਾ ਜੇ। ਮੈਂ ਤੇ ਏਦਾਂ ਪੜਿਆ, ਜਿੰਨੀ ਨਾਮ ਤੇ ਆਇਆ ਗਏ ਮੁਸਕਤ ਕਾਲ ਨਾਨਕ ਤੇ ਮੁਖੁਜਲੇ ਹੋਰ ਕੇਤੀ ਛੁੱਟੀ ਨਾਲ। ਹੋਰ ਕਈਆਂ ਨੂੰ ਨਾਲ ਲਿਆ ਕਰੋ, ਪ੍ਰੇਰ ਕੇ ਬੱਚਿਆਂ ਨੂੰ, ਬੁੱਢਿਆਂ ਨੂੰ, ਬੀਬੀਆਂ ਨੂੰ ਆਖਿਆ ਕਰੋ, ਚਲੋ ਆਓ ਚੱਲੀਏ ਨਾਮ ਜਪਣ, ਚਲੋ ਆਓ ਚੱਲੀਏ, ਛੱਡ ਦਿਓ ਕੰਮ, ਇਕੜੇ ਨਾਲ ਜਾਣੇ ਆ, ਪ੍ਰੇਰਿਆ ਕਰੋ। ਜਿੰਨੀ ਜਿਹੜੇ ਆਪ ਨਾਮ ਜਪਣਗੇ ਦੂਜਿਆਂ ਨੂੰ ਜਪਾਉਣਗੇ ਉਹਨਾਂ ਤੇ ਗੁਰੂ ਖੁਸ਼ ਹੁੰਦਾ। ਜਿਹੜੇ ਆਪ ਬਾਣਾ ਪਾਉਣਗੇ ਦੂਜਿਆਂ ਨੂੰ ਪਾਉਣ ਵਾਸਤੇ ਕਹਿਣਗੇ ਉਹਨਾਂ ਤੇ ਗੁਰੂ ਖੁਸ਼ ਹੁੰਦਾ। ਜਿਹੜੇ ਆਪ ਗੁਰੂ ਦੀ ਰਹਿਣੀ ਵਿੱਚ ਰਹਿਣਗੇ ਦੂਜਿਆਂ ਨੂੰ ਰਹਿਣ ਵਾਸਤੇ ਕਹਿਣਗੇ ਉਹਨਾਂ ਤੇ ਗੁਰੂ ਖੁਸ਼ ਹੁੰਦਾ। ਜਿਹੜੀਆਂ ਗੱਲਾਂ ਤੇ ਗੁਰੂ ਖੁਸ਼ ਹੁੰਦਾ ਉਹ ਆਪਾਂ ਦਿਨ ਰਾਤ ਕਰਨੀਆਂ, ਉਹ ਉਹਨਾਂ ਗੱਲਾਂ ਦਾ ਪ੍ਰਚਾਰ ਵੀ ਕਰਨਾ ਤੇ ਆਪ ਵੀ ਕਰਨੀ ਆ ਤੇ ਦੂਜਿਆਂ ਨੂੰ ਕਰਨ ਵਾਸਤੇ ਕਹਿਣਾ ਵੀ ਆ ਕਿ ਸਤਿਗੁਰੂ ਸਾਡੇ ਕਰਮ ਦੇਖ ਕੇ ਸਾਡੇ ਤੇ ਖੁਸ਼ ਹੋ ਜਾਏ, ਸਤਿਗੁਰੂ ਸਾਡੀ ਕਰਤੂਤ ਦੇਖ ਕੇ ਸਾਡੇ ਤੇ ਖੁਸ਼ ਹੋ ਜਾਏ। ਲੋਕਾਂ ਨੂੰ ਇਸ ਬੇੜੇ ਵਿੱਚ ਬਿਠਾਉਣ ਦੀ ਕੋਸ਼ਿਸ਼ ਕਰੋ, ਇਸ ਬੇੜੇ ਵਿੱਚ ਜਿਹੜਾ ਕਦੀ ਨਹੀਂ ਡੁੱਬਦਾ, ਜਿਹੜਾ ਕਦੀ ਨਹੀਂ ਟੁੱਟਦਾ, ਜਿਹੜਾ ਸਿੱਧਾ ਦਰਗਾਹ ਵਿੱਚ ਜਾਂਦਾ, ਇਹਦੇ ਵਿੱਚ ਆਪ ਵੀ ਬੈਠੋ ਤੇ ਦੂਜੇ ਨੂੰ ਬਿਠਾਓ। ਹਰ ਸਿੱਖ ਦਾ ਇਹ ਫਰਜ਼ ਆ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਕਹਿੰਦੇ ਮੈਂ ਤੇ ਉਧਰੋਂ ਸਿੱਖਾਂ ਨੂੰ ਕੱਢ ਕੱਢ ਕੇ ਲਿਆ ਕੇ ਜੋ ਪੈਸਾ ਟਕਾ ਮਿਲਿਆ, 60 ਪਿੰਡਾਂ ਦੀ ਜ਼ਮੀਨ 200 ਮਰੱਬਾ ਖਰੀਦੀ ਤੇ ਉਹਨਾਂ ਸਿੱਖਾਂ ਨੂੰ ਵੰਡਦਿਆਂ ਉਹਨਾਂ ਦੇ ਘਰ ਬਣਾਉਂਦਿਆਂ ਨਾਮ ਜਪਣ ਵਾਲਿਆਂ ਦੇ, ਤੇ ਇੱਥੇ ਹੀ ਸਮਾਂ ਲੰਘ ਗਿਆ ਤੇ ਇੱਕ ਸਿੱਖ ਆਇਆ ਕਹਿੰਦਾ ਮੈਨੂੰ ਰਾਮ ਜਣਾਉਂਦਾ। ਸਮਾਧੀ ਲੀਨ ਹੋਇਆ, ਉਹਨੂੰ ਅਗਲਾ ਸਮਾਂ ਦਿਸ ਗਿਆ, ਕਹਿੰਦੇ ਜਿਨ੍ਹਾਂ ਦੇ ਘਰ ਤੁਸੀਂ ਵਸਾ ਰਹੇ ਹੋ ਨਾ ਇੱਥੇ, ਇਹਨਾਂ ਨੇ ਤੇਰੇ ਤੇ ਮੁਕੱਦਮੇ ਕਰਨੇ, ਮੁਕੱਦਮੇ ਤੇਰੇ ਨਾਲ ਲੜਾਇਆ ਆਡਾ ਕਰਨਗੇ। ਸੱਚੇ ਪਾਤਸ਼ਾਹ ਕਹਿੰਦੇ ਇਹ ਜੋ ਮਰਜ਼ੀ ਕਰਨ, ਜੋ ਮੇਰਾ ਕਰਮ ਆ ਨਾ। ਕਬੀਰ ਜੀ ਕਹਿੰਦੇ ਕਬੀਰ ਸੰਤ ਨਾ ਛੱਡ ਹੈ ਸੰਤ, ਜੋ ਕੋਟ ਕ ਮਿਲੇ ਆ ਸੰਤ, ਕਰੋੜਾਂ ਵੀ ਆ ਸੰਤ ਮਿਲ ਜਾਣ ਤੇ ਸੰਤ ਫਿਰ ਵੀ ਪਰਉਪਕਾਰ ਕਰੀ ਜਾਵੇ, ਫਿਰ ਵੀ ਕਰੀ ਜਾਵੇ ਚੰਗਾ ਤੇ ਭਲਾ, ਬੁਰੇ ਦਾ ਵੀ ਭਲਾ ਕਰੀ ਜਾਵੇ। ਤੇ ਸਤਿਗੁਰੂ ਪ੍ਰਤਾਪ ਸਿੰਘ ਜੀ ਆਖਿਆ ਇਹਨਾਂ ਨੂੰ ਜੋ ਗੁਰੂ ਜਣਾਉਂਦਾ ਇਹ ਕਰਨ, ਮੈਨੂੰ ਜੋ ਜਣਾ ਰਿਹਾ ਪਰਉਪਕਾਰ ਕਰਨਾ, ਬੁਰੇ ਦਾ ਵੀ ਭਲਾ ਕਰਨਾ, ਉਹ ਮੈਂ ਕਰ ਰਿਹਾ। ਮੈਨੂੰ ਜਿੱਥੇ ਲਾਇਆ ਸੱਚੇ ਪਾਤਸ਼ਾਹ ਨੇ, ਮੈਂ ਸੱਚੇ ਪਾਤਸ਼ਾਹ ਸਤਿਗੁਰੂ ਜਗਜੀਤ ਸਿੰਘ ਨੂੰ ਸ਼ਿਕਾਇਤ ਕਰ ਦਿੱਤੀ ਆ ਕੇ ਸੱਚੇ ਪਾਤਸ਼ਾਹ ਮੈਨੂੰ ਭੇਜ ਦਿੱਤਾ ਕਿ ਉਹਨਾਂ ਬੱਚਿਆਂ ਦੇ ਨਾਲ ਤੂੰ ਦੌੜਾਂ ਵਿੱਚ ਲੱਗਣਾ, ਅਥਲੀਟ ਟੀਮ ਦੇ ਵਿੱਚ। ਤੇ ਉਹ ਵਿਚਾਰੇ ਖੁੱਲਿਆਂ ਦੇ ਬੱਚੇ ਸੀ, ਉਹ ਸੋਧ ਨਹੀਂ ਸੀ ਰੱਖਦੇ, ਉਹਨਾਂ ਦਾ ਇੱਦਾਂ ਦਾ ਕੁਛ ਕਰਮ ਨਹੀਂ ਸੀ। ਤੇ ਮੈਂ ਉੱਥੇ ਜਦੋਂ ਗਿਆ ਇਕੱਲਾ, ਮੇਰਾ ਗੜਵਾ ਜੂਠਾ ਕਰ ਲਿਆ ਕਰਨ, ਹੋਰ ਮੇਰੇ ਕੱਪੜਿਆਂ ਨੂੰ ਕਈ ਤਰ੍ਹਾਂ ਖਰਾਬ ਕਰ ਲਿਆ ਕਰਨ, ਤੇ ਮੈਨੂੰ ਬੜੀ ਪਰੇਸ਼ਾਨੀ, ਥੋੜ੍ਹੀ ਨਹੀਂ ਬੜੀ ਪਰੇਸ਼ਾਨੀ ਹੋਈ। ਤੇ ਮੈਂ ਆ ਕੇ ਕਹਿਤਾ ਜੀ ਮੈਂ ਨਹੀਂ ਇਹਨਾਂ ਦੇ ਨਾਲ ਜਾਣਾ, ਮੇਰੀ ਤੇ ਇਹਨਾਂ ਦੀ ਰਹਿਣੀ ਨਹੀਂ ਮਿਲਦੀ। ਸੱਚੇ ਪਾਤਸ਼ਾਹ ਹੁਕਮ ਕੀਤਾ ਰੁੜਿਆ ਜਾਂਦਾ ਹੋਵੇ ਨਾ ਠੂਆ ਪਾਣੀ ਵਗਦੇ ਵਿੱਚ, ਤੇ ਸਿੱਖ ਪਾਣੀ ਸਾਧ ਪਾਣੀ ਪੀਣ ਗਿਆ ਹੋਵੇ, ਤੇ ਫਿਰ ਉਹ ਪਾਣੀ ਪੀਊਗਾ ਕਿ ਉੱਥੇ ਠੂਏ ਨੂੰ ਕੱਢੂਗਾ? ਜੇ ਤੇ ਉਹ ਸੰਤ ਆ, ਜੇ ਤੇ ਉਹ ਪਰਉਪਕਾਰੀ ਆ, ਫਿਰ ਠੂਏ ਨੂੰ ਕੱਢੂਗਾ? ਤੇ ਕੱਢਣ ਵਾਸਤੇ ਕੋਈ ਚੀਜ਼ ਨਹੀਂ ਹੈ, ਤੇ ਕੱਢਣਾ ਵੀ ਜ਼ਰੂਰ ਆ ਕਿ ਹੱਥ ਨਾਲ ਕੱਢੂਗਾ? ਹੱਥ ਨਾਲ ਕੱਢੂਗਾ ਤੇ ਠੂਏ ਨੇ ਕੀ ਕਰਨਾ? ਉਹ ਲੜੂਗਾ, ਉਹ ਦੰਦੀ ਮਾਰੂਗਾ, ਫਿਰ ਸਾਧ ਉਹਨੂੰ ਨਾ ਕੱਢੇ, ਰੁੜਨ ਦੇਵੇ ਫਿਰ ਉਹਨੂੰ। ਜੇ ਸਾਧ ਆ ਨਾ ਤੇ ਫਿਰ ਉਹਦੇ ਵੱਲ ਦੇਖਣਾ ਕਿ ਇਹ ਕੀ ਕਰੂਗਾ, ਜੇ ਗੁਰੂ ਆ ਨਾ ਫਿਰ ਇਹ ਦੇਖਣਾ ਕਿ ਇਹ ਕੀ ਕਰੂਗਾ। ਫਿਰ ਇੱਕੋ ਹੀ ਗੱਲ ਕਰਨੀ ਆ ਕਿ ਮੇਰਾ ਕੀ ਕਰਮ ਆ? ਸੰਤ ਨੇ ਛੱਡਿਆ ਸੰਤ, ਜੋ ਕੋਟਕ ਮਿਲਿਆ ਸੰਤ, ਆਪਣਾ ਗੁਣ ਨਾ ਗਵਾਵੇ। ਆਪਣਾ ਗੁਣ ਕੀ? ਇਹਨੂੰ ਕੱਢਣਾ ਪਰਉਪਕਾਰ, ਇਹਨੂੰ ਕੱਢਣਾ। ਇਹ ਭਾਵੇਂ ਡੰਗ ਮਾਰੇ, ਇਹ ਭਾਵੇਂ ਮਾਰ ਦੇਵੇ ਜਾਣੂ, ਇਹ ਭਾਵੇਂ ਜੋ ਮਰਜ਼ੀ ਕਰੇ, ਪਰ ਉਹਨੂੰ ਕੱਢਣਾ। ਤੇ ਸੱਚੇ ਪਾਤਸ਼ਾਹ ਮੈਨੂੰ ਕਹਿੰਦੇ ਫਿਰ ਕੀ ਕਰਨਾ ਚਾਹੀਦਾ? ਮੈਂ ਕਿਹਾ ਤੁਸੀਂ ਦੱਸੋ। ਕਹਿੰਦੇ ਉਹਨੂੰ ਕੱਢਣਾ, ਠੂਏ ਨੂੰ ਕੱਢਣਾ ਭਾਵੇਂ ਉਹ ਡੰਗ ਮਾਰੇ। ਤੇ ਪਾਤਸ਼ਾਹ ਕਹਿੰਦੇ ਉਹ ਸਾਧ ਨੇ ਉਹਨੂੰ ਹੱਥ ਨਹੀਂ ਫੜ ਕੇ ਕੱਢਿਆ, ਠੂਏ ਨੇ ਡੰਗ ਮਾਰ ਦਿੱਤਾ, ਪੀੜ ਹੋਈ, ਹੱਥ ਛਿਣਕਿਆ ਗਿਆ, ਠੂਆ ਡਿੱਗ ਪਿਆ ਵਿੱਚ। ਜਦੋਂ ਡਿੱਗ ਪਿਆ ਤੇ ਸਾਧ ਕਹਿੰਦਾ ਇਹ ਤੇ ਮੇਰੇ ਨੂੰ ਤਗੜਾ ਨਿਕਲਿਆ, ਇਹਨੇ ਤੇ ਆਪਣਾ ਕੰਮ ਕਰ ਲਿਆ, ਤੇ ਮੈਂ ਹੱਥਾਂ ਪੈਰਾਂ ਵਾਲਾ ਹੋ ਕੇ ਆਪਣਾ ਕੰਮ ਨਹੀਂ ਕਰ ਸਕਿਆ। ਆਖਿਆ ਪਾਣੀ ਬਾਅਦ ਚ ਪੀਵਾਂਗੇ। ਫਿਰ ਚੱਕਿਆ, ਤਿੰਨ ਵਾਰੀ ਚੱਕਿਆ, ਡੰਗ ਮਾਰਤਾ, ਛੁੱਟ ਵਿੱਚ ਹੀ ਗਿਆ। ਆਖਿਆ ਬੜਾ ਤਗੜਾ, ਪੀੜ ਤੇ ਬੜੀ ਹੋਈ ਆ, ਪਰ ਚੰਗਾ, ਮੈਂ ਵੀ ਆਪਣੀ ਗੱਲ ਕਰਕੇ ਹਟੂੰਗਾ, ਮੈਂ ਹੱਥਾਂ ਪੈਰਾਂ ਵਾਲਾ, ਗੁਰੂ ਨੇ ਮੈਨੂੰ ਗਿਆਨ ਬਖਸ਼ਿਆ। ਚੌਥੀ ਵਾਰੀ ਫੜਿਆ ਤੇ ਡੋਲ ਕੱਢ ਕੇ ਬਾਹਰ ਰੱਖ ਦਿੱਤਾ, ਉਹਦਾ ਡੰਗ ਤੇ ਮੁੱਕ ਗਿਆ। ਫਿਰ ਉਹ ਕਹਿੰਦਾ ਓਹੋ, ਇਹ ਤੇ ਸਾਧ ਆ, ਮੈਂ ਇਹਨੂੰ ਡੰਗ ਮਾਰਦਾ ਰਿਹਾ, ਇਹਨੇ ਮੈਨੂੰ ਜੀਵਨ ਦੇ ਦਿੱਤਾ। ਉਹ ਕਹਿੰਦਾ ਹੇ ਭਗਵਾਨ, ਹੇ ਸੱਚੇ ਪਾਤਸ਼ਾਹ, ਜਿਹਨੇ ਤੂੰ ਮੈਨੂੰ ਜ਼ਹਿਰ ਦਿੱਤਿਆ, ਨੇਕੀ ਕੀਰੀ ਮੈਂ ਕਰ ਰੱਖ ਹੈ, ਭਸਮ ਕਰਿਆ, ਲਸਕਰ ਕੋਟ ਲੱਖ ਹੈ, ਆ ਜਿਹੜੀ ਮੈਨੂੰ ਜ਼ਹਿਰ ਦਿੱਤੀ ਹੈ ਨਾ ਤੂੰ, ਇਹ ਮੈਂ ਗਲਤ ਥਾਂ ਤੇ ਦੇ ਬੈਠਾ ਆ ਤੇ ਕਿਰਪਾ ਕਰੀ ਇਹਨੂੰ ਇਹ ਤੰਗ ਨਾ ਕਰੇ। ਜਦੋਂ ਉਹਨੂੰ ਅਹਿਸਾਸ ਹੋਇਆ ਬਾਹਰ ਆਏ ਨੂੰ, ਉਹਨੇ ਅੰਦਰੋਂ ਪੁਕਾਰ ਕੀਤੀ ਆ, ਕਹਿੰਦੇ ਹਾਥੀ ਕੀ ਚੁੰਘਾਰ, ਹਾਥੀ ਚੀਕ ਮਾਰਦਾ ਦੋ ਪਿੰਡਾਂ ਚ ਸੁਣ ਜਾਏਗੀ ਜਾ ਕੇ, ਪਲ ਪਾਸ਼ਾ ਉਹ ਸਗਰਾਂ ਕੋਲ ਇੱਕ ਪਲ ਪਿੱਛੇ ਪਹੁੰਚਦੀ ਹੈ, ਪਹੁੰਚਦੀ ਤਾਂ ਹੈ, ਚੀਟੀ ਕੀ ਪੁਕਾਰ ਪਹਿਲੇ ਹੀ ਸੁਣੀ ਤਾਂ ਹੈ, ਉਹ ਕੀੜੀ ਦੀ ਪਹਿਲੇ ਹੀ ਸੁਣਦਾ, ਉਹ ਠੂਏ ਦੀ ਸੁਣੀ ਗਈ, ਸਾਧ ਹੱਥ ਫੇਰੀ ਆ, ਉਹਨੇ ਪਾਣੀ ਵਿੱਚ ਠੀਕ ਹੋ ਗਿਆ, ਉਹਨੂੰ ਪੀੜ ਨਹੀਂ ਹੋਈ, ਉਹਨੂੰ ਪੀੜ ਨਹੀਂ ਹੋਈ, ਉਹਦਾ ਸਤਿਕਾਰ ਕਰਦਾ, ਧੰਨਵਾਦ ਕਰਦਾ। ਸੱਚੇ ਪਾਤਸ਼ਾਹ ਕਹਿੰਦੇ ਨੇ ਬਲਬੀਰ, ਉਹ ਤੂੰ ਬਲਬੀਰ, ਉਹ ਤੇਰਾ ਫਰਜ਼ ਕੀ ਆ, ਉਹ ਜਿਹੜੇ ਤੈਨੂੰ ਤੰਗ ਕਰਦੇ ਆ ਨਾ, ਉਹਨਾਂ ਨੂੰ ਚੰਗੀ ਆਦਤਾਂ ਪਾ ਦੇ। ਮੈਂ ਕਿਹਾ ਜੀ ਫਿਰ ਤੁਸੀਂ ਮੇਰੇ ਤੇ ਕਿਰਪਾ ਕਰੋ, ਤੁਹਾਡੀ ਕਿਰਪਾ ਨਾਲ ਫਿਰ ਮੇਰੇ ਕੋਲ ਇਹਨਾਂ ਨੂੰ ਚੰਗੀਆਂ ਆਦਤਾਂ ਪੈ ਜਾਣ। ਮੈਂ ਤੇ ਹਾਰ ਗਿਆ ਸੀਗਾ, ਗੁਰਮੁਖ ਹਾਰ ਚੱਲੇ ਜਗ ਜੀਤਾ, ਆਖਿਆ ਨਹੀਂ ਹਾਰ ਨਹੀਂ ਮਿਲਣੀ, ਤੁਸੀਂ ਉੱਥੇ ਹੀ ਚੱਲੋ, ਮੈਨੂੰ ਆਖਿਆ ਉੱਥੇ ਹੀ ਚੱਲੋ, ਚੰਗੀਆਂ ਆਦਤਾਂ ਉਹਨਾਂ ਨੂੰ ਪਾ ਦਿਓ, ਆਪਣੇ ਗੜਵੇ ਦਾ ਪਾਣੀ ਪਿਆਓ ਉਹਨਾਂ ਨੂੰ, ਗੜਵਾ ਕੋਲ ਆਖੇ ਭਜਨ ਕਰੋ, ਜੇ ਆਪੇ ਵੀ ਚੱਕ ਕੇ ਪਾਣੀ ਪੀਣਗੇ ਤੇ ਉਹਨਾਂ ਦੇ ਅੰਦਰ ਚੰਗਾ ਅਸਰ ਹੋ ਜਾਏਗਾ। ਜੇ ਆਪੇ ਵੀ ਚੱਕ ਕੇ ਤੇਰੀ ਚੀਜ਼ਾਂ ਜਿੱਥੇ ਤੂੰ ਬਹਿ ਕੇ ਬਾਣੀ ਪੜੇਗਾ ਭਜਨ ਕਰੇਗਾ, ਉਹਨਾਂ ਦਾ ਉਹਦੇ ਤੇ ਅਸਰ ਹੋਏਗਾ, ਉਹ ਚੱਕ ਕੇ ਖਾ ਜਾਣਗੇ ਪੀ ਜਾਣਗੇ ਨਾ, ਤੇ ਉਹ ਵੀ ਬਣ ਜਾਣਗੇ, ਉਹਦੇ ਚ ਚੰਗੀਆਂ ਆਦਤਾਂ ਚਲੇ ਜਾਣਗੀਆਂ। ਫਿਰ ਮੈਨੂੰ ਪਤਾ ਲੱਗਿਆ ਕਿ ਸੱਚੇ ਪਾਤਸ਼ਾਹ ਮੈਨੂੰ ਉੱਥੇ ਕਾਹਦੇ ਵਾਸਤੇ ਭੇਜੀ ਆ, ਮੇਰੇ ਕੋਲੋਂ ਕੀ ਕੰਮ ਸਤਿਗੁਰਾਂ ਨੇ ਲੈਣਾ ਸੀ, ਸਾਨੂੰ ਸਤਿਗੁਰਾਂ ਨੇ ਕੀ ਬਣਾਇਆ। ਜਗਤ ਉਧਾਰਨ ਸੇਈ ਆਏ ਜਿਨ ਕੋ ਦਰਸ ਪਿਆਸਾ, ਦੁਨੀਆਂ ਦਾ ਭਲਾ ਕਰਨਾ ਤੇ ਫਿਰ ਘਰ ਬਹਿ ਕੇ ਹੋਏਗਾ, ਫਿਰ ਤੇ ਜਾਣਾ ਹੀ ਪਏਗਾ। ਸੱਚੇ ਪਾਤਸ਼ਾਹ ਜਗ੍ਹਾ ਜਗ੍ਹਾ ਗਏ, ਭੁੱਖੇ ਤੇ ਆਏ ਵੀ ਰਹੇ, ਲੋਕਾਂ ਵੱਟੇ ਵੀ ਮਾਰੇ, ਫਿਰ ਉਹਨਾਂ ਦਾ ਭਲਾ ਕੀਤਾ। ਜੇ ਤੁਸੀਂ ਉਹ ਆ ਤੇ ਫਿਰ ਤੁਸੀਂ ਵੀ ਕਰਿਆ ਕਰੋ। ਇਹਨਾਂ ਕੁਛ ਕਹਿ ਕੇ ਮੈਂ ਖਿਮਾ ਮੰਗਦਾ, ਬੋਲਦਿਆਂ ਵਾਧਾ ਘਾਟਾ ਹੋ ਗਿਆ, ਤੇ ਮਾਫ਼ ਕਰਨਾ। ਇੱਕ ਵਾਰੀ ਸਭ ਗੱਦ ਕੇ ਆਖੋ, ਧੰਨ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ, ਧੰਨ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ, ਧੰਨ ਸਤਿਗੁਰੂ ਉਦੇ ਸਿੰਘ ਸੱਚੇ ਪਾਤਸ਼ਾਹ।